ਜੀ ਬਾਬਾ ਜੀ, ਇੱਕ ਵਾਰੀ ਬੇਲੀ ਸਾਹਿਬ ਫਿਰ ਜੀ ਆਇਆਂ ਨੂੰ, ਔਰ ਬਹੁਤ ਵਾਕਿਆ ਸੱਚੀ ਯਕੀਨ ਜਾਣਿਓ, ਜਿਸ ਦਿਨ ਦਾ ਜਦੋਂ ਆਪਣੀ ਗੱਲਬਾਤ ਚੱਲੀ, ਔਰ ਪਤਾ ਨਹੀਂ ਕਿੰਨੇ ਕੁ ਵਾਰੀ ਆ ਜਿਹੜੇ ਤੁਹਾਡੇ ਬੋਲਿਆ ਲਾਵਾਂ ਸੌਂਗ ਨੂੰ ਲੈ ਕੇ ਜਿਹੜੇ ਉਹ ਪਲੇ ਕੀਤੇ, ਔਰ ਬਹੁਤ ਵਧੀਆ, ਕਿਉਂਕਿ ਤੁਹਾਡੇ ਵਰਗੇ ਜਿਹੜੇ ਕਲਾਕਾਰ ਜਿੱਥੇ ਤੁਸੀਂ ਲਿਖਦੇ ਵਧੀਆ ਹੋ, ਗਾਉਣੇ ਬਹੁਤ ਵਧੀਆ, ਉਹ ਇਹ ਕਿਸੇ ਕਿਸੇ ਇਨਸਾਨ ਦੇ ਹਿੱਸੇ ਆਉਂਦਾ, ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ। ਕਈ ਵਾਰੀ ਅਸੀਂ ਵੀ ਮੀਡੀਆ ਦੇ ਆਪਾਂ ਸੰਗੀਤ ਮੰਡੀ 'ਚ ਦੇਖਦੇ ਹਾਂ, ਕਲਮ ਵਧੀਆ ਹੁੰਦੀ ਆ ਪਰ ਜਦੋਂ ਗਾਇਕੀ ਵੱਲ ਆਉਂਦੇ ਆ ਉਹ ਗੱਲ ਨਹੀਂ ਬਣਦੀ, ਪਰ ਤੁਹਾਡਾ ਇੱਧਰੋਂ ਉਲਟ ਹੋਇਆ, ਜਿੱਥੇ ਤੁਹਾਡੀ ਕਲਮ ਵਧੀਆ ਤੁਹਾਡੀ ਗਾਇਕੀ ਵੀ ਉਸੇ ਹੀ ਤਰ੍ਹਾਂ ਵਧੀਆ ਜੀ।
ਸ਼ੁਕਰ ਹੈ ਪਰਮਾਤਮਾ ਦਾ, ਬਸ ਬਖਸ਼ਿਸ਼ ਹੈ ਜੀ।
ਤੇ ਖਾਸ ਤੌਰ ਤੇ ਜਿਹੜਾ ਤੁਹਾਡਾ ਆਪਣਾ ਗੀਤਕਾਰੀ ਨੂੰ ਲੈ ਕੇ ਗੱਲ ਕਰਾਂ ਜਾਂ ਸਿੰਗਿੰਗ ਦੇ ਵਿੱਚ, ਕੋਈ ਉਸਤਾਦ ਵੀ ਧਾਰਿਆ ਜਾਂ ਫਿਰ ਸ਼ੌਂਕ ਦੇ ਜ਼ਰੀਏ ਹੀ ਜਿਹੜਾ ਹੌਲੀ ਹੌਲੀ ਗੁਣਗੁਣਾਉਣਾ ਸ਼ੁਰੂ ਕਰ?
ਬੇਸਿਕਲੀ ਇਹ ਤਾਂ ਪਹਿਲਾਂ ਤਾਂ ਮੇਰਾ ਸ਼ੌਂਕ ਇਹ ਸੀਗਾ ਜੀ, ਤੇ ਫਿਰ ਮੈਂ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਆਇਆ, ਉੱਥੇ ਮੈਂ ਮੇਰੇ ਬਹੁਤ ਸਾਰੇ ਸਾਥੀ ਜਿਹੜੇ ਸਿੱਖ ਰਹੇ ਸੀਗੇ ਜਾਂ ਸਿੱਖੇ ਹੋਏ ਸੀ, ਫਿਰ ਮੈਂ ਉਹਨਾਂ ਨੂੰ ਜਦੋਂ ਰਿਆਜ਼ ਕਰਦਿਆਂ ਦੇਖਿਆ, ਫਿਰ ਉਹਨਾਂ ਨਾਲ ਬੈਠ ਕੇ ਰਿਆਜ਼ ਦੀਆਂ ਬਰੀਕੀਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਰਿਆਜ਼ ਦੇ ਨੁਕਤੇ ਲਏ, ਤਾਂ ਕਈ ਸਾਲ ਮੈਂ ਜਿਹੜਾ ਸੀਗਾ ਉਹ ਰਿਆਜ਼ ਨਾਲ ਜਿਹੜਾ ਸੀ ਉਹ ਮੈਂ ਮਤਲਬ ਸਦਾ ਉਹਦੇ ਕੋਸ਼ਿਸ਼ ਕਰਦਾ ਰਿਹਾ ਕਿ ਸੁਰ ਲੱਗ ਜੇ, ਪਰ ਫਿਰ ਅਖੀਰ ਮਤਲਬ ਔਰ ਕੁਦਰਤ ਵੱਲੋਂ ਮਤਲਬ ਇਹਦਾ ਫਾਇਦਾ ਵੀ ਹੁੰਦਾ, ਰਿਆਜ਼ ਦਾ ਜਦੋਂ ਤੁਸੀਂ ਕਰਦੇ ਹੋ ਨਾ ਰੈਗੂਲਰਲੀ ਤਾਂ ਉਹਦਾ ਕੁਛ ਨਾ ਕੁਛ ਤੁਹਾਨੂੰ ਫਾਇਦਾ ਹੁੰਦਾ। ਮੈਨੂੰ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਮੈਨੂੰ ਇਹ ਪਤਾ ਲੱਗ ਗਿਆ ਕਿ ਮੈਂ ਬੇਸੁਰਾ ਹੈਗਾ, ਜਦ ਤੱਕ ਤਾਂ ਰਿਆਜ਼ ਕਰਦੇ ਨਹੀਂ ਸੀ, ਦੇਖੋ ਜਦ ਤੱਕ ਤਾਂ ਰਿਆਜ਼ ਕਰਦੇ ਨਹੀਂ ਸੀ ਉਦੋਂ ਤੱਕ ਤਾਂ ਪੂਰਾ ਕੋਨਫੀਡੈਂਸ ਸੀ ਵੀ ਆਪਣੇ ਵਰਗੀ ਤਾਂ ਕੁਛ ਹੈ ਹੀ ਨਹੀਂ, ਮੈਂ ਤਾਂ ਪੂਰਾ ਘੈਂਟਾ, ਪਰ ਜਦੋਂ ਰਿਆਜ਼ ਸ਼ੁਰੂ ਕੀਤਾ ਉਦੋਂ ਪਤਾ ਮਤਲਬ ਅੱਜ ਤੱਕ ਵੀ ਮੈਂ ਦੇਖਾਂ ਵੀ ਮੈਂ ਸੁਰੀਲਾ ਹੋ ਗਿਆ, ਸੁਰੀਲੇ ਹੋਣ ਦਾ ਕੋਈ ਦਾਵਾ ਨਹੀਂ, ਪਰ ਇਹ ਵੀ ਹੁਣ ਮੈਨੂੰ ਇਹ ਜ਼ਰੂਰ ਪਤਾ ਲੱਗ ਜਾਂਦਾ ਵੀ ਮੈਂ ਵੀ ਬੇਸੁਰਾ ਹੁੰਦਾ, ਮੈਂ ਬੇਸੁਰਾ ਗਾਉਂਦਾ, ਤੋ ਆਪਣੇ ਬੇਸੁਰੇਪਣ ਦਾ ਅਹਿਸਾਸ ਜਿਹੜਾ ਉਹ ਇਹ ਵੀ ਰਿਆਜ਼ ਦੀ ਬਖਸ਼ਿਸ਼ ਹੈ ਵੀ ਮੈਨੂੰ ਹੋਣ ਲੱਗ ਗਿਆ, ਨਹੀਂ ਤਾਂ ਪਹਿਲਾਂ ਤਾਂ ਮਤਲਬ ਪੂਰਾ ਹੰਕਾਰ ਇਹ ਸੀ ਵੀ ਆਪਣੇ ਵਾਂਗੂ ਤਾਂ ਕੋਈ ਹੈ ਹੀ ਨਹੀਂ ਸੁਰ ਚ, ਅੱਜ ਘੱਟੋ ਘੱਟ ਇੰਨਾ ਕਿਲਮ ਹੋ ਗਿਆ ਸੁਰ ਚ ਅਜੇ ਵੀ ਨੀ ਆਏ, ਪਰ ਇੰਨਾ ਪਤਾ ਲੱਗ ਗਿਆ ਵੀ ਬੇਸੁਰੇ ਹੈਗੇ ਆ, ਤੋ ਫਿਰ ਮੈਂ ਇਸ ਮਤਲਬ ਮੈਨੂੰ ਜ਼ਰੂਰਤ ਮਹਿਸੂਸ ਹੋਈ ਵੀ ਨਹੀਂ ਯਾਰ ਵੀ ਇਹ ਚਿਕਰਵਾਨ ਇਸ ਲਾਈਨ ਚ ਆਏ ਤਾਂ ਤੂੰ ਹੋਰ ਥੋੜਾ ਜਿਹਾ ਸਮਝਿਆ ਜਾਵੇ ਸੰਗੀਤ ਨੂੰ, ਉਹਦੇ ਵਾਸਤੇ ਮੈਂ ਜਨਾਬ ਮਰਹੂਮ ਉਸਤਾਦ ਸ਼ੌਕਤ ਅਲੀ ਮਤੋਰੀ ਸਾਹਿਬ ਜੀ ਦਾ ਮੈਂ ਪ੍ਰੋਪਰ ਜਿਹੜੀ ਗੁਰੂ ਚੇਲੇ ਵਾਲੀ ਇੱਕ ਰਸਮ ਹੁੰਦੀ ਹੈ ਉਸ ਰਸਮ ਦੇ ਰਾਹੀਂ ਮੈਂ ਉਹਨਾਂ ਨੂੰ ਉਸਤਾਦ ਧਾਰਿਆ, ਔਰ ਮੇਰੀ ਖੁਸ਼ਕਿਸਮਤੀ ਹੈ ਵੀ ਉਹਨਾਂ ਨੇ ਮੈਨੂੰ ਆਪਣੇ ਸ਼ਾਗਿਰਦਾਂ ਚ ਸ਼ਾਮਲ ਕੀਤਾ, ਪਰ ਮੇਰੀ ਬਦਕਿਸਮਤ ਇਹ ਰਹੀ ਕਿ ਮੈਨੂੰ ਉਹਨਾਂ ਕੋਲੇ ਜ਼ਿਆਦਾ ਵਕਤ ਗੁਜ਼ਾਰਨ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਉਸ ਤੋਂ ਬਾਅਦ ਇੱਥੇ ਲੋਕਡਾਊਨ ਵਾਲੀਆਂ ਪੀਰੀਅਡ ਸ਼ੁਰੂ ਹੋ ਗਿਆ, ਫਿਰ ਉਸਤਾਦ ਜੀ ਦੀ ਮਤਲਬ ਸਿਹਤ ਜਿਹੜੀ ਸੀ ਨਾਸਾ ਚ ਰਹਿਣ ਕਰਕੇ ਫਿਰ ਉਹ ਚੇਲਾ ਨੂੰ ਪੈਰੇ ਹੋਏ ਇਸ ਨਵੰਬਰ ਦੇ ਵਿੱਚ, ਉਹ ਮੈਂ ਇਹ ਮੰਨਦਾ ਵੀ ਮੇਰੀ ਖੁਸ਼ਕਿਸਮਤੀ ਹੈ ਵੀ ਮੈਨੂੰ ਨਾ ਉਹਨਾਂ ਦਾ ਮਿਲ ਗਿਆ, ਪਰ ਮੇਰੀ ਬਦਕਿਸਮਤੀ ਹੈ ਕਿ ਮੈਂ ਜ਼ਿਆਦਾ ਸਮਾਂ ਉਹਨਾਂ ਕੋਲ ਬੈਠ ਨਹੀਂ ਸਕਿਆ।
ਤੇ ਦੂਸਰੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਵੈਸੇ ਇੱਦਾਂ ਕੋਈ ਹੀ ਕਲਾਕਾਰ ਹੈ ਜਿਹੜਾ ਆਪਣੇ ਆਪ ਨੂੰ ਮੰਨਦਾ, ਜਾਂ ਜੇ ਅਸੀਂ ਪ੍ਰੋਗਰਾਮ ਕਰਦੇ ਹਾਂ, ਅਸੀਂ ਮੈਂ ਐਵਰੀਡੇ ਕਹਿੰਦਾ ਹੁੰਦਾ ਵੀ ਐਵਰੀਡੇ ਅਸੀਂ ਕੁਝ ਨਾ ਕੁਝ ਸਿੱਖ ਕੇ ਘਰ ਨੂੰ ਜਿਹੜਾ ਉਹ ਜਾਂਦੇ, ਭਾਵੇਂ ਪਿਛਲੇ ਅਸੀਂ 13 ਸਾਲਾਂ ਤੋਂ ਮੀਡੀਆ ਦੇ ਵਿੱਚ ਹਾਂ, ਪਰ ਅੱਜ ਵੀ ਅਸੀਂ ਗੱਲ ਜੇ ਕੋਈ ਬੱਚਾ ਜਾਂ ਕੋਈ ਆਫ ਦੀ ਈਅਰ ਵੀ ਜਾਂ ਔਨ ਏਅਰ ਵੀ ਸੱਜਣ ਕੋਈ ਗੱਲ ਕਰਦਾ ਤੇ ਉੱਤੇ ਜਿਹੜਾ ਸੁਣਨ ਦੀ ਲਿਸਨ ਕਰਨ ਦੀ ਜਿਹੜਾ ਉਹ ਆਪਣੇ ਅੰਦਰ ਸ਼ਕਤੀ ਰੱਖਦੇ ਹਾਂ ਵੀ ਯਾਰ ਜੇ ਕੋਈ ਕਹਿ ਰਿਹਾ ਉੱਤੇ ਵਿਚਾਰ ਕੀਤਾ ਜਾਵੇ, ਔਰ ਜਿਹੜਾ ਤੁਸੀਂ ਆਪਣੇ ਆਪ ਦੇ ਵਿੱਚ ਮੰਨਿਆ ਇਹ ਬਹੁਤ ਵੱਡੀ ਗੱਲ ਆ ਬੈਲੀ ਬਾਈ, ਨਹੀਂ ਤੇ ਕਿਉਂਕਿ ਇੱਥੇ ਵੀ ਸ਼ੋਅ ਜਿਹੜੇ ਹੁੰਦੇ ਆ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਆ, ਜਦੋਂ ਤੋਂ ਗਾਣੇ ਅਸੀਂ ਯੂਟਿਊਬ ਤੋਂ ਜਾਂ ਕਿਤੋਂ ਚੱਕ ਕੇ ਪਲੇ ਕਰਦੇ ਹਾਂ, ਸੁਣਦੇ ਹਾਂ, ਚਾਹੇ ਗੱਡੀਆਂ ਦੇ ਵਿੱਚ, ਪਰ ਜਦੋਂ ਕਿਤੇ ਨਾ ਕਿਤੇ ਮੇਲਿਆਂ ਦੇ ਵਿੱਚ ਦੇਖਦੇ, ਚਾਹੇ ਉਹ ਪੰਜਾਬ ਆਏ ਹੋਈ ਦਾ ਜਾਂ ਫਿਰ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਉਹ ਸਿੰਗਰ ਆਉਂਦੇ, ਤੇ ਫਿਰ ਬੜੇ ਹੈਰਾਨ ਹੋਈਦਾ ਯਾਰ ਵੀ ਯਾਰ ਇਹ ਕਿਸ ਤਰ੍ਹਾਂ ਵੀ ਭਾਵਾਂ ਟਰੈਕ ਤੇ ਵੀ ਗਾਉਂਦੇ ਆ, ਪਰ ਫਿਰ ਦੇਖੀਦਾ ਸੋਚੀਦਾ ਯਾਰ ਜਿਹੜੇ ਉਹ ਪਹਿਲੇ ਕਲਾਕਾਰ ਸੀਗੇ, 2.5-3 ਘੰਟੇ ਮਹਿਫਲ ਲਾਉਣੀ। ਹੁਣ ਮੈਂ ਕਮਰਬਾਈ ਨਾਲ ਜਦੋਂ ਮੇਰੀ ਮੁਲਾਕਾਤ ਹੋਈ, ਮੈਂ ਪਿੰਡ ਦੇ ਵਿੱਚ ਬਾਈ ਦਾ ਅੱਜ ਤੋਂ 4 ਸਾਲ ਪਹਿਲਾਂ ਪ੍ਰੋਗਰਾਮ ਕਰਵਾਇਆ, ਤੁਸੀਂ ਯਕੀਨ ਜਾਣਿਓ ਮੈਂ ਦੁਆਬੇ ਨੂੰ ਬਿਲੋਂਗ ਕਰਦਾ, ਸਾਡੇ ਏਰੀਏ ਦੇ ਵਿੱਚ ਬਾਈ ਦੇ ਕਾਲਾ ਸੰਘਿਆ ਲੱਗੇ ਪ੍ਰੋਗਰਾਮ ਘੱਟ ਲੱਗੇ ਸੀ, ਤੇ ਜਦੋਂ ਬਾਈ ਦਾ ਉਧਰ ਪ੍ਰੋਗਰਾਮ ਲੱਗਾ ਤੇ ਸਾਰੇ ਹੈਰਾਨ ਰਹਿ ਗਏ, ਤੇ 3 ਘੰਟੇ ਤੋਂ ਉੱਪਰ ਬਾਈ ਜਿਹੜਾ ਸਮਾਂ ਲਾ ਕੇ ਗਿਆ, ਵੀ ਯਾਨੀ ਕਿ ਤਸੱਲੀ ਕਰਾ ਕੇ ਗਿਆ, ਜਿਹੜੇ ਬੰਦੇ ਦੇ ਅੰਦਰ ਕੁਝ ਗੁਣ ਹੁੰਦਾ ਤੇ ਉਹ ਸਟੇਜ ਤੇ ਵੀ ਜਿਹੜਾ ਆਪਣਾ ਐਕਸਪੀਰੀਅੰਸ ਉਹ ਸ਼ੇਅਰ ਕਰਦੇ ਰਹਿੰਦੇ ਆ ਵੀ ਕਿੱਦਾਂ ਅਸੀਂ ਮਿਹਨਤ ਜਿਹੜੀ ਸਟਰਗਲ ਕੀਤੀ ਔਰ ਅੱਜ ਵੀ ਅਸੀਂ ਕਰਦੇ ਹਾਂ, ਤੇ ਉਹਦੇ ਵਿੱਚੋਂ ਤੁਸੀਂ ਵੀ ਹੋ, ਕੋਈ ਨਾ ਕੋਈ ਇਹੋ ਜਿਹੀ ਗੱਲਬਾਤ ਜਿਹੜੀ ਮੇਲਿਆਂ ਨੂੰ ਲੈ ਕੇ ਕਿਤੇ ਤੁਸੀਂ ਗਏ ਜਾਂ ਫਿਰ ਫਿੱਕੀ ਮਿੱਠੀ ਕੋਈ ਯਾਦ ਜਿਹੜੀ ਆ ਸਾਡੇ ਲਿਸਨਰ, ਕਿਉਂਕਿ ਆਪਣੇ ਕੋਲ ਸਮਾਂ ਖੁੱਲ੍ਹਾ ਆ, ਜਦੋਂ ਵੀ ਆਪਾਂ ਕਿਸੇ ਵੀ ਵਿਹਲੀ ਸਿੰਗਰ ਨਾਲ ਗੱਲ ਕਰੀਦੀ ਆ, ਫਿਰ ਅਸੀਂ ਜਿਹੜਾ ਸਾਡਾ ਕਮਰਸ਼ੀਅਲ ਪੱਖ ਜਿਹੜਾ ਦੂਸਰੀ ਸਾਈਡ ਗੱਲ ਕਰਾਂ ਉਹ ਐਡਾਂ ਅਸੀਂ ਪਹਿਲਾਂ ਜਾਂ ਬਾਅਦ ਦੇ ਵਿੱਚ ਲਾ ਲਈਦੀਆਂ, ਪਰ ਇਹ ਜਿਹੜਾ 40 ਮਿੰਟ ਦੀ ਸੈਗਮੈਂਟ ਹੁੰਦੀ ਹੈ, ਫਿਰ ਲਗਾਤਾਰ ਹੀ ਗੱਲਾਂ ਕਰੀਦੀਆਂ ਜੀ।
ਗੱਲ ਸ਼ੁਰੂ ਕੀਤੀ ਉਹ ਬੇਸਿਕਲੀ ਇਹ ਹੈ ਕਿ ਜਿਹੜਾ ਕਲਾਕਾਰਾਂ ਦੇ ਵਿੱਚ ਵੀ ਇੱਕ ਫਰਕ ਆ ਗਿਆ ਨਾ ਸੋਡੇ ਸਾਹਿਬ, ਉਹਦਾ ਵੀ ਇੱਕ ਵੱਡਾ ਕਾਰਨ ਇਹ ਹੈ ਕਿ ਸਿਸਟਮ ਬਦਲ ਗਿਆ। ਅੱਜ ਤੋਂ ਜਿਹੜੇ ਜਦੋਂ ਤੁਸੀਂ ਪੁਰਾਣੇ ਕਲਾਕਾਰਾਂ ਦੀ ਐਗਜ਼ਾਮਪਲ ਦਿੱਤੀ ਵੀ ਉਹਨਾਂ ਦੀ ਗੱਲ ਹੋਰ ਉਹ ਸੁਰ ਚ ਇਸ ਕਰਕੇ ਸੀਗੇ ਕਿਉਂਕਿ ਉਹਨਾਂ ਦੀ ਮਤਲਬ ਜਿਹੜਾ ਉਦੋਂ ਪ੍ਰੋਸੈਸ ਸੀਗਾ ਉਦੋਂ ਗਾਉਣ ਆਪਣੀ ਕਲਾ ਨੂੰ ਪੇਸ਼ ਕਰਨ ਵਾਸਤੇ ਮੰਚ ਸਿਰਫ ਸਿਰਫ ਦੋ ਸੀਗੇ, ਜਾਂ ਤਾਂ ਸਾਡੇ ਕੋਲ ਰੇਡੀਓ ਹੁੰਦਾ ਸੀਗਾ ਜਾਂ ਦੂਰਦਰਸ਼ਨ ਟੀਵੀ ਹੁੰਦਾ ਸੀ
ਜੀ।
ਤੇ ਦੋਨੋਂ ਹੀ ਸਰਕਾਰੀ ਹੋਣ ਕਰਕੇ ਉੱਥੇ ਇੱਕ ਪ੍ਰੋਸੈਸ ਹੁੰਦਾ ਸੀਗਾ ਵੀ ਕਿਸੇ ਵੀ ਕਲਾਕਾਰ ਨੂੰ ਪਰਫਾਰਮੈਂਸ ਤੋਂ ਪਹਿਲਾਂ ਇੱਕ ਸਕਰੀਨਿੰਗ ਪ੍ਰੋਸੈਸ ਦੇ ਵਿੱਚੋਂ ਗੁਜ਼ਰਨਾ ਪੈਂਦਾ ਸੀਗਾ। ਉਹ ਸਕਰੀਨਿੰਗ ਪ੍ਰੋਸੈਸ ਦੇ ਵਿੱਚ ਫਿਰ ਉਹਦੀ ਗ੍ਰੇਡਿੰਗ ਹੁੰਦੀ ਸੀ ਵੀ ਇਹ ਸੀ ਗ੍ਰੇਡ ਆਰਟਿਸਟ ਹੈ, ਇਹ ਬੀ ਗ੍ਰੇਡ ਆਰਟਿਸਟ ਹੈ, ਇਹ ਏ ਗ੍ਰੇਡ ਆਰਟਿਸਟ ਹੈ। ਉਹ ਜਿਹੜੀ ਗ੍ਰੇਡਿੰਗ ਹੁੰਦੀ ਸੀ ਉਹ ਨੈਚੁਰਲੀ ਗੱਲ ਜਦੋਂ ਤੁਸੀਂ ਉਸ ਗ੍ਰੇਡਿੰਗ ਚੋਂ ਗੁਜ਼ਰਨਾ ਤੁਹਾਨੂੰ ਸਿੱਖ ਕੇ ਆਉਣਾ ਪਊਗਾ। ਤਾਂ ਹੀ ਤੁਸੀਂ ਦੇਖੋਗੇ ਵੀ ਪੁਰਾਣੇ ਸਮੇਂ ਦੇ ਵਿੱਚ ਸਿੰਗਰ ਜਿੰਨੇ ਵੀ ਆਪਣੇ ਕੋਲ ਗੀਤ ਗਾਇਕ ਆਏ ਉਹ ਸਾਰੇ ਦੇ ਸਾਰੇ ਸਿੱਖੇ ਹੋਏ ਸੀ। ਹਾਂ ਇਹ ਗੱਲ ਅੱਡ ਹੈ ਕਿ ਉਹਨਾਂ ਨੇ ਗਾਇਆ ਜਿਹੋ ਜਿਹਾ ਮਰਜ਼ੀ, ਕਿਸੇ ਨੇ ਹਿੰਸਾ ਨੂੰ, ਕਿਸੇ ਨੇ ਨਸ਼ਿਆਂ ਨੂੰ, ਕਿਸੇ ਨੇ ਲੱਚਰਤਾ ਨੂੰ ਭਾਵੇਂ ਪ੍ਰਮੋਟ ਕੀਤਾ ਜਾਂ ਉਸ ਕਿਸਮ ਦੇ ਗੀਤ ਗਾਏ, ਪਰ ਫਿਰ ਵੀ ਉਹ ਸਿੱਖੇ ਹੋਏ ਸੀਗੇ। ਤੁਸੀਂ ਕਿਸੇ ਵੀ ਅੱਜ ਜਿਹੜੇ ਵੀ ਪੁਰਾਣੇ ਤੋਂ ਅੱਜ ਮਕਬੂਲ ਨੇ ਨਾ ਗਾਇਕ, ਕਿਸੇ ਦਾ ਵੀ ਨਾਮ ਲਓ, ਬਹੁਤ ਸਿੱਖੇ ਹੋਏ ਗਾਇਕ ਸੀਗੇ। ਸਰ ਉਦੋਂ ਇਹ ਪ੍ਰੋਸੈਸ ਸੀਗਾ। ਹੁਣ ਜਿਹੜਾ ਹੈਗਾ ਨਾ ਮਤਲਬ ਮੀਡੀਆ ਦੇ ਵਿੱਚ ਜਾਂ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਜਿਹੜੀ ਰੈਵੋਲੂਸ਼ਨ ਆਇਆ, ਜਿਹੜੇ ਚੇਂਜਿਸ ਆਈਆਂ, ਜਿਹੜੀ ਡਿਵੈਲਪਮੈਂਟ ਹੋਈਆਂ, ਉਹਦੇ ਨਾਲ ਕੀ ਹੋਇਆ ਕਿ ਇੱਕ ਤਾਂ ਚੈਨਲ ਵੱਧ ਗਏ, ਪ੍ਰਾਈਵੇਟ ਚੈਨਲ ਆਏ, ਪ੍ਰਾਈਵੇਟ ਚੈਨਲ ਨੂੰ ਜਿਹੜਾ ਗ੍ਰੇਡਿੰਗ ਵਾਲਾ ਕੰਸੈਪਟ ਸੀ ਉਹਨੂੰ ਪਾਸੇ ਕੀਤਾ ਔਰ ਸਿੱਧਾ ਕਿਹਾ ਵੀ ਤੁਸੀਂ ਬਸ ਸਾਨੂੰ ਪੈਸਾ ਦਿਓ, ਅਸੀਂ ਤੁਹਾਡਾ ਗੀਤ ਚਲਾਵਾਂਗੇ। ਫਿਰ ਆ ਯੂਟਿਊਬ ਨੇ ਜਾਂ ਸੋਸ਼ਲ ਮੀਡੀਆ ਨੇ ਇਹਨੇ ਬਿਲਕੁਲ ਹੀ ਇੱਕ ਸੌਖਾ ਮੰਚ ਪ੍ਰੋਵਾਈਡ ਕਰਤਾ ਵੀ ਤੁਹਾਨੂੰ ਕਿਤੇ ਜਾਣ ਦੀ ਵੀ ਲੋੜ ਨਹੀਂ, ਤੁਸੀਂ ਘਰੋਂ ਮੋਬਾਈਲ ਚੱਕਣਾ ਤੇ ਤੁਸੀਂ ਆਪਦੇ ਮੋਬਾਈਲ ਤੇ ਜਿਹੜਾ ਹੈਗਾ ਵੀ ਗਾ ਕੇ ਪੇਸ਼ ਕਰੋ ਤੇ ਉਹ ਹੁਣ ਲੱਖਾਂ ਲੋਕਾਂ ਤੱਕ ਉਹ ਚੀਜ਼ ਤੁਹਾਡੀ ਪਹੁੰਚ ਜਾਂਦੀ। ਯਾਨੀ ਕਿ ਤੁਸੀਂ ਹੁਣ ਨਾ ਤਾਂ ਕਿਸੇ ਚੈਨਲ ਦੇ ਮੁਹਤਾਜ ਰਹਿ ਕੇ ਆਪਣਾ ਨਾਂ ਬਣਾਉਣ ਲਈ ਆਪਣੇ ਆਪ ਨੂੰ ਸਥਾਪਿਤ ਕਰਨ ਲਈ, ਤੁਸੀਂ ਕਿਸੇ ਚੈਨਲ ਦੇ, ਕਿਸੇ ਕੰਪਨੀ ਦੇ, ਕਿਸੇ ਜਿਹੜੀ ਮੁਹਤਾਜਗੀ ਆ ਉਹ ਖਤਮ ਹੋ ਗਈ। ਨੈਚੁਰਲੀ ਗੱਲ ਉਹਦੇ ਨਾਲ ਉਹਦਾ ਪ੍ਰੋਸੈਸ ਸੀਗਾ ਸਿਖਾਲਾ ਹੋ ਗਿਆ। ਸਿਖਾਲੇ ਹੋ ਅੱਛਾ, ਫਿਰ ਜਿਹੜੀ ਆ ਸਟੂਡੀਓ ਟੈਕਨੀਕ ਆ ਗਈ
ਜੀ,
ਔਰ ਇਹਨਾਂ ਨੇ ਤਾਂ ਮਤਲਬ ਜਿਹੜਾ ਸੀ ਉਹ ਸੁਰ ਦੀ ਜਿਹੜੀ ਜ਼ਰੂਰਤ ਆ ਉਹ ਖਤਮ ਹੀ ਕਰਤੀ ਹਨਾ। ਪਹਿਲਾਂ ਜਿੱਦਾਂ ਇਹ ਮਿਹਣਾ ਹੁੰਦਾ ਸੀ ਵੀ ਲਾਈਵ ਗਾਣਾ ਲੱਗਾ ਹੋਇਆ ਤੇ ਜਿਹੜਾ ਕਲਾਕਾਰ ਆ ਵੀ ਉਹ ਪਿੱਛੇ ਕੈਸਟ ਲਾ ਕੇ ਜਾਂ ਸੀਡੀ ਲਾ ਕੇ ਗਾ ਰਿਹਾ, ਮਿਹਣਾ ਸੀਗਾ।
ਸਹੀ ਗੱਲ
ਪਰ ਅੱਜ ਇਹ ਇੱਕ ਕਾਮਨ ਚੀਜ਼ ਬਣ ਗਈ, ਇੱਕ ਟ੍ਰੈਂਡ ਹੈ ਵੀ ਤੁਸੀਂ ਮਤਲਬ ਜਿਹੜਾ ਹੈਗਾ ਵੀ ਉਹ ਪਿੱਛੇ ਸੀਡੀ ਲਾ ਕੇ ਅੱਜ ਕੱਲ ਪੈਨ ਡਰਾਈਵ ਦੇ ਵਿੱਚ ਪਾ ਕੇ ਲੈ ਜਾਂਦੇ ਆ ਗੀਤ ਉਹ ਆਪਦੇ ਉੱਥੇ ਚੱਲ ਪੈਂਦਾ। ਮਤਲਬ ਮੂੰਹ ਹਲਿਆਉਣ ਦੀ ਲੋੜ, ਆਡੀਅੰਸ ਵੀ ਇਹੀ ਪਸੰਦ ਕਰਦੀ ਕਿਉਂਕਿ ਆਡੀਅੰਸ ਦਾ ਵੀ ਦੇਖੋ, ਮਤਲਬ ਮੈਂ ਪੂਰੀ ਹਲੀਮੀ ਨਾਲ ਇਹ ਗੱਲ ਕਹਿ ਰਿਹਾ ਵੀ ਆਡੀਅੰਸ ਦਾ ਜਿਹੜਾ ਸੁਣਨ ਦਾ ਪੱਧਰ ਹੈ ਨਾ ਉਹ ਵੀ ਉਹਦੇ ਵਿੱਚ ਵੀ ਗਿਰਾਵਟ ਆਈ ਹੈ। ਉਹ ਜਦੋਂ ਸਾਰਾ ਕੁਝ ਨਾ ਰਲ ਮਿਲ ਕੇ ਚੱਲਦਾ, ਆਡੀਅੰਸ ਕਿਸ ਤਰ੍ਹਾਂ ਦੀ ਚੀਜ਼ ਨੂੰ ਸੁਣਦੀ ਹੈ, ਉਹ ਜਿਸ ਤਰ੍ਹਾਂ ਦੀ ਚੀਜ਼ ਨੂੰ ਆਡੀਅੰਸ ਸੁਣੂਗੀ ਉਸ ਤਰ੍ਹਾਂ ਦੀ ਚੀਜ਼ ਹੀ ਅੱਗੇ ਜਿਹੜੀ ਹੈਗੀ ਆ ਉਹ ਆਊਗੀ। ਇਹ ਸਵਾਲ
ਔਰ ਇਹ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਇੱਥੇ ਜਾਂ ਕੋਈ ਵੀ ਪ੍ਰੋਗਰਾਮ ਹੁੰਦੇ, ਮੈਂ ਕਹਿੰਦਾ ਹੁੰਦਾ ਯਾਰ ਵੀ ਚੰਗੇ ਤਾਂ ਹੀ ਅੱਗੇ ਆਉਣਗੇ ਜੇ ਚੰਗਿਆਂ ਦੀ ਅਸੀਂ ਸਪੋਰਟ ਕਰਾਂਗੇ, ਚਾਹੇ ਉਹ ਇੱਥੇ ਸ਼ੋ ਲੱਗਦੇ ਉਹਨਾਂ ਦੇ, ਚਾਹੇ ਪੰਜਾਬ ਦੇ ਵਿੱਚ ਮੇਲੇ ਲੱਗਦੇ ਆ, ਕਿੰਨਾ ਕੁ ਚੱਕ ਕੋਈ ਸਬਰ ਜਿਹੜਾ ਕਰ ਲੂ। ਪਿਛਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਮੇਰੀ ਇੱਕ ਦੋ ਸਿੰਗਰਾਂ ਨਾਲ ਗੱਲਬਾਤ ਹੋਈ, ਗੁਰਪ੍ਰੀਤ ਢੱਟ ਹੋਣਾ ਨਾਲ, ਕਿਉਂਕਿ ਮੈਂ ਪੁਰਾਣੇ ਤੋਂ ਪੁਰਾਣੇ ਜਿਹੜੇ ਹੈ ਨਾ ਗਾਣੇ ਵਧੀਆ ਸਿੰਗਰਾਂ ਦੇ, ਚਾਹੇ ਨਛੱਤਰ ਛੱਤੇ ਦੀ ਗੱਲ ਕਰਾਂ, ਉਹਦੇ ਪਿੰਡ ਵੀ ਮੈਂ ਗਿਆ ਜਾ ਕੇ ਉਹਦੇ ਬ੍ਰਦਰ ਨਾਲ ਇੰਟਰਵਿਊ ਕੀਤੀ, ਔਰ ਬੈਲੀ ਬਾਈ ਉਹ ਜਦੋਂ ਮੈਂ ਉਹ ਬਾਈ ਨਾਲ ਗੱਲ ਕੀਤੀ, ਮੈਂ ਗੁਰਪ੍ਰੀਤ ਢੱਟ ਦੀ ਗੱਲ ਕਰ ਰਿਹਾ, ਮੈਂ ਕਿਹਾ ਬਾਈ ਜੀ ਤੁਸੀਂ ਯਾਰ ਅਲੋਪ ਹੀ ਹੋ ਗਿਆ ਜਦੋਂ ਮੈਂ ਰੇਡੀਓ ਤੇ ਤੁਹਾਡਾ ਗਾਣਾ ਲਾਉਣਾ, ਤੇ ਲੋਕੀ ਕਹਿੰਦੇ ਸੋਢੀ ਲੱਭ ਕੇ ਲਿਆ ਬਾਈ ਨੂੰ, ਤੇ ਤੁਸੀਂ ਮੈਨੂੰ ਕਿਹਾ ਵੀ ਨਾਗਰਾ ਜਦੋਂ ਤੁਸੀਂ ਪੰਜਾਬ ਆਏ ਤੇ ਆਪਾਂ ਗੱਲਬਾਤ ਇੰਟਰਵਿਊ ਤਾਂ ਕਰਾਂਗੇ। ਵੀ ਕਹਿੰਦਾ ਗੱਲ ਕੀ ਕਰੀਏ ਯਾਰ, ਅੱਜ ਦੀ ਜਿਹੜੀ ਭੱਜ ਦੌੜਿਆ, ਕੁਝ ਕੁ ਜਿਹੜੇ ਬਾਹਰੋਂ NRI, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਕਹਿੰਦਾ ਕੁਝ ਕੁ ਜਿਹੜੇ ਬਾਹਰਲੇ ਸਿੰਗਰ ਆ ਉਹਨਾਂ ਨੇ ਸੰਗੀਤ ਨੂੰ ਲੈ ਕੇ ਇੰਨਾ ਸਾਰਾ ਕੁਛ ਮਹਿੰਗਾ ਕਰ ਦਿੱਤਾ, ਜਿੱਥੇ ਸਾਡਾ ਹਜ਼ਾਰਾਂ ਦੇ ਵਿੱਚ ਕੰਮ ਚੱਲਦਾ ਸੀ ਜਾਂ ਉਸ ਤੋਂ ਪਹਿਲਾਂ ਸੌਆਂ ਦੇ ਵਿੱਚ, ਹੁਣ ਲੱਖਾਂ ਦੇ ਵਿੱਚ ਜਿਹੜਾ ਜੀ ਉਹ ਗਾਣੇ ਮਿਊਜ਼ਿਕ ਤੋਂ ਲੈ ਕੇ ਵੀਡੀਓ ਤੱਕ, ਬਾਅਦ ਦੇ ਵਿੱਚ ਉਸ ਗਾਣੇ ਦੀ ਜਿਹੜੀ ਆ ਐਡ ਕਮਰਸ਼ੀਅਲ ਜਿਹੜੀ ਉਹ ਦੇਣੀ ਆ, ਕਹਿੰਦਾ ਵੀ ਯਾਨੀ ਕਿ ਸਾਡੇ ਉੱਪਰ ਦੀਆਂ ਗੱਲਾਂ ਹੋ ਗਈਆਂ, ਇਸ ਕਰਕੇ ਵੀ ਸੋਚਿਆ ਵੀ ਘਰੇ ਬਹਿਣ ਦੇ ਵਿੱਚ ਹੀ ਭਲਾਈ ਆ।
ਇਹ ਬਿਲਕੁਲ ਸਹੀ ਗੱਲ ਉਹਨਾਂ ਦੀ, ਅਸਲ ਚ ਹੈ ਕੀ ਆ ਕਿ ਜਿਵੇਂ ਹੁਣ ਅਸੀਂ ਮਤਲਬ ਮੈਂ ਤਾਂ ਹੁਣ ਦੋਨੋਂ ਅਸੀਂ ਤਾਂ ਪ੍ਰੋਫੈਸ਼ਨਲੀ ਵੀ ਟਰੈਕ ਕਰਦੇ ਹਾਂ ਤੇ ਅਸੀਂ ਮੋਬਾਈਲ ਤੇ ਵੀ ਕਰੋ ਕਈ ਵਾਰੀ, ਮੈਂ ਜਿਹੜੇ ਆਪਣੇ ਲੋਕ ਗੀਤ ਨੇ ਸੁਹਾਗ ਜਾਂ ਹੋਰ ਜਿਹੜੇ ਸਾਡੀਆਂ ਬਜ਼ੁਰਗ ਮਾਈਆਂ ਗੀਤ ਗਾਉਂਦੀਆਂ ਹੁੰਦੀਆਂ ਸੀਗੀਆਂ, ਮੈਂ ਦੇਖਦਾ ਵੀ ਜਦੋਂ ਮੈਂ ਉਹਨੂੰ ਘਰੋਂ ਮੋਬਾਈਲ ਤੇ ਰਿਕਾਰਡ ਕਰਕੇ ਫੇਸਬੁੱਕ ਤੇ ਪਾਉਂਦਾ ਤਾਂ ਬਹੁਤ ਅੱਛੀ ਵੀਡੀਓ ਜਾਂਦੀ ਆ, ਲੋਕ ਬਹੁਤ ਰਿਸਪੋਂਡ ਕਰਦੇ ਆ, ਸ਼ੇਅਰ ਵੀ ਹੁੰਦੇ ਆ ਉਹਨੂੰ, ਉਹਦੇ ਤੇ ਲਾਈਕ ਵੀ ਆਉਂਦੇ ਆ, ਕਮੈਂਟਸ ਵੀ ਆਉਂਦੇ ਆ, ਅੱਛੀ ਵੀਡੀਓ ਵਾਇਰਲ ਹੁੰਦੀ, ਵਧੀਆ ਵਿਊ ਆਉਂਦੇ ਆ ਉਹਨੂੰ। ਪਰ ਜੇ ਮੈਂ ਉਹੀ ਗੀਤ ਨੂੰ ਬਾਈ ਜੀ ਜੇ ਮੈਂ ਚਾਹੁੰਦਾ ਵੀ ਯਾਰ ਇਹ ਗੀਤ ਵਾਕਈ ਕਮਰਸ਼ੀਅਲੀ ਵੀ ਆਉਣ ਜਾਂ ਪ੍ਰੋਫੈਸ਼ਨਲੀ ਰਿਕਾਰਡ ਹੋ ਕੇ ਆਉਣ, ਤਾਂ ਫਿਰ ਉੱਥੇ ਮੈਨੂੰ ਇਹ ਨਹੀਂ ਹੈਗਾ ਵੀ ਮੈਂ ਉਹਨੂੰ ਕਿਸੇ ਛੋਟੇ ਸਟੂਡੀਓ 'ਚ ਜਾਂ ਆਮ ਸਧਾਰਨ ਜੇ ਮਿਊਜ਼ਿਕ ਨਾਲ ਕਰੂੰਗਾ, ਉੱਥੇ ਮੈਨੂੰ ਪ੍ਰੋਪਰ ਉਹਨੂੰ ਵਧੀਆ ਮਿਕਸਿੰਗ ਮਾਸਟਰਿੰਗ ਨਾਲ ਪੇਸ਼ ਕਰਨਾ ਪਊਗਾ। ਕਿਉਂਕਿ ਆਡੀਅੰਸ ਜਿਹੜੀ ਹੈ ਨਾ ਆਡੀਅੰਸ, ਤੁਸੀਂ ਇਹ ਤਾਂ ਤੁਸੀਂ ਵੀ ਦੇਖਿਆ ਹੋਣਾ ਨੈਟ 'ਤੇ, ਆਮ ਹੀ ਹੁੰਦਾ ਵੀ ਕੋਈ ਕਿਸੇ ਗਾਇਕ ਦੀ ਮੋਬਾਈਲ 'ਤੇ ਆਪੇ ਬਣਾਈ ਹੋਈ ਵੀਡੀਓ ਆਉਂਦੀ ਹੈ, ਉਹ ਤਾਂ ਵਾਇਰਲ ਹੋ ਜਾਂਦੀ ਹੈ, ਪਰ ਜਦੋਂ ਉਹੀ ਗਾਣਾ ਉਹੀ ਗਾਇਕ ਪ੍ਰੋਫੈਸ਼ਨਲੀ ਰਿਕਾਰਡ ਕਰਦਾ ਤਾਂ ਉਹ ਨਹੀਂ ਚੱਲਦਾ, ਉਦੋਂ ਉਹ ਗਾਣਾ ਨਹੀਂ ਚੱਲਦਾ। ਉਹਦਾ ਕਾਰਨ ਇਹ ਹੁੰਦਾ ਭਾਜੀ ਕਿ ਜਦੋਂ ਦਾ ਤੁਸੀਂ ਪ੍ਰੋਫੈਸ਼ਨਲੀ ਰਿਕਾਰਡ ਕਰਤਾ, ਫਿਰ ਆਡੀਅੰਸ ਦਾ ਮਾਇੰਡ ਸੈੱਟ ਵੀ ਇਹੀ ਆ ਕਿ ਹਾਂ ਵੀ ਜਿਹੜੇ ਗੀਤ ਪ੍ਰੋਫੈਸ਼ਨਲੀ ਚੱਲ ਰਹੇ ਆ, ਜਿਸ ਲੈਵਲ ਦਾ ਉਹਨਾਂ ਚ ਮਿਊਜ਼ਿਕ ਆ, ਜਿਸ ਲੈਵਲ ਦੀ ਉਹਨਾਂ ਚ ਕੁਆਲਿਟੀ ਆਊਟਪੁੱਟ ਹੈ, ਉਸੇ ਲੈਵਲ ਦੀ ਕੁਆਲਿਟੀ ਸਾਨੂੰ ਇਸ ਗਾਇਕ ਚੋਂ ਵੀ ਚਾਹੀਦੀ ਆ। ਤੇ ਜਿਹੜੀ ਕੁਆਲਿਟੀ ਆ ਉਹ ਪੈਸੇ ਨਾਲ ਨਹੀਂ ਆਉਂਦੀ
ਜੀ।
ਇਹਦੇ ਚ ਮਤਲਬ ਅਸੀਂ ਵੀ ਇਹ ਕਈ ਵਾਰੀ ਕਹਿੰਦੇ ਹੁੰਦੇ ਆ ਵੀ ਜੇਕਰ ਹੁਣ ਜਿਵੇਂ ਜਿਸ ਤਰ੍ਹਾਂ ਦੀ ਗਾਇਕੀ ਅਸੀਂ ਇਸ ਵਾਰੇ ਕਰ ਰਹੇ ਹਾਂ, ਇਹਦੇ ਵਿੱਚ ਆਡੀਅੰਸ ਨੂੰ ਵੀ ਸਮਝਣਾ ਪਊਗਾ ਕਿ ਮਤਲਬ ਸਾਡੇ ਇਹ ਕੰਮ ਜਿਹੜਾ ਹੈਗਾ ਖਰਚੇ ਵਾਲਾ ਹੈਗਾ, ਨੈਚੁਰਲ ਗੱਲ ਹੈ ਜੇ ਕੁਆਲਿਟੀ ਦੇਣੀ ਹੈ ਤਾਂ ਉਹਦੇ 'ਤੇ ਪੈਸਾ ਲੱਗੂਗਾ, ਔਰ ਪੈਸਾ ਅਸੀਂ ਕਿੱਥੋਂ ਲੈਣਾ, ਸਾਡੇ ਕੋਲ ਕਿਹੜਾ ਮਤਲਬ ਕੋਈ ਦੋ ਨੰਬਰ ਦਾ ਪੈਸਾ। ਨੈਚੁਰਲੀ ਗੱਲ ਹੈ ਜੇ ਸਾਡੇ ਸ਼ੋਅ ਲੱਗਣਗੇ ਅਸੀਂ ਸ਼ੋਅ 'ਚ ਪੈਸਾ ਕਮਾਵਾਂਗੇ, ਉਹ ਲਾਵਾਂਗੇ। ਇਹ ਸਾਰਾ ਕੁਝ ਇਹਦੇ 'ਚ ਨਾ ਸਾਨੂੰ ਐਪਰੀਸੀਏਸ਼ਨ ਬਹੁਤ ਮਿਲਦੀ ਹੈ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ, ਸਾਨੂੰ ਐਪਰੀਸ਼ੀਏਟ ਬਹੁਤ ਕੀਤਾ ਜਾਂਦਾ, ਬਹੁਤ ਵਧੀਆ ਕੰਮ ਕਰ ਰਹੇ ਹਾਂ। ਪਰ ਸਵਾਲ ਇਹ ਹੁੰਦਾ ਵੀ ਜਦੋਂ ਗੱਲ ਜਿੱਥੋਂ ਇਸ ਚੀਜ਼ ਨੇ ਫੈਲਣਾ ਜਾਂ ਜਿੱਥੋਂ ਇਸ ਚੀਜ਼ ਨੇ ਪ੍ਰਮੋਟ ਹੋਣਾ, ਉਹ ਗਰਾਊਂਡ ਲੈਵਲ ਤੇ ਸ਼ੋਅ ਆ, ਜਦੋਂ ਸ਼ੋਅ ਦੀ ਗੱਲ ਆਉਂਦੀ ਹੈ ਉਦੋਂ ਮਤਲਬ ਅਸੀਂ ਇਹ ਦੇਖਦੇ ਹੁੰਦੇ ਵੀ ਜੇ ਤਾਂ ਜਿਹੜਾ ਤਾਂ ਪਾਪੂਲਰ ਸਿੰਗਰ ਹੈ ਉਹਨੂੰ ਤਾਂ ਜੀ ਮੂੰਹ ਮੰਗਿਆ ਲੱਖਾਂ 'ਚ ਬਜਟ ਹੁੰਦਾ ਹੈ, ਤੇ ਜਦੋਂ ਅਸੀਂ ਆਪਦੇ ਖਰਚੇ ਦੀ ਗੱਲ ਕਰਦੇ ਸਾਨੂੰ ਕਹਿੰਦੇ ਫਿਰ ਤੁਸੀਂ ਠੀਕ ਠੀਕ ਜਿਹਾ ਲਾ ਲਓ, ਤੁਸੀਂ ਇਹ ਕਰ ਲਓ, ਉਹ ਕਰ ਲਓ, ਉਹ ਫਿਰ ਤਾਂ ਸਾਰੀਆਂ ਗੱਲਾਂ, ਇਹ ਬਹੁਤ ਕੁਛ ਇਹਦੇ ਵਿੱਚ ਇਸ ਗੇਮ ਦੇ ਵਿੱਚ ਇਨਵੋਲਵ ਆ। ਅਸੀਂ ਤਾਂ ਹੁਣ ਮਤਲਬ ਇੰਜ ਵੀ ਹੁਣ ਜਿਵੇਂ ਅਸੀਂ ਖੁਦ ਆਪਣਾ ਹੁਣ ਇਹ ਸੋਚਿਆ ਵੀ ਯਾਰ ਸਾਨੂੰ ਵੀ ਇੱਕ ਸਟੂਡੀਓ ਦੀ ਜ਼ਰੂਰਤ ਆ, ਅਸੀਂ ਇੱਕ ਸਟੂਡੀਓ ਸੈੱਟ ਕਰਨਾ, ਪਰ ਉਹ ਸਾਰਾ ਕੁਛ ਅਸੀਂ ਇਹ ਕੰਮ ਤਾਂ ਹੀ ਕਰ ਪਾਵਾਂਗੇ ਜੇ ਇਹਦੇ 'ਚ ਸਰਮਾਇਆ ਜੁੜਿਆ ਹੋਊਗਾ। ਇਹ ਚੀਜ਼ ਆਡੀਅੰਸ ਨੂੰ ਵੀ ਸਮਝਣੀ ਪਊਗੀ ਤੁਹਾਨੂੰ ਜੈਨੂ। ਅੱਛਾ ਅਸੀਂ ਖੈਰਾਤ ਨੀ ਮੰਗਦੇ, ਅਸੀਂ ਇਹ ਨੀ ਕਹਿੰਦੇ ਵੀ ਤੁਸੀਂ ਸਾਨੂੰ ਪੈਸਾ ਦਿਓ, ਅਸੀਂ ਤਾਂ ਸਿਰਫ ਇਹ ਕਹਿੰਦੇ ਵੀ ਭਾਈ ਤੁਸੀਂ ਗੀਤ ਸੁਣਨਾ ਵੀ ਚਾਹੁੰਦੇ ਹੋ ਤੁਸੀਂ ਤਾਂ ਫਿਰ ਇਹਨੂੰ ਘੱਟੋ ਘੱਟ ਸਾਡੇ ਓਰਿਜਿਨਲ ਲਿੰਕਸ ਤੋਂ ਸੁਣੋ, ਤੁਸੀਂ ਯੂਟਿਊਬ ਤੋਂ ਸੁਣੋ, ਤੁਸੀਂ ਓਰਿਜਿਨਲ ਆਈਟਿਊਨਸ ਤੋਂ ਗੀਤ ਸੁਣੋ, ਜਾਂ ਜਿਹੜੀਆਂ ਹੋਰ ਓਰਿਜਿਨਲ ਐਪਸ ਨੇ ਸਪੋਟੀਫਾਈ ਹੈ ਜਾਂ ਹੋਰ ਐਪਸ ਨੇ, ਉੱਥੋਂ ਓਰਿਜਿਨਲ ਸਟ੍ਰੀਮ ਸੁਣੋ, ਓਰਿਜਿਨਲ ਗਾਣੇ ਨੂੰ ਖਰੀਦੋ। ਹੁਣ ਸਾਡੇ ਨਾਲ ਹੁੰਦਾ ਪਤਾ ਕੀ ਹੈ ਛੋਟੀ ਬਾਈ
ਜੀ,
ਇੱਥੇ ਮਤਲਬ ਪੰਜਾਬ 'ਚ ਜਦੋਂ ਗੀਤ ਆ ਜਾਂਦਾ ਹੈ, ਗੀਤ ਕਰ ਦਿੰਦੇ ਹਾਂ, ਤਾਂ ਸਾਡੇ ਤੋਂ ਪਹਿਲੀ ਡਿਮਾਂਡ ਹੀ ਇਹ ਆਉਂਦੀ ਹੈ ਕਿ ਬਾਈ ਜੀ ਵਟਸਐਪ ਤੇ ਭੇਜੋ ਜਰਾ, ਬਾਈ ਜੀ ਆ ਬਲੂਟੁੱਥ ਰਾਹੀਂ ਭੇਜਿਓ, ਬਾਈ ਜੀ ਗੀਤ ਸਾਨੂੰ ਭੇਜੋ। ਉਹ ਮਤਲਬ ਸਾਨੂੰ ਇਸ ਲਈ ਕਹਿੰਦੇ ਵੀ ਯਾਰ ਜੇ ਤੁਸੀਂ ਸਾਡੇ ਕੋਲੋਂ ਮੰਗਣ ਦੀ ਬਜਾਏ ਜਾਂ ਇਹਨੂੰ ਪੁੱਠੇ ਸਿੱਧੇ ਤਰੀਕੇ ਨਾਲ ਨੈੱਟ ਤੋਂ ਕੁੰਡੀ ਲਾ ਕੇ ਡਾਊਨਲੋਡ ਕਰਨ ਦੀ ਬਜਾਏ ਵੀ ਯਾਰ ਜੇ ਤੁਸੀਂ ਇਹਨੂੰ ਓਰਿਜਿਨਲ ਸੁਣ ਲਓਗੇ, ਓਰਿਜਿਨਲ ਲਿੰਕ ਤੋਂ ਸੁਣ ਲਓਗੇ, ਸਾਡੀ ਵੀ ਸਟ੍ਰੀਮ ਵਧੂਗੀ, ਔਰ ਜਾਂ ਫਿਰ ਜੇ ਤੁਸੀਂ ਇਹਨੂੰ ਆਈਟਿਊਨ ਤੋਂ ਖਰੀਦ ਲਓਗੇ ਤਾਂ ਨੈਚੁਰਲੀ ਗੱਲ ਜੇ ਸਾਨੂੰ ਦੇਖੋ ਕੰਪਨੀਆਂ ਜਿਹੜੀਆਂ ਨੇ ਤਾਂ ਹੀ ਪੈਸਾ ਲਾਉਣਗੀਆਂ ਜੇ ਉਹਨਾਂ ਨੂੰ ਪੈਸੇ ਦੀ ਕਮਾਈ ਹੋਊਗੀ।
ਸਹੀ ਗੱਲ,
ਇਹਦਾ ਸਿੱਧਾ ਸਿੱਧਾ ਫੰਡਾ ਬਿਜ਼ਨਸ ਦਾ। ਇਹ ਮਤਲਬ ਜਦੋਂ ਹੁਣ ਕੰਪਨੀ ਨੂੰ ਫਿਰ ਬਚਦਾ ਕੁਛ ਨੀ, ਫਿਰ ਉਹ ਪਿੱਟਦੇ ਨੇ ਵੀ ਯਾਰ ਵੀ ਯਾਰ ਇੱਥੇ ਤਾਂ ਘੱਟ ਦਾ ਸੌਦਾ। ਇਹ ਚੀਜ਼ਾਂ ਮਤਲਬ ਜਦੋਂ ਵੀ ਜੇਕਰ ਜੋ ਪੰਜਾਬੀ ਗਾਇਕੀ ਦੇ ਵਿੱਚ ਮੌਜੂਦਾ ਰੁਝਾਨ ਚੱਲ ਰਹੇ ਆ, ਜਦੋਂ ਕਿਤੇ ਵੀ ਇਹ ਰੁਝਾਨ ਸੁਧਰੇ ਜਾਂ ਇਹ ਬਦਲੇ ਤਾਂ ਇਹ ਲੋਕ ਬਦਲਣਗੇ। ਇਹ ਕਿਸੇ ਗਾਇਕ ਨੇ ਨੀ ਬਦਲਣੇ, ਕਿਸੇ ਕਲਾਕਾਰ ਨੇ ਨੀ ਬਦਲਣੇ। ਅਸੀਂ ਤਾਂ ਦੇਖੋ ਜੀ ਜੋ ਸਾਡਾ ਅਸੀਂ ਤਾਂ ਸਾਨੂੰ ਤਾਂ ਹੁਣ ਇਹ ਆ ਵੀ ਅਸੀਂ ਤਾਂ ਆਪਦੇ ਚਸਕੇ ਨੂੰ ਕੰਮ ਕਰਦੇ ਹਾਂ, ਸ਼ੌਂਕ ਨੂੰ ਕੰਮ ਕਰਦੇ ਹਾਂ,
ਠੀਕ
ਹੈ ਨਾ। ਤੋ ਅਸੀਂ ਤਾਂ ਕਰੀ ਜਾਵਾਂਗੇ ਆਪਦੇ ਸਿਸਟਮ ਨਾਲ, ਪਰ ਹਾਂ ਜੇ ਇਹ ਅਸੀਂ ਚਾਹੁੰਦੇ ਵੀ ਰੁਝਾਨ ਬਦਲਣ, ਰੁਝਾਨ ਲੋਕਾਂ ਨੂੰ ਬਦਲਣੇ ਪੈਣਗੇ, ਰੁਝਾਨ ਅਸੀਂ ਨੀ, ਕਲਾਕਾਰ ਨੀ ਬਦਲ ਸਕਦਾ। ਕਲਾਕਾਰ ਤਾਂ ਕੰਮ ਕਰ ਸਕਦਾ ਜਦੋਂ ਹੁਣ ਜਦੋਂ ਸਾਡੇ ਕੋਲ ਚਾਰ ਪੈਸੇ ਇਕੱਠੇ ਹੁੰਦੇ ਆ, ਅਸੀਂ ਸਭ ਪ੍ਰੋਜੈਕਟ ਕਰ ਦਿੰਦੇ ਹਾਂ, ਜਦੋਂ ਨਹੀਂ ਹੁੰਦੇ ਉਦੋਂ ਨਹੀਂ ਕਰਦੇ।
ਔਰ ਬੈਲੀ ਬਾਈ, ਇਹਦੇ ਵਿੱਚ ਤੁਹਾਡਾ ਫੈਮਿਲੀ ਦੀ ਗੱਲ ਕਰਾਂ ਜਾਂ ਤੁਹਾਡੇ ਯਾਰ ਦੋਸਤ, ਕਿਉਂਕਿ ਕੋਈ ਨਾ ਕੋਈ ਆਪਣੀ ਟੀਮ ਬਣੀ ਹੁੰਦੀ ਹੈ, ਕਿੰਨੀ ਕੁ ਸਪੋਰਟ ਜਿਹੜੀ ਆ, ਜਿਹੜੇ ਯਾਰ ਦੋਸਤ ਅੱਜ ਤੋਂ ਕੋਈ 10 ਸਾਲ ਪਹਿਲਾਂ ਨਾਲ ਖੜੇ, ਅੱਜ ਉਹ ਕਿੰਨਾ ਕੁ ਸਾਥ ਦੇ ਰਿਹਾ, ਜਾਂ ਫਿਰ ਪਰਿਵਾਰ ਵੱਲੋਂ ਕਿੰਨਾ ਕੁ ਰਿਸਪੋਂਸ ਜਿਹੜਾ ਮਿਲਿਆ?
ਮੈਂ ਜੀ ਜੇ ਕਹਾਂ, ਮੈਂ ਤਾਂ ਜੋ ਕੁਛ ਹੁਣ ਤੱਕ ਕਰ ਗਿਆ ਕੰਮ, ਜੋ ਮੈਂ ਕੰਮ ਕਰ ਗਿਆ
ਜੀ,
ਮੈਂ ਕੁਛ ਨੀ ਸੀ, ਮਤਲਬ ਮੇਰਾ ਖੇਰ ਸੀ ਕਿ ਮੈਂ ਵਿੱਚ ਇੰਨਾ ਕਿੱਥੇ ਦਮ ਸੀ, ਜੋ ਮੈਥੋਂ ਹੋਇਆ ਉਹ ਤੇਰਾ ਹੀ ਕੰਮ ਸੀ।
ਇਹ
ਤਾਂ ਉਹਨਾਂ ਲੋਕਾਂ ਦਾ, ਉਹਨਾਂ ਮੈਂ ਬੜਾ ਸ਼ੁਕਰ ਗੁਜ਼ਾਰ। ਮੈਂ ਤੁਹਾਨੂੰ ਮੈਂ ਜਿਵੇਂ ਪਹਿਲਾਂ ਵੀ ਦੱਸ ਕੇ ਹਟਿਆ
ਜੀ
ਕਿ ਬਾਈ ਜੀ ਮੇਰਾ ਕੋਈ ਇਰਾਦਾ ਨਹੀਂ ਸੀਗਾ ਪ੍ਰੋਫੈਸ਼ਨਲੀ ਇਸ ਫੀਲਡ 'ਚ ਆਉਣ ਦਾ, ਕਿਉਂਕਿ ਮੈਂ ਬੇਸਿਕਲੀ ਮਤਲਬ ਮੈਂ ਪ੍ਰੋਫੈਸਰ ਹਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ 'ਚ ਮੈਂ ਪ੍ਰੋਫੈਸਰ ਹਾਂ
ਜੀ।
ਤੋ ਮੈਂ ਉੱਥੇ ਮੈਂ ਬੜਾ ਖੁਸ਼ ਸੀਗਾ ਆਪਦੀ ਜੋਬ ਦੇ ਵਿੱਚ ਵੀ ਯਾਰ ਵਧੀਆ, ਚਲੋ ਜਾਈਦਾ, ਪੜ੍ਹਾਈਦਾ, ਜਵਾਕਾਂ ਨਾਲ ਗੱਲਾਂ ਬਾਤਾਂ ਕਰਕੇ ਆਈਦਾ। ਉੱਥੇ ਸਭ ਤੋਂ ਪਹਿਲਾਂ ਕੈਨੇਡਾ ਤੋਂ ਇੱਕ ਮੇਰੇ ਬਾਈ ਸੀ ਹਰਜੀਤ ਬਰਾੜ ਜੀ, ਦੇਖੋ ਸਾਡੀ ਕੋਈ ਜਾਣ ਨੀ ਪਛਾਣ ਨੀ, ਉਹਨਾਂ ਨੇ ਬਸ ਮੈਨੂੰ ਫੇਸਬੁੱਕ ਤੇ ਸੁਣਿਆ ਤੇ ਉਹ ਮੈਨੂੰ ਕਹਿੰਦੇ ਵੀ ਉਹਨਾਂ ਨੇ ਫਿਰ ਜਿਹੜਾ ਸਾਡਾ ਮਿਊਜ਼ਿਕ ਡਾਇਰੈਕਟਰ ਸੀ ਕੇ ਵੀ ਸਿੰਘ ਜਿਹਨੇ ਮੇਰਾ ਪਹਿਲਾ ਗੀਤ ਕੀਤਾ ਸੀਗਾ, ਉਹਨਾਂ ਨੇ ਕੇ ਵੀ ਨਾਲ ਸੰਪਰਕ ਕੀਤਾ ਵੀ ਯਾਰ ਇਸ ਬੰਦੇ ਨੂੰ ਆਪਾਂ ਤਿਆਰ ਕਰੀਏ, ਬੰਦੇ ਚ ਪੋਟੈਂਸ਼ੀਅਲ ਹੈਗਾ, ਕਰ ਸਕਦਾ। ਤਾਂ ਮੈਂ ਨਾ ਕਰ ਸੀ ਪਹਿਲਾਂ, ਮੈਂ ਨਾ ਕੀਤੀ, ਪਰ ਫਿਰ ਮੁੜ ਕੇ ਹਾਲਾਤ 6-7 ਮਹੀਨੇ ਬਾਅਦ ਇੱਦਾਂ ਦੇ ਬਣੇ ਵੀ ਅਸੀਂ ਜਿਹੜੇ ਗੀਤ ਦੀ ਤੁਸੀਂ ਜ਼ਿਕਰ ਕੀਤਾ ਲਾਵਾਂ, ਅਸੀਂ ਇਸ ਲਾਵਾਂ ਤੇ ਕੋਈ ਪ੍ਰੋਜੈਕਟ ਕਰਨਾ ਸੀ, ਮੈਂ ਤੇ ਮੇਰਾ ਸਾਥੀ ਕਲਾਕਾਰ ਸੀ ਅਹਿਨ ਵਾਨੀ ਮਾਤਸ਼, ਮੈਂ ਤੇ ਐਨ ਬਾਈ ਅਸੀਂ ਸੋਚ ਰਹੇ ਵੀ ਯਾਰ ਕੋਈ ਪ੍ਰੋਜੈਕਟ ਕਰੀਏ। ਤਾਂ ਅਸੀਂ ਜਦੋਂ ਪ੍ਰੋਜੈਕਟ ਕਰਨਗੇ ਸਾਨੂੰ ਲੱਗਿਆ ਵੀ ਨਹੀਂ ਇਹ ਸਾਡਾ ਇਸ ਤਰ੍ਹਾਂ ਹੋਣਾ ਨੀ ਵੀ ਸਾਨੂੰ ਸਟੂਡੀਓ ਚ ਰਿਕਾਰਡ ਕਰਨਾ ਪੈਣਾ। ਅਸੀਂ ਫਿਰ ਮੈਂ ਸੋਚਿਆ ਵੀ ਹੁਣ ਪੈਸੇ ਕਿੱਥੋਂ ਆਉਣਗੇ ਸਟੂਡੀਓ ਵਾਸਤੇ। ਤਾਂ ਉਦੋਂ ਫਿਰ ਮੈਂ ਦੁਬਾਰਾ ਹਰਜੀਤ ਬਾਈ ਨਾਲ ਸੰਪਰਕ ਕੀਤਾ, ਮੈਂ ਕਿਹਾ ਬਾਈ ਜੀ ਵੀ ਸਾਨੂੰ ਪੈਸੇ ਚਾਹੀਦੇ ਨੇ, ਅਸੀਂ ਇੱਕ ਆਡੀਓ ਕਰਨੀ ਹੈ। ਉਹ ਉਹਨਾਂ ਨੇ ਮਹਾਰਾਜ ਕੋਈ ਕੁਛ ਗੱਲ ਅਗਲੀ ਪੁੱਛੀ ਨੀ, ਬਸ ਇਹਨਾਂ ਕਹਿਤਾ ਵੀ ਕੱਲ ਨੂੰ ਜਾ ਕੇ ਫਲਾਣੀ ਥਾਂ ਤੋਂ ਪੈਸੇ ਲੈਣ। ਮੈਂ ਗਿਆ ਜੀ ਮੈਨੂੰ ਪੈਸੇ ਮਿਲ ਗਏ, ਅਸੀਂ ਔਰ ਦੇਖੋ ਕੋਈ ਲਿਖਤ ਨੀ ਕੋਈ ਪਰਤ ਨੀ, ਔਰ ਮੈਨੂੰ ਉਹਨਾਂ ਨੇ ਥੱਬਾ ਪੈਸਿਆਂ ਦਾ ਫੜਾਤਾ ਵੀ ਲਿਆ ਵੀ ਕਰ ਲਾ ਜਾਓ। ਮੈਨੂੰ ਇਹ ਚੀਜ਼ ਬੜੀ ਅਪੀਲ ਕੀਤੀ। ਫਿਰ ਜਦੋਂ ਪੰਜਾਬ ਆਏ ਕੈਨੇਡਾ ਤੋਂ ਤਾਂ ਫਿਰ ਮੈਂ ਉਹਨਾਂ ਨੂੰ ਮਿਲਿਆ, ਫਿਰ ਉਹਨਾਂ ਨੇ ਫਿਰ ਬਾਈ ਜੀ ਮੈਨੂੰ ਬੇਸਿਕਲੀ ਉਹਨਾਂ ਨੇ ਸ਼ੇਪ ਕੀਤਾ, ਮੇਰੇ ਪਹਿਲੇ ਸ਼ੋਅ ਉਹਨਾਂ ਨੇ ਲਵਾਏ। ਨਹੀਂ ਤਾਂ ਮੈਨੂੰ ਸ਼ੋਅ ਦਾ ਵੀ ਬਿਲਕੁਲ ਤਜਰਬਾ ਨਹੀਂ ਸੀਗਾ। ਔਰ ਅੱਜ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਵੀ ਅੱਜ ਸਾਡਾ ਨਾਂ ਪੰਜਾਬ ਦੇ ਉਹਨਾਂ ਗਾਇਕਾਂ ਚ ਆਉਂਦਾ ਜਿਹੜੇ ਲਾਈਵ ਸ਼ੋਅ ਸਕਸੈਸਫੁਲੀ ਕੱਢ ਲੈਂਦੇ ਨੇ।
ਜੀ ਸਰ, ਇਸ ਵਕਤ ਸਾਡੀ ਬਾਬਾ ਬੈਲੀ ਨਾਲ ਗੱਲਬਾਤ ਜਿਹੜੀ ਚੱਲ ਰਹੀ ਆ, ਤੁਸੀਂ ਵੀ ਕੋਈ ਸਵਾਲ ਕਰਨਾ ਚਾਹੁੰਦੇ? ਬਹੁਤ ਵਧੀਆ ਆ ਗਾਣੇ ਜਿਹੜੇ ਇਹਨਾਂ ਦੇ, ਜਿਹੜੇ ਜੋ ਵੀ ਇਹਨਾਂ ਨੇ ਗਾਏ ਜਾਂ ਲਿਖੇ ਆ। ਤੇ 416-620-1778 ਆਪਣਾ ਨੰਬਰ ਆ, ਇੱਕ ਲਾਈਨ ਆ ਹੋਲਡ ਤੇ, ਆਪਾਂ ਉਹ ਦੇਖਦੇ ਆ। ਜੀ ਬਾਈ ਜੀ, ਤੁਸੀਂ ਆਉਂਦੇ ਰਹੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭਾਜੀ, ਜੀ ਆਇਆਂ ਨੂੰ
ਕੀ ਹਾਲ ਆ?
ਬਹੁਤ ਵਧੀਆ ਭਾਜੀ।
ਭਾਜੀ ਟਾਈਮ ਮਿਲ ਗਿਆ, ਨਾਲੇ ਬਾਬਾ ਲੱਸੀ ਪੀ ਕੇ ਨਾਲੇ ਦੇ ਗਿਆ, ਦਾਨੀ ਖੋਟੀ ਲਾ ਦੀ।
ਠੀਕ ਆ, ਸੁਣਾ ਦਿੰਦੇ ਅੱਗੇ ਚੱਲ ਕੇ ਭਾਜੀ, ਕੋਈ ਚੱਕਰ ਨਹੀਂ।
ਥੈਂਕ ਯੂ ਸਰ।
ਥੈਂਕ ਯੂ, ਥੈਂਕ ਯੂ। ਔਰ ਦੇਖ ਲਓ, ਹੁਣ ਵੀ ਪੁਰਾਣੇ ਗਾਣਿਆਂ ਦੀ ਮਾਨਕ ਸਾਹਿਬ ਦੇ ਦੀ ਫਰਮਾਇਸ਼ ਜਿਹੜੀ ਆ ਬਾਈ ਨੇ ਕੀਤੀ ਆ, ਕਿਉਂਕਿ ਜਿਹੜਾ ਪੁਰਾਣਾ ਵੀ ਹੈ ਨਾ ਜਾਂ ਤੁਹਾਡਾ ਵੀ ਆ, ਸੁਣਦੇ ਅਸੀਂ ਉਹ ਆ ਜਿਹੜਾ ਸਾਡੇ ਕੰਨਾਂ ਨੂੰ ਵਧੀਆ ਟੇਸਟ ਦਿੰਦਾ, ਵਾਰ ਵਾਰ ਸੁਣਨਾ ਪਸੰਦ ਕਰਦੇ। ਕਿੱਥੇ ਆਪਣੀਆਂ ਗੱਲਾਂ ਬਾਤਾਂ ਚੱਲ ਰਹੀਆਂ ਤੇ ਮੈਂ ਚਾਹੁੰਦਾ ਕੋਈ ਨਾ ਕੋਈ ਬੋਲ ਜਿਹੜੇ ਆ ਕੋਈ ਤੁਹਾਡੇ ਮਨ ਪਸੰਦੀ ਦੇ ਕਿਸੇ ਵੀ ਸੌਂਗ ਦੇ ਹੋ ਜਾਣ, ਵੈਸੇ ਤੇ ਸਾਰੇ ਹੀ ਵਧੀਆ, ਪਰ ਜਿਹੜਾ ਵੀ ਤੁਹਾਨੂੰ ਕੋਈ ਵਧੀਆ ਲੱਗਦਾ।
ਹਾਂਜੀ, ਜਿਹੜਾ ਸਾਡਾ ਜਿਵੇਂ ਕੁਦਰਤੀ ਜਿਵੇਂ ਆਪਣੀ ਨਾਲ ਨਾਲ ਮੈਂ ਸਫ਼ਰ ਦੀ ਗੱਲ ਕਰ ਰਿਹਾ, ਦੋ ਗਾਣੇ ਤੁਸੀਂ ਸੁਣਾਈ ਚੁੱਕੇ ਹੋ ਪਰਲੇ ਪਾਰੋਂ ਤੇ ਲਾਵਾਂ। ਉਸ ਤੋਂ ਬਾਅਦ ਜਿਹੜਾ ਜਿਸ ਗੀਤ ਮਤਲਬ ਲਾਵਾਂ ਗੀਤ ਜਦੋਂ ਸਾਡਾ ਬਾਈ ਜੀ ਮਾਰਕੀਟ ਚ ਆਇਆ ਨਾ, ਸਾਨੂੰ ਵਧੀਆ ਸਾਬਤ ਕਰ ਗਿਆ, ਸਾਡੀ ਪਹਿਚਾਣ ਬਣ ਗਈ। ਉਸ ਤੋਂ ਬਾਅਦ ਸਾਨੂੰ ਨੌਜਵਾਨ ਪੀੜ੍ਹੀ ਤੱਕ ਜਿਹੜੇ ਗੀਤ ਨੇ ਪਹੁੰਚਾਇਆ ਉਹ ਸੀਗਾ ਸਾਡਾ ਗੀਤ ਆਇਆ ਸੀ ਤੇਰੀ ਤਸਵੀਰ। ਮੈਂ ਤੇਰੀ ਤਸਵੀਰ ਦੇ ਕੁਛ ਬੋਲ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਦਾ। ਤੇਰੀ ਤਸਵੀਰ ਮੈਂ ਅੱਜ ਵੀ ਸਰਾਣੇ ਕੋਲ ਰੱਖੀਏ, ਇਸ ਕਰਕੇ ਹੀ ਦੁਨੀਆ ਨੇ ਕਹਾਣੀ ਖੋਲ ਰੱਖੀਏ। ਤੇਰਾ ਮੇਰਾ ਸਿੱਕੀ ਰਿਸ਼ਤਾ ਅੱਜ ਵੀ ਲੋਕ ਪੁੱਛਦੇ ਨੇ, ਤੂੰ ਵੀ ਗੱਲ ਗੋਲ ਰੱਖੀ ਸੀ ਮੈਂ ਵੀ ਗੱਲ ਗੋਲ ਰੱਖੀਏ, ਤੂੰ ਵੀ ਗੱਲ ਗੋਲ ਰੱਖੀ ਸੀ ਮੈਂ ਵੀ ਗੱਲ ਗੋਲ ਰੱਖੀਏ। ਇਹ ਜਿਹੜਾ ਸਾਡਾ ਗੀਤ ਸੀਗਾ ਬਾਈ ਜੀ, ਇਹਨੇ ਸਾਨੂੰ ਬਹੁਤ ਮਤਲਬ ਮਕਬੂਲੀਅਤ ਦਿੱਤੀ, ਨੌਜਵਾਨਾਂ ਦੇ ਵਿੱਚ ਬਹੁਤ ਪਾਪੂਲਰ ਹੋਇਆ। ਔਰ ਇਹਦੇ ਮਤਲਬ ਉਸ ਤੋਂ ਬਾਅਦ ਤਾਂ ਫਿਰ ਅਸੀਂ ਅਗਲੇ ਜਦੋਂ ਪ੍ਰੋਜੈਕਟ ਅਸੀਂ ਫਿਰ ਇੱਕ ਪ੍ਰੋਜੈਕਟ ਕੀਤਾ ਬੇਲੀ ਕੋਣਾ ਲਾਈਵ, ਕਿਉਂਕਿ ਸਾਡੀ ਇਹ ਕੋਸ਼ਿਸ਼ ਆ ਕਿ ਅਸੀਂ ਪੰਜਾਬੀ ਦੇ ਵਿੱਚ ਸ਼ਾਇਰੀ ਦਾ ਜਿਹੜਾ ਰੁਝਾਨ ਹੈ, ਪੋਇਟਰੀ ਜਿਹੜੀ ਬੋਲਣ ਦਾ, ਉਹਨੂੰ ਵੀ ਅਸੀਂ ਜਿਹੜਾ ਹੈਗਾ ਵੀ ਉਹ ਜ਼ਿੰਦਾ ਰੱਖ ਸਕੀਏ, ਉਹਦੇ ਵਿੱਚ ਵੀ ਅਸੀਂ ਕੁਛ ਕੰਟਰੀਬਿਊਟ ਜਿਹੜਾ ਕਰ ਸਕੀਏ। ਤੋ ਉਹ ਅਸੀਂ ਮਤਲਬ ਕਰਨ ਦੀ ਕੋਸ਼ਿਸ਼ 'ਚ ਹੈਗੇ। ਫਿਰ ਅਸੀਂ ਬੇਲੀ ਪੁਣਾ ਲਾਈਵ ਦੇ ਰਾਹੀਂ ਅਸੀਂ ਪੋਇਟਰੀ ਦੇ ਟਰੈਕ ਦਿੱਤੇ, ਔਰ ਸਾਡੀ ਖੁਸ਼ਕਿਸਮਤੀ ਇਹ ਵੀ ਸਾਡੀ ਪੋਇਟਰੀ ਵੀ ਬਹੁਤ ਮਤਲਬ ਲੋਕਾਂ ਨੇ ਪਸੰਦ ਕੀਤੀ, ਤੇ ਉਹ ਵੀ ਸਾਡੇ ਇੱਕ ਨਵਾਂ ਐਕਸਪੈਰੀਮੈਂਟ ਸੀਗਾ ਚੱਲਿਆ ਵਧੀਆ, ਤੇ ਉਹਦੇ 'ਚ ਵੀ ਮਤਲਬ ਪੂਰੀ ਕਿਰਪਾ ਰਹੀ ਹੈ।
ਬੇਲੀ ਬਾਈ ਜੀ, ਆਪਾਂ ਅਗਲੀ ਕਾਲ ਜਿਹੜੀ ਆਨ ਏਅਰ ਕਰਦੇ ਹਾਂ। ਜੀ ਤੁਸੀਂ ਆਉਂਦੇ ਰਹੋ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭਾਜੀ, ਜੀ ਆਇਆਂ ਨੂੰ।
ਹਾਂਜੀ, ਸੋਢੀ ਭਾਜੀ, ਮੈਂ ਰੋਮੀ ਬਸਨ ਬੋਲਦਾ। ਇਹਨਾਂ ਦੇ ਨਾਲ ਗਾਣੇ ਨਾਲ ਮਿਲਦੇ ਜੁਲਦੇ ਦੋ ਬੋਲ ਆ। ਕਹਿੰਦਾ ਨਾ ਇਨਕਾਰ ਹੋਇਆ ਨਾ ਇਕਰਾਰ ਹੋਇਆ, ਕਾਹਦਾ ਜੱਗ ਤੇ ਸਾਨੂੰ ਪਿਆਰ ਹੋਇਆ, ਕਦੀ ਦਿਲ ਦੀ ਗੱਲ ਨਾ ਉਹਨਾਂ ਤੋਰੀ, ਸਾਡੇ ਕੋਲੋਂ ਵੀ ਨਾ ਇਜ਼ਹਾਰ ਹੋਇਆ, ਨਿਤ ਰਾਹ ਵਿੱਚ ਹੋਣੇ ਮੇਲ ਸਾਡੇ, ਮੈਂ ਤੱਕਦਾ ਰਿਹਾ ਤੇ ਉਹ ਲੰਘਦੀ ਰਹੀ, ਬਸ ਇਹੀ ਸਾਡੀ ਪ੍ਰੀਤ ਯਾਰੋ, ਮੈਂ ਡਰਦਾ ਰਿਹਾ ਤੇ ਉਹ ਸੰਗਦੀ ਰਹੀ, ਉਹਦੀ ਹਰ ਅਦਾ ਇੱਕ ਜਾਦੂ ਸੀ, ਮੈਂ ਲੁਕ ਜਾਂਦਾ ਜਾਂ ਮੁੱਕ ਜਾਂਦਾ, ਉਹ ਇੱਕ ਇਸ਼ਾਰਾ ਕਰ ਦਿੰਦੀ, ਮੈਂ ਰੁਕ ਜਾਂਦਾ ਜਾਂ ਚੁੱਕ ਜਾਂਦਾ। ਰੋਮੀ ਚੁੱਪ ਚਪੀਤੇ ਰੰਗ ਹੋ ਗਏ, ਉਹ ਜਿਹੜੇ ਰੰਗ ਵਿੱਚ ਰੰਗਦੀ ਰਹੀ, ਬਸ ਇਹੀ ਸਾਡੀ ਪ੍ਰੀਤ ਯਾਰੋ, ਮੈਂ ਡਰਦਾ ਰਿਹਾ ਤੇ ਉਹ ਸੰਗਦੀ ਰਹੀ। ਉਹਦਾ ਰੂਪ ਸੀ ਤਾਜ ਦੀ ਸ਼ੋ ਵਰਗਾ ਸੀ, ਤਿੱਖੇ ਨਕਸ਼ ਕਮਾਣ ਜਿਹੇ, ਬੁੱਲ ਭਰੇ ਪਿਆਲੇ ਦਾਰੂ ਦੇ ਕਿਸੇ ਸ਼ਾਇਰ ਦੇ ਅਰਮਾਨ ਜਿਹੇ, ਉਹਦਾ ਲੌਂਗ ਬੁਝਾਰਤ ਪਾ ਜਾਂਦਾ, ਉਹਦੀ ਅੱਖ ਕਾਸ਼ਨੀ ਡੰਗਦੀ ਰਹੀ, ਬਸ ਇਹੀ ਸਾਡੀ ਪ੍ਰੀਤ ਯਾਰੋ, ਮੈਂ ਡਰਦਾ ਰਿਹਾ ਤੇ ਉਹ ਸੰਗਦੀ ਰਹੀ। ਮਾਤਾ ਜੀ ਕਹਿੰਦਾ ਇਹ ਵੀ ਇੱਕ ਮੁਕੱਦਰ ਸੀ, ਅਸੀਂ ਇੱਕੋ ਕਾਲਜ ਪੜ੍ਹਦੇ ਸਾਂ, ਉਂਜ ਰਹਿੰਦੇ ਭਾਵੇਂ ਦੂਰ ਦੂਰ ਪਰ ਇੱਕ ਦੂਜੇ ਤੇ ਮਰਦੇ ਸਾਂ। ਮੈਂ ਉਹਦੀ ਸੁੱਖ ਸਦਾ ਮੰਗਦਾ ਸੀ, ਰੱਬ ਜਾਣੇ ਉਹ ਕੀ ਮੰਗਦੀ ਰਹੀ। ਬਸ ਇਹੀ ਸਾਡੀ ਪ੍ਰੀਤ ਯਾਰੋ, ਮੈਂ ਡਰਦਾ ਰਿਹਾ ਤੇ ਉਹ ਸੰਗਦੀ ਰਹੀ।
ਬਹੁਤ ਖੂਬ ਬਾਈ, ਬਹੁਤ ਖੂਬ ਔਰ ਵਧੀਆ ਲੱਗਿਆ, ਕਿਉਂਕਿ ਦੂਸਰੇ ਪਾਸੇ ਵੀ ਬਾਬਾ ਬੈਲੀ ਨਾਲ ਮੇਰੀ ਗੱਲਬਾਤ ਹੋ ਰਹੀ ਆ, ਤੁਸੀਂ ਵੀ ਇੰਟਰਵਿਊ ਸੁਣ ਰਹੇ ਹੋਵੋਗੇ। ਬਾਈ ਵੀ ਬਹੁਤ ਜਿੱਥੇ ਲਿਖਦੇ ਬਹੁਤ ਵਧੀਆ, ਗਾਉਂਦੇ ਬਹੁਤ ਵਧੀਆ।
ਹਾਂਜੀ ਹਾਂਜੀ, ਮੈਂ ਉਹੀ ਸੁਣਦਾ ਪਿਆ ਸੀ, ਮੈਂ ਵੀ ਸੌਕਰ ਖੇਡ ਕੇ ਆਉਂਦਾ ਪਿਆ ਸੀਗਾ।
ਠੀਕ ਹੈ ਵੀਰੇ,
ਨਾਲ ਰੇਡੀਓ ਲਾਇਆ ਹੋਇਆ ਸੀਗਾ।
ਥੈਂਕ ਯੂ,
ਚਲੋ ਮੈਂ ਬਾਬਾ ਜੀ ਦੇ ਨਾਲ ਮਿਲਦੀ ਮਿਲਦੀ ਅਸੀਂ ਵੀ ਦੋ ਲਾਈਨਾਂ ਸੁਣਾ ਦਈਏ।
ਨਹੀਂ ਬਹੁਤ ਵਧੀਆ। ਬੈਲੀ ਬਾਈ ਕਿਵੇਂ ਲੱਗਾ?
ਬੜਾ ਅੱਛਾ ਰੋਮੀ ਬਾਈ, ਮੈਂ ਮੈਨੂੰ ਇੱਕ ਸ਼ੇਅਰ ਯਾਦ ਆ ਰਿਹਾ ਸੀ ਆਪਦਾ ਲਿਖਿਆ ਹੋਇਆ ਸੀ, ਕਹਿੰਦੇ ਵੀ ਇਹਨਾਂ ਦੀ ਜਿਹੜੀ ਕਵਿਤਾ ਸੀ ਇਹਨਾਂ ਨੇ ਜਿਵੇਂ ਗੀਤ ਦੇ ਨਾਲ ਮਿਲਦਾ ਜੁਲਦਾ ਸੁਣਾਇਆ ਨਾ, ਮੈਨੂੰ ਇਹਨਾਂ ਦੀ ਕਵਿਤਾ ਦੇ ਨਾਲ ਮਿਲਦਾ ਜੁਲਦਾ ਯਾਦ ਆ ਰਿਹਾ ਸੀ ਕਿ ਵੀ ਤੇਰੀ ਮੇਰੀ ਗੱਲ ਦਾ ਤੁਰਨਾ ਐਡੀ ਵੀ ਕੋਈ ਗੱਲ ਨਹੀਂ ਸੀ, ਬਸ ਮੈਨੂੰ ਕੋਈ ਢੰਗ ਨਹੀਂ ਸੀ ਕੁਝ ਤੈਨੂੰ ਵੀ ਵੱਲ ਨਹੀਂ ਸੀ, ਇਹ ਜਾਣਦਿਆਂ ਤੂੰ ਨਹੀਂ ਮਿਲਣਾ ਹੁਣ ਮੈਨੂੰ ਉਹਨਾਂ ਰਾਹਾਂ ਤੇ, ਪਰ ਫਿਰ ਵੀ ਉਹਨਾਂ ਥਾਵਾਂ ਤੇ ਮੇਰਾ ਆਉਣਾ ਜਾਣਾ ਜਾਰੀ ਹੈ, ਇਹ ਵੀ ਤਾਂ ਖੇਡ ਮਿਆਰੀ ਹੈ।
ਕਿਆ ਵਾ ਕਿਆ ਵਾ, ਔਰ ਜਿਸ ਤਰ੍ਹਾਂ ਤੁਹਾਡਾ ਮੈਂ, ਹਾਂਜੀ ਸੋਰੀ ਸੋਰੀ, ਗੋ ਅਹੈਡ ਗੋ ਅਹੈਡ।
ਮੈਂ ਸੁਣਾ ਦੇ, ਕਹਿੰਦੇ ਇੱਕ ਸੱਜਣ ਬਾਝੋਂ ਕੋਈ ਨਾ ਇਹਨਾਂ ਦਾ, ਇੱਕ ਸੱਜਣ ਬਾਝੋਂ ਕੋਈ ਨਾ, ਮੈਂ ਹੋਰ ਕਿਸੇ ਦੀ ਹੋਈ ਨਾ, ਨਾ ਦੇ ਕੇ ਨਾਤੇ ਤੋੜ ਗਏ, ਸੱਜਣ ਦੀ ਕੱਲੀ ਛੋੜ ਗਏ, ਕੱਲੀ ਨੂੰ ਘੇਰੇ ਦੁਨੀਆਂ ਦੇ, ਕੋਈ ਸੁੱਤੀ ਹਰਕਤ ਕੀ ਕਰੀਏ, ਜੋ ਤੇਰੇ ਮੂੰਹ ਤੇ ਚੜਨਾ ਹੀ ਨਹੀਂ, ਉਸ ਨਾਂ ਦੀ ਬਰਕਤ ਕੀ ਕਰੀਏ, ਹਾਏ ਸੁਪਨੇ ਸੀ ਗੱਲ ਮੋਹਰਾਂ ਦੇ, ਹੁਣ ਸਾਂਭੀ ਫਿਰਦੇ ਕਿੱਕਰਾਂ ਨੂੰ, ਜੋ ਚਲੇ ਗਏ ਸੋ ਚਲੇ ਗਏ, ਕਦੋਂ ਮਿਲੇ ਨੇ ਮਿੱਤਰਾਂ ਨੂੰ, ਕਦੋਂ ਮਿਲੇ ਨੇ ਮਿੱਤਰਾਂ ਨੂੰ।
ਨਾਲ ਹੀ ਬਾਈ ਜੀ ਆਪਾਂ ਅਗਲੀ ਕਾਲ ਲੈਣੇ ਜੀ। ਸੋਹਲ ਸਾਹਿਬ ਤੁਸੀਂ ਆਉਂਦੇ ਰਹੋ ਜੀ, ਇਹਨੂੰ
ਸਤਿ ਸ੍ਰੀ ਅਕਾਲ ਤੁਹਾਡੀ ਸਾਹਿਬ ਤੇ ਨਾਲੇ ਬਾਬਾ ਬੇਲੀ ਜੀ ਹੋਣਾ ਜੀ ਜੀ ਆਇਆਂ ਨੂੰ ਜੀ ਆਰਪੀਡੀ ਤੇ।
ਥੈਂਕ ਯੂ ਸਰ,
ਥੈਂਕ ਯੂ,
ਥੈਂਕ ਯੂ ਬ੍ਰਦਰ। ਤੁਹਾਡੀ ਸਾਹਿਬ ਬੋਲਦਾ ਜੀ ਇਹਨਾਂ ਦੇ ਤੇ ਬਾਈ ਜੀ, ਇੱਕ ਜਰਾ ਉਹ ਜਿਹੜੀ ਟੱਚ ਸਕਰੀਨ ਵਾਲੇ ਤੁਹਾਡਾ ਹੈਗੇ ਜੀ, ਉਹਦੇ ਬੋਲ ਜ਼ਰੂਰ ਸੁਣਾਓ ਜੀ।
ਠੀਕ ਹੈ ਜੀ, ਕਿਆ ਬਾਤ,
ਹਾਂਜੀ
ਮੇਰੇ,
ਧੰਨਵਾਦ,
ਥੈਂਕ ਯੂ ਬ੍ਰਦਰ।
ਬੜੇ ਅਜ਼ੀਜ਼ ਮੇਰੇ ਮਿੱਤਰ, ਮੇਰੇ ਬੜੇ ਅਜ਼ੀਜ਼ ਕਿਸੇ ਬੰਦੇ ਨੂੰ ਨਾ ਇੱਕ ਟੈਲੀਫੋਨ ਤੇ ਕਾਲ ਆ ਗਈ ਤੇ ਉਹ ਹੈਰਾਨੀ ਨਾਲ ਦੇਖਣ ਲੱਗ ਗਿਆ। ਉਹ ਕਹਿੰਦਾ ਇੱਕ ਕਾਲ ਜੀ ਆਈ ਆ ਕੇ ਕੱਟੀ ਗਈ, ਸਾਡੇ ਦਿਲ ਦੀ ਧੜਕਣ ਇੱਕਦਮ ਚੱਕੀ ਗਈ, ਹੱਥ ਜੋੜ ਕੇ ਉੱਪਰ ਨੂੰ ਮੱਥਾ ਟੇਕ ਲਿਆ, ਫੋਨ 5 ਮਿੰਟ ਵਿੱਚ 25 ਵਾਰੀ ਦੇਖ ਲਿਆ, ਅਸੀਂ ਐਵੇਂ ਆਸ ਜਗਾਈ, ਕਹਿੰਦਾ ਅਸੀਂ ਐਵੇਂ ਆਸ ਜਗਾਈ, ਛੱਡ ਕੇ ਗਈ ਹਸੀਨਾ ਤੋਂ, ਗਲਤੀ ਨਾਲ ਨੰਬਰ ਲੱਗ ਜਾਂਦੇ ਨੇ ਟੱਚ ਸਕਰੀਨਾਂ ਤੋਂ, ਗਲਤੀ ਨਾਲ ਨੰਬਰ ਲੱਗ ਜਾਂਦੇ ਨੇ ਟੱਚ ਸਕਰੀਨਾਂ ਤੋਂ।
ਕਿਆ ਬਾਤ, ਏਦਾਂ ਦਾ ਕੋਈ ਨਾ ਕੋਈ ਦੋ ਕੁ ਬੋਲ ਹੋਰ ਆਉਣ ਦਿਓ। ਇਹ ਮੈਂ ਵੀ ਵੈਸੇ ਤੁਹਾਡਾ ਲਾਈਵ ਸੁਣਿਆ ਔਰ ਵਾਕਿਆ ਹੀ ਸੱਚੀ ਯਕੀਨ ਜਾਣਿਓ, ਸਮਾਂ ਭਾਵਾਂ ਸਮੇਂ ਦੇ ਨਾਲ ਚੱਲਣਾ ਪੈਂਦਾ, ਨਹੀਂ ਤੇ ਬੰਦਾ ਪਿੱਛੇ ਰਹਿ ਜਾਂਦਾ। ਦਿਲ ਕਰਦਾ ਕਿ ਤੁਹਾਡੇ ਨਾਲ ਬਾਈ ਜੀ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰੀਏ, ਕੁਝ ਨਾ ਕੋਈ ਹੋਰ ਸ਼ਹਿਰੋ ਸ਼ਹਿਰੀ ਹੋ ਜਾਵੇ, ਕੋਈ ਨਾ ਆਪਾਂ ਸਮਾਂ ਸੈਟਿੰਗ ਕਰਕੇ ਮੈਂ ਜਲੰਧਰੋਂ ਟੀਮ ਨਾਲ ਤੁਹਾਡਾ ਔਰ ਆਪਾਂ ਇੰਟਰਵਿਊ ਜਿਹੜੀ ਰੱਖਾਂਗੇ ਆਰ ਪੀ ਡੀ ਦੇ।
ਕੋਈ ਨਾ ਬਾਈ ਜੀ, ਜਦੋਂ ਮਰਜ਼ੀ ਆ ਨੂੰ ਸਾਡਾ ਕਿਸੇ ਦੱਸ ਕੇ ਬੇਲੀ ਪੁਣਾ ਲਾਈਵ ਦੇ ਵਿੱਚ ਅਸੀਂ ਪੋਇਟਰੀ ਦੇ 6 ਸੈਸ਼ਨ ਜਿਹੜੇ ਸੀ ਦਿੱਤੇ, ਪੋਇਟਰੀ ਸੈਸ਼ਨ 1, 2, 3 ਕਰਕੇ, ਔਰ ਉਹ ਮਤਲਬ ਬਹੁਤ ਜ਼ਿਆਦਾ, ਕਿਉਂਕਿ ਅੱਜ ਕੱਲ੍ਹ ਇੰਸਟਾਗ੍ਰਾਮ ਦੇ ਉੱਤੇ ਨਾ ਛੋਟੀਆਂ ਛੋਟੀਆਂ ਸਟੋਰੀਆਂ ਦਾ ਜ਼ਮਾਨਾ, ਉਹ ਲੋਕਾਂ ਨੇ ਆਪੇ ਹੀ ਕੱਟ ਕੱਟ ਕੇ ਉਹ ਸਟੋਰੀਆਂ ਜਿਹੜੀਆਂ ਸੀਗੀਆਂ ਵੀ ਉਹ ਐਸਾ ਮਤਲਬ ਸਾਡਾ ਜਲਵਾ ਰਿਹਾ। ਉਹਦੇ ਚ ਇੱਕ ਸ਼ੇਅਰ ਸਾਡਾ ਬਹੁਤ ਸੁੱਖਾ ਹੋ ਚੱਲਿਆ, ਇਹਦੇ ਚ ਕਹਿੰਦਾ ਤੱਕਿਆ ਸਾਨੂੰ ਅੱਕ ਨਾ ਜਾਵੇ, ਤੇਰੇ ਸਾਹਮਣੇ ਬਹਿਣੋ ਡਰਦੇ ਹਾਂ, ਤੱਕਿਆ ਸਾਨੂੰ ਅੱਕ ਨਾ ਜਾਵੇ, ਤੇਰੇ ਸਾਹਮਣੇ ਬਹਿਣੋ ਡਰਦੇ ਹਾਂ, ਸੁਣਿਆ ਸਾਨੂੰ ਥੱਕ ਨਾ ਜਾਵੇ, ਗੱਲ ਵੀ ਕਹਿਣੋ ਡਰਦੇ ਹਾਂ, ਪਰ ਜਿਹਨਾਂ ਬਹਾਨੇ ਹੋ ਜਾਣ ਸੱਜਦੇ, ਜਿਹਨਾਂ ਬਹਾਨੇ ਹੋ ਜਾਣ ਸੱਜਦੇ, ਦਿਲ ਵਾਰ ਡੀਕਣੇ ਪੈਂਦੇ ਨੇ, ਤੈਨੂੰ ਯਾਰ ਸੁਨੇਹੇ ਭੇਜਣ ਲਈ ਤਿਉਹਾਰ ਡੀਕਣੇ ਪੈਂਦੇ ਨੇ।
ਕਿਆ ਬਾਤ, ਕਿਆ ਬਾਤ, ਕਿਆ ਬਾਤ, ਬਹੁਤ ਖੂਬ। ਔਰ ਜੀ
ਜੇ ਤੈਥੋਂ ਮੁੱਲ ਨਾ ਤਰਿਆ, ਕਿਸੇ ਨੇ ਲੁੱਟ ਹੋ ਜਾਣਾ, ਤੇਰੇ ਇਸ ਸ਼ਾਹ ਸਮੁੰਦਰ ਨੇ ਕਿਸੇ ਦੀ ਘੁੱਟ ਹੋ ਜਾਣਾ, ਤੇ ਮੈਨੂੰ ਕੌਡੀਆਂ ਬਦਲੇ ਜ਼ਮਾਨਾ ਤੋਲ ਦੇਵੇਗਾ, ਜੇ ਤੂੰ ਨਾ ਸਾਂਭਿਆ ਮੈਨੂੰ ਜ਼ਮਾਨਾ ਰੋਲ ਦੇਵੇਗਾ, ਜੇ ਤੂੰ ਨਾ ਸਾਂਭਿਆ ਮੈਨੂੰ।
ਸਹੀ ਗੱਲ ਆ ਬਾਈ, ਸਹੀ ਗੱਲ ਆ। ਔਰ ਜਾਣ ਤੋਂ ਪਹਿਲਾਂ ਜਿਹੜਾ ਆਪਾਂ ਸਮਾਪਤੀ ਕਰਨ ਤੋਂ ਪਹਿਲਾਂ ਜਿੰਨੇ ਵੀ ਸਾਡੇ ਲਿਸਨਰ ਆ ਉਹਨਾਂ ਨੂੰ ਵੀ ਮੈਂ ਦੱਸਣਾ ਚਾਹੁੰਦਾ ਕਿ ਅੱਜ ਸਾਡੀ ਛੋਟੀ ਜਿਹੀ ਕੋਸ਼ਿਸ਼ ਸੀਗੀ, ਮੈਂ ਤੇ ਮੇਰੇ ਟੀਮ ਮੈਂਬਰ ਗੁਰਜੀਤ ਮਹਲ ਔਰ ਬਾਬਾ ਬੈਲੀ ਨਾਲ ਜਿਹੜੀ ਆ ਫੋਨ ਦੇ ਜ਼ਰੀਏ ਆਪਾਂ ਗੱਲਬਾਤ ਕੀਤੀ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲ੍ਹੀ ਮਹਿਫਲ ਜਿਹੜੀ ਆ ਲਾ ਕੇ ਜਿਹੜਾ ਜੀ ਉਹ ਆਪਾਂ ਟੈਲੀਵਿਜ਼ਨ ਅਤੇ RPD 24 'ਤੇ ਵੀ ਤੁਹਾਡੇ ਰੂਬਰੂ ਕਰਾਂਗੇ। ਔਰ ਜਾਣ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਸਮਾਪਤੀ ਕਰਨ ਤੋਂ ਪਹਿਲਾਂ ਇੱਕ ਦੋ ਬੋਲੀਆਂ ਹੋ ਜਾਣ ਜੀ।
ਹਾਂਜੀ ਬਾਈ ਜੀ, ਲਾਜ਼ਮੀ ਲਾਜ਼ਮੀ
ਜੀ।
ਬੋਲੀਆਂ ਸਾਡੀਆਂ ਇਹ ਵੀ ਬਈ ਇੱਕ ਨਾ ਬੋਲੀਆਂ ਦਾ ਵੈਸੇ ਵੀ ਮੈਨੂੰ ਆਪ ਨੂੰ ਵੀ ਸ਼ੌਂਕ ਹੈ ਤੇ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਵੀ ਸਾਡਾ ਜਦੋਂ ਸਾਡੇ ਘਰਾਂ ਚ ਕਿਤੇ ਵਿਆਹ ਸ਼ਾਦੀ ਦਾ ਜਿਹੜਾ ਪ੍ਰੋਗਰਾਮ ਹੋਵੇ ਤਾਂ ਉਹਦੇ ਚ ਅਸੀਂ ਮਤਲਬ ਸਾਡੀ ਡੀਜੇ ਤੇ ਡਿਪੈਂਡੈਂਸ ਘਟੇ ਅਸੀਂ ਡੀਜੇ ਤੇ ਡਿਪੈਂਡ ਨਾ ਰਹਿ ਕੇ ਅਸੀਂ ਖੁਦ ਉਹ ਬੋਲੀਆਂ ਪਾਉਣ ਵਾਲਾ ਕਲਚਰ ਇਸੇ ਕਰਕੇ ਅਸੀਂ ਇੱਕ ਐਕਸਪੈਰੀਮੈਂਟ ਦੇ ਤੌਰ ਤੇ ਨਾ ਮੈਂ ਆਪਦੇ ਵਿਆਹ ਜਦੋਂ ਮੇਰਾ ਆਪਦਾ ਵਿਆਹ ਸੀ ਮੈਂ ਉੱਥੇ ਡੀਜੇ ਬੰਦ ਕਰਾ ਕੇ ਜਦੋਂ ਬੋਲੀਆਂ ਪਾਈਆਂ ਫਿਰ ਅਸੀਂ ਉਹਦੀ ਵੀਡੀਓ ਜਦੋਂ ਫੇਸਬੁੱਕ ਤੇ ਪਾਈ ਔਰ ਯੂਟਿਊਬ ਤੇ ਔਰ ਇੰਨਾ ਬਾਈ ਜੀ ਵਾਇਰਲ ਹੋਈ ਉਹ ਔਰ ਫਿਰ ਮੈਨੂੰ ਲੱਗਿਆ ਵੀ ਲੋਕਾਂ ਨੂੰ ਨਾ ਹੁੰਦਾ ਕੀ ਹੈ ਕਿ ਜਦੋਂ ਅਸੀਂ ਬੋਲੀਆਂ ਪਾਉਣ ਲੱਗਦੇ ਸਾਡੇ ਕੋਲ ਬੋਲੀਆਂ ਪਾਉਣ ਦੇ ਨਾਲ ਤੇ ਉਹੀ ਪਿਛਲੀਆਂ ਚਾਰ ਪੰਜ ਬੋਲੀਆਂ ਜਿਹੜੀਆਂ ਚੱਲੀਆਂ ਆ ਰਹੀਆਂ ਨੇ ਕਈ ਸਾਲਾਂ ਤੋਂ ਬਸ ਉਹੀ ਆ ਵੀ ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਲੱਗ ਬੈਠੀ ਇੱਕ ਇਹ ਪਾ ਦੇਣਗੇ ਜਾਂ ਲੱਕ ਤੇਰਾ ਪਤਲਾ ਜਿਹਾ ਭਾਰ ਸਹਿਣ ਨੀ ਜੋਗਾ ਪਿੰਡ ਪਿੰਡ ਵੇਖਿਆ ਮੋਗਾ ਇਹ ਦੋ ਚਾਰ ਬੋਲੀਆਂ ਪਾ ਕੇ ਸਾਨੂੰ ਮਤਲਬ ਸਾਡਾ ਬੋਲੀਆਂ ਨਾ ਸਾਨੂੰ ਯਾਦ ਵੀ ਨੀ ਰਹੀਆਂ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਗਾਹੇ ਵਗਾਹੇ ਯੂਟਿਊਬ ਤੇ ਆਪਦੇ ਚੈਨਲ ਤੋਂ ਵੀਡੀਓਜ਼ ਰਾਹੀਂ ਨਵੀਆਂ ਬੋਲੀਆਂ ਨਵੀਆਂ ਕੰਪੋਜੀਸ਼ਨ ਦੇ ਵਿੱਚ ਅਸੀਂ ਦਿੰਦੇ ਰਹਿੰਦੇ ਹਾਂ ਤੇ ਸਾਡਾ ਇੱਕ ਬੋਲੀਆਂ ਦਾ ਟਰੈਕ ਵੀ ਯੂਟਿਊਬ ਤੇ ਅਵੇਲੇਬਲ ਮੈਂ ਉਹਦੇ ਚ ਤੁਹਾਨੂੰ ਕੁਝ ਸੁਣਾਉਣਾ
ਜੀ
ਤੂਵੇ ਮੈਂ ਹਾਰ ਤੇ ਤੂੰ ਪਾਰ ਤੇਰਾ ਕੈਸਾ ਰੁਜ਼ਗਾਰ ਸੌਦਾ ਵਿਕਦਾ ਉਧਾਰ ਤੈਨੂੰ ਨਾਰ ਦੀ ਨਾ ਸਾਰ ਵੇ ਉਹ ਕਿਉਂ ਨਾ ਲੜੇ ਮੈਂ ਬੈਠੀ ਛੱਜੂ ਦੇ ਚਵਾਰੇ ਛੱਜੂ ਪੌੜੀ ਨਾ ਚੜੇ ਬੈਠੀ ਛੱਜੂ ਦੇ ਚਵਾਰੇ ਛੱਜੂ ਪੌੜੀ ਨਾ ਚੜੇ ਟੀਕਾ ਲਈ ਰੱਖਦਾ ਗਾਣਾ ਗਾਈ ਰੱਖਦਾ ਨੀ ਮੈਂ ਤੇਰੇ ਮਾਰਾ ਮਿਸ਼ਰੀ ਮੰਗਾਈ ਰੱਖਦਾ ਦਾਣਾ 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 ਵਿਆਹੀ ਬੁੱਢੜੇ ਨੂੰ ਹੁਣ ਮੰਨਣਾ ਪੈ ਗਿਆ ਭਾਣਾ
ਕਿਆ ਬਾਤ ਹੈ ਬਹੁਤ ਵਧੀਆ ਬਾਈ ਜੀ ਇੱਕ ਵਾਰੀ ਫਿਰ ਮੈਂ ਆਪਣੇ ਵੱਲੋਂ ਆਪਣੀ ਟੀਮ ਦੇ ਬਿਹਾਫ ਤੇ ਜਿੰਨੇ ਵੀ ਸਾਡੇ ਲਿਸਨਰ ਆ ਉਹਨਾਂ ਦੇ ਬਿਹਾਫ ਤੇ ਤੁਹਾਡਾ ਬਹੁਤ ਬਹੁਤ ਜਿਹੜਾ ਧੰਨਵਾਦ ਕਰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਣੀ ਜਿਹੜੀ ਆ ਮੁਲਾਕਾਤ ਹੁੰਦੀ ਰਹੇਗੀ ਔਰ ਇੱਕ ਵਾਰੀ ਤੁਸੀਂ ਆਪਣੇ ਕਲਮ ਜਾਂ ਫਿਰ ਤੁਹਾਡੇ ਬੋਲਾਂ ਨੂੰ ਪਿਆਰ ਕਰਨ ਵਾਲਿਆਂ ਵਾਸਤੇ ਕੀ ਕਹਿਣਾ ਚਾਹੁੰਦੇ ਜੀ
ਬਸ ਬਾਈ ਜੀ ਮੈਂ ਇਹੀ ਬੇਨਤੀ ਕਰਦਾ ਵੀ ਚੰਗਾ ਸੁਣੋ ਚੰਗੇ ਨੂੰ ਪ੍ਰਮੋਟ ਕਰੋ ਓਰਿਜਿਨਲ ਸੁਣੋ
ਜੀ
ਤੇ ਇਸ ਗੱਲ ਨੂੰ ਹਮੇਸ਼ਾ ਮਤਲਬ ਜ਼ਰੂਰ ਧਿਆਨ ਚ ਰੱਖੋ ਕਿ ਜਿਹੜਾ ਕਲਾਕਾਰ ਹੈ ਜਾਂ ਜਿਹੜੀ ਟੀਮ ਹੈ ਉਹਦੀਆਂ ਵੀ ਰਿਕੁਆਇਰਮੈਂਟਸ ਨੇ ਔਰ ਉਹ ਕਲਾਕਾਰ ਕੋਈ ਗੀਤ ਖਾ ਕੇ ਨਹੀਂ ਸੌਂਦੇ ਉਹਨਾਂ ਦਾ ਵੀ ਜਿਹੜਾ ਹੈਗਾ ਪ੍ਰੋਫੈਸ਼ਨ ਇਸੇ ਕੁਛ ਕਿਉਂਕਿ ਜੇ ਤੁਸੀਂ ਓਰਿਜਿਨਲ ਸੁਣੋਗੇ ਤਾਂ ਉਹਨਾਂ ਨੂੰ ਕੁਛ ਬਚੂਗਾ
ਜੀ
ਤੋ ਓਰਿਜਿਨਲ ਸੁਣੋ ਦੂਜੇ ਢੰਗ ਤਰੀਕਿਆਂ ਤੋਂ ਅਵੋਇਡ ਕਰੋ ਪਾਇਰੇਸੀ ਨੂੰ ਅਵੋਇਡ ਕਰੋ ਬਸ ਇਹੀ ਬੇਨਤੀ ਹੈ ਔਰ ਯਕੀਨਨ ਪੰਜਾਬੀ ਸੰਗੀਤ ਦੇ ਵਿੱਚ ਜਿਹੜਾ ਹੈਗਾ ਬਹੁਤ ਕੁਝ ਅੱਛਾ ਹੋ ਵੀ ਰਿਹਾ ਤੇ ਅੱਗੇ ਹੋਰ ਵੀ ਬਹੁਤ ਕੁਝ ਅੱਛਾ ਹੋਏਗਾ
ਥੈਂਕ ਯੂ ਬਾਈ ਜੀ ਤੇ ਹੁੰਦੀ ਦੁਆਰਾ ਮੁਲਾਕਾਤ ਰੱਖਿਓ ਖਿਆਲ ਥੈਂਕ ਯੂ ਓਕੇ ਬ੍ਰਦਰ ਜੀ ਸਰ ਤੋਂ ਇਹ ਸੀ ਬਾਬਾ ਵੈਲੀ ਜਿਹੜਾ ਪੰਜਾਬ ਤੋਂ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਤੇ ਹੁਣ ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈ ਲਈ ਜੀ
ਓਹੋ ਇਹ ਕਾਰ ਨੇ ਵੀ ਹੁਣੇ ਖਰਾਬ ਹੋਣਾ ਸੀ
SS ਆਟੋ ਰਿਪੇਅਰ ਐਂਡ ਮਫਲਰ ਤੋਂ ਟਾਈਮਲੀ ਸਰਵਿਸ ਕਰਵਾਓ ਤੇ ਇਨ੍ਹਾਂ ਮੁਸੀਬਤਾਂ ਤੋਂ ਖੜਾ ਛੁਡਾਓ
ਕੰਪਲੀਟ ਆਟੋ ਸਰਵਿਸਿਜ਼ ਲਈ ਇੱਕ ਪਰੋਸੇਮੰਦ ਨਾਮ SS ਆਟੋ ਰਿਪੇਅਰ ਐਂਡ ਮਫਲਰ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ ਹਰ ਤਰ੍ਹਾਂ ਦੀ ਕਾਰਾਂ ਦੀ ਤਸੱਲੀ ਬਖਸ਼ ਰਿਪੇਅਰ ਲਈ ਸੇਫਟੀ ਬ੍ਰੇਕਸ ਰਸਟ ਪ੍ਰੂਫਿੰਗ ਇਮਿਸ਼ਨ ਟੈਸਟ ਜਾਂ ਕੰਪਲੀਟ ਆਟੋ ਸਰਵਿਸ ਅੱਜ ਹੀ ਕਾਲ ਕਰੋ SS ਆਟੋ ਰਿਪੇਅਰ ਐਂਡ ਮਫਲਰ ਦੇ ਅਮਨ ਔਰ ਕੁਲਵੰਤ ਨੂੰ 905-791-3047 905-791-3047 3 ਐਲਫਰੈਡ ਕੋਹਨ ਬੁਲੇਵਰਡ ਬ੍ਰੈਂਪਟਨ SS ਆਟੋ ਰਿਪੇਅਰ ਐਂਡ ਮਫਲਰ
ਤੁਸੀਂ ਇੰਨਾ ਸਾਰਾ ਟੈਕਸ ਕਿਵੇਂ ਬਚਾਇਆ
ਓਏ ਮੈਂ ਆਪਣਾ ਇਨਕਮ ਟੈਕਸ ਪੰਜਾਬ ਟੈਕਸ ਸੋਲੂਸ਼ਨ ਇੰਕ ਤੋਂ ਜੋ ਫਾਈਲ ਕਰਵਾਇਆ
ਟੈਕਸ ਟੈਨਸ਼ਨ ਤੋਂ ਖੜਾ ਛੁਡਾਓ ਪੰਜਾਬ ਟੈਕਸ ਸੋਲੂਸ਼ਨ ਇੰਕ ਦੇ ਜਗਜੀਤ ਸਾਚਾ ਨੂੰ ਫੋਨ ਮਿਲਾਓ 905-461-2320
ਅਕਾਊਂਟਿੰਗ ਬੁੱਕ ਕੀਪਿੰਗ ਪਰਸਨਲ ਔਰ ਕਾਰਪੋਰੇਟ ਟੈਕਸ CRA ਆਡਿਟ ਰਿਵਿਊ ਤੇ ਹਰ ਤਰ੍ਹਾਂ ਦੇ ਬਿਜ਼ਨਸ ਸੋਲੂਸ਼ਨ ਲਈ
ਪੰਜਾਬ ਟੈਕਸ ਸੋਲੂਸ਼ਨ ਇੰਕ ਤਿੰਨ ਲੋਕੇਸ਼ਨ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਮਿਸੀ ਸਾਗਾ ਹੈਡ ਆਫਿਸ 905-461-2320 ਕੈਂਬਰਿਜ 5483332320 ਬ੍ਰੈਂਟਫੋਰਡ 226-998-2320
ਹਾਏ ਇਹ ਘਰ ਤਾਂ ਸਵਰਗ ਜਿਹਾ ਜਾਪਦਾ ਹੈ ਕਿਹਦੇ ਘਰ ਲੈ ਆਏ ਹੋ ਮੈਨੂੰ
ਨਹੀਂ ਪੁੱਛ ਸਕੀ ਨਾ
ਕੀ ਮਤਲਬ
ਇਹ ਆਪਣਾ ਹੀ ਘਰ ਹੈ ਬਸ ਹਾਰਡਵੁੱਡ ਕਾਰਪੇਟ ਤੇ ਟਾਈਲ ਹੀ ਨਵੇਂ ਲਗਵਾਏ ਨੇ
ਇਹ ਕਮਾਲ ਕਿਹਨੇ ਕੀਤਾ
ਹੋਰ ਕਿਹਨੇ ਜੀ ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਵਾਲਿਆਂ ਨੇ ਜਿਹੜੇ ਘਰ ਨੂੰ ਹੱਥ ਲਗਾਉਣ ਘਰ ਦੇ ਮਗਰੋਂ ਪਛਾਣ ਨਾ ਪਾਉਣ ਆਪਣੇ ਘਰ ਨੂੰ ਨਿਊ ਲੁੱਕ ਦੇਣ ਲਈ ਯਾਦ ਕਰੋ ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ 1325 Derry and Dixie Road, Mississauga. Phone 416-937-2856.
तेनू बड़ा चा चढ़िया कोई खास मेहमान आने वाला पार्टी ओए पार्टी फ्रेश तंदूरी च होण जा रही है ओए इसे लई ता मेरी एक्साइटमेंट वधदी जा रही है
खाना लजीज हर दिल अजीज
फ्रेश तंदूरी वेज नॉन वेज LLBO ते ताजा ते लजीज खाने दा लुत्फ उठाओ
हफ्ते दे सत्तो दिन खुलदा है सवेरे 11 बजे तो रात 2 बजे तक आज ही पहुंचो क्वीन स्ट्रीट एंड कैनेडी मेजर इंटरसेक्शन कॉल 905-874-0111-905-874-0111 लज़ेदार खाओ फ्रेश तंदूरी आओ
जी सुरत 11:29 ते कुछ सैकंड हो गया ते इस वक्त साडे नाल साडे टीम मेंबर हरजिंदर गलवाई हुणी मेरे नाल लाइन ते बने आ गल साहब जियां नूं
अगर साहब बहुत मेहरबानी सर थैंक यू सो मच जी जिन्ने भी साडे श्रोते इस वेले वीकेंड शो दे नाल जुड़े हुए उहनां दा स्वागत करदे आ ते क्विकली रियल स्टेट नाल रिलेटेड थोड़े जिहे अपडेट्स सांझियां करन लई मैं हाजिर होया जी इस वेले
जी ते हां जी सॉरी मैं पहला तो मैं भी वैसे धन्यवाद कर चुका जिहड़ा कल पैरा मोड़ ते टैली टाइम ते जिहड़ा जो आपां नूं रिस्पोंस मिलिया जां उन्हां नूं मिलिया जी मैं जिथे सारयां दा धन्यवाद करदा ते गांह वास्ते भी जिहड़ा जी उन्हां ने उसे ही तरह चाहे बई सोनू की गल करिए चाहे उधरों पैरा मोड़ की गल करिए इसे ही तरह उन्हां ने विश्वास दवाया कि जिहड़ा अज सानूं वधिया रिस्पोंस मिलिया ते आउण वाले दिनां दे विच वी गल साहब सुड़ी जी इसे ही तरह जिहड़े आपां ऑनकेशन प्रोग्राम करदे रहना जी
ਨਾਗਰ ਸਾਹਿਬ ਗੱਲ ਇਹ ਆਪਾਂ ਕੱਲ ਵੀ ਗੱਲ ਕਰਦੇ ਸੀ ਵੀ ਇਸ ਵੇਲੇ ਪੈਂਡੈਮਿਕ ਦੇ ਦੌਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਰੇ ਬਿਜ਼ਨਸ ਸਾਰੇ ਕਾਰੋਬਾਰ ਜਿਹੜੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਭਾਵਿਤ ਹੋਏ ਆ ਤੇ ਅਸੀਂ ਇਸ ਗੱਲ ਦੇ ਲਈ ਆਪਾਂ ਆਪਣੇ ਦੌਰ ਦੇ ਉੱਤੇ ਜਿੱਥੇ ਐਫਰਟਸ ਕਰਦੇ ਰਹੇ ਹਾਂ ਕੋਸ਼ਿਸ਼ ਕਰਦੇ ਰਹੇ ਹਾਂ ਕਿ ਜਿਹੜੇ ਸੁਨੇਹੇ ਜਾਂ ਮੈਸੇਜ ਜਾਂ ਕਮਿਊਨਿਟੀ ਤੱਕ ਜਿਹੜੀ ਅਵੇਅਰਨੈਸ ਹੈ ਉਹ ਪਹੁੰਚਦੀ ਕਰੀਏ ਜਿਹੜੇ ਗਾਈਡਲਾਈਨਸ ਜਾਂ ਜੋ ਇਸ ਵੇਲੇ ਸਰਕਾਰ ਵੱਲੋਂ ਵੈਕਸੀਨੇਸ਼ਨ ਨੂੰ ਲੈ ਕੇ ਇਨਫੋਰਮੇਸ਼ਨ ਪਹੁੰਚਦੀ ਕਰਨੀ ਹੁੰਦੀ ਹੈ ਉਹ ਵੀ ਜ਼ਿੰਮੇਵਾਰੀ ਆਪਾਂ ਪੂਰੀ ਮਿਹਨਤ ਦੇ ਨਾਲ ਪਹੁੰਚਦੀ ਕੀਤੀ ਹੈ ਤੇ ਨਾਲ ਹੁਣ ਜਿਹੜਾ ਅਗਲਾ ਕੰਮ ਹੁੰਦਾ ਸਾਡੇ ਜਿਹੜੇ ਕਾਰੋਬਾਰ ਆ ਬਿਜ਼ਨੈਸਿਸ ਆ ਉਹਨਾਂ ਨੂੰ ਅੱਗੇ ਪ੍ਰਫੁੱਲਤ ਕਰਨ ਲਈ ਉਹਨਾਂ ਦੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਘਾਟੇ ਪਏ ਨੇ ਨੁਕਸਾਨ ਹੋਏ ਨੇ ਅਸੀਂ ਉਹ ਸਾਰੇ ਜਣੇ ਰਲ ਮਿਲ ਕੇ ਇੱਕ ਦੂਜੇ ਨੂੰ ਹੁਣ ਅੱਗੇ ਬਾਹਰ ਕੱਢਣਾ ਉਸ ਨੁਕਸਾਨ ਦੇ ਵਿੱਚੋਂ ਉਹਦੇ ਵਿੱਚ ਬਹੁਤ ਜ਼ਰੂਰੀ ਹੋ ਜਾਂਦਾ ਇਹ ਕੰਮ ਕਿ ਅਸੀਂ ਜਿਹੜੇ ਸਾਡੇ ਛੋਟੇ ਬਿਜ਼ਨੈਸਿਸ ਆ ਉਹਨਾਂ ਨੂੰ ਸਪੋਰਟ ਕਰੀਏ ਸੋ ਖਾਸ ਤੌਰ ਦੇ ਉੱਤੇ ਜਦੋਂ ਆਪਾਂ ਆਪਣੇ ਭਾਈਚਾਰੇ ਨਾਲ ਰਿਲੇਟਡ ਜਿਹੜੇ ਬਿਜ਼ਨੈਸਿਸ ਕਿਉਂਕਿ ਆਪਾਂ ਦੇਖੋ ਸਾਡੇ ਜਿਹੜੇ ਐਥਨਿਕ ਮੀਡੀਆ ਦੀ ਗੱਲ ਕਰਦੇ ਤਾਂ ਉਹ ਸਾਡਾ ਸਾਰੇ ਦਾ ਸਾਰਾ ਦਾਰੋਮਦਾਰ ਸਾਡੇ ਉਹਨਾਂ ਐਥਨਿਕ ਬਿਜ਼ਨੈਸਿਸ ਦੇ ਉੱਪਰ ਇਹ ਤਾਂ ਹੈ ਨੀ ਵੀ ਸਾਨੂੰ ਕੋਈ ਬਹੁਤ ਵੱਡੀਆਂ ਵੱਡੀਆਂ ਕਾਰਪੋਰੇਟ ਐਡਸ ਚੱਲ ਰਹੀਆਂ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਸੋ ਸਾਨੂੰ ਉਹੀ ਸਾਡੇ ਭਾਈਚਾਰੇ ਨਾਲ ਜੁੜੇ ਹੋਏ ਲੋਕ ਹੀ ਸਪੋਰਟ ਕਰਦੇ ਆ ਸੋ ਇਸੇ ਗੱਲ ਨੂੰ ਖਿਆਲ ਚ ਰੱਖਦੇ ਹੋਏ ਅਸੀਂ ਵੀ ਚਾਹੁੰਦੇ ਹਾਂ ਕਿ ਉਹਨਾਂ ਨੂੰ ਅਸੀਂ ਉਹਨਾਂ ਦੀਆਂ ਹੁਣ ਜਿਹੜੀਆਂ ਕੋਈ ਨਵੀਆਂ ਡੀਲਸ ਜਾਂ ਨਵੀਆਂ ਆਫਰਸ ਜਾਂ ਜੋ ਨਵੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਖਿਆਲ ਵਿੱਚ ਰੱਖਦੇ ਹੋਏ ਖਾਸ ਤੌਰ ਦੇ ਉੱਤੇ ਇਸ ਫਾਦਰਸ ਡੇ ਦੇ ਮੌਕੇ ਦੇ ਉੱਪਰ ਚਾਹੇ ਆਪਾਂ ਪੈਰਾਮਾਊਂਟ ਫਰਨੀਚਰ ਦੀ ਗੱਲ ਕੀਤੀ ਹੈ ਜਾਂ ਟੈਲੀਟਾਈਮ ਇਲੈਕਟ੍ਰੋਨਿਕਸ ਦੀ ਗੱਲ ਕੀਤੀ ਹੈ ਜਾਂ ਹੋਰ ਬਾਕੀ ਜਿੰਨੇ ਵੀ ਆਪਣੇ ਸਪੌਂਸਰ ਸਾਡੇ ਨਾਲ ਜੁੜੇ ਹੋਏ ਆ ਆਪਾਂ ਇਹ ਰਿਕੁਐਸਟ ਕਰਦੇ ਹਾਂ ਸਾਡੇ ਸਾਰੇ ਕਮਿਊਨਿਟੀ ਲਈ ਭਾਈਚਾਰੇ ਲਈ ਕਿ ਅਸੀਂ ਸਾਰਿਆਂ ਨੂੰ ਹੁਣ ਅੱਗੇ ਵਧਣ ਦੇ ਲਈ ਸਪੋਰਟ ਕਰੀਏ ਕਈ ਵਾਰੀ ਆਪਾਂ ਇਹ ਦੇਖ ਲਈਦਾ ਕਿ ਥੋੜਾ ਬਹੁਤਾ ਸਸਤਾ ਮਹਿੰਗਾ ਦੇਖ ਕੇ ਤੇ ਲਓ ਜੀ ਨਹੀਂ ਇੱਥੋਂ ਨਹੀਂ ਜਾਣਾ ਸੀ ਇੱਥੋਂ ਚੀਜ਼ $2 ਸਸਤੀ ਮਿਲ ਰਹੀ ਹੈ ਪਰ ਇੱਕ ਗੱਲ ਦਾ ਖਿਆਲ ਰੱਖਿਓ ਕਿ ਜੇ ਅਸੀਂ ਆਪਣੇ ਬਿਜ਼ਨੈਸਿਸ ਆਪਣੇ ਭਾਈਚਾਰੇ ਨੂੰ ਕਿਤੇ $1-2 ਵੱਧ ਵੀ ਪੇ ਕਰ ਦਿੱਤੇ ਆ ਤਾਂ ਉਹਦੇ ਨਾਲ ਤੁਸੀਂ ਦੇਖਿਓ ਵੀ ਸਾਨੂੰ ਕਿੰਨਾ ਜ਼ਿਆਦਾ ਇੱਕ ਸਾਡੀ ਸੋਸਾਇਟੀ ਦੇ ਵਿੱਚ ਇੱਕ ਐਕਸਾਈਟਮੈਂਟ ਇੱਕ ਐਨਰਜੀ ਇੱਕ ਭਾਈਚਾਰੇ ਦੇ ਵਿੱਚ ਕਮਿਊਨਿਟੀ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਬਾਕੀ ਕਮਿਊਨਿਟੀਜ਼ ਨੂੰ ਡੀਲ ਨਾ ਕਰੀਏ ਪਰ ਜਦੋਂ ਅਸੀਂ ਆਪਣੇ ਪਰਿਵਾਰ ਦੀ ਗੱਲ ਕਰਦੇ ਹਾਂ ਤਾਂ ਪਹਿਲ ਉੱਥੋਂ ਕਰਨੀ ਚਾਹੀਦੀ ਹੈ ਬਾਕੀ ਰਹੀ ਗੱਲ ਕੋਸਟ ਦੀ ਤਾਂ ਮੈਂ ਇਸ ਗੱਲ ਦਾ ਵੀ ਵਾਅਦਾ ਕਰਦਾ ਕਿ ਬਹੁਤੇ ਜਿਹੜੇ ਪ੍ਰੋਡਕਟ ਨੇ ਚਾਹੇ ਉਹ ਟੈਲੀਟਾਈਮ ਇਲੈਕਟ੍ਰੋਨਿਕਸ ਦੀ ਗੱਲ ਕੀਤੀ ਜਾਂ ਪੈਰਾਮਾਊਂਟ ਫਰਨੀਚਰ ਦੀ ਗੱਲ ਕੀਤੀ ਹੈ ਉਹ ਤੁਹਾਨੂੰ ਬਾਕੀ ਮੇਨ ਸਟ੍ਰੀਮ ਜਿਹੜੇ ਸਟੋਰਸ ਨੇ ਉਹਨਾਂ ਨਾਲੋਂ ਬੈਟਰ ਰੇਟ ਤੇ ਹੀ ਲੈ ਕੇ ਦੇਵਾਂਗੇ ਉਹਦੇ ਲਈ ਤੁਸੀਂ ਜ਼ਰੂਰ ਸਾਡੇ ਜਿਹੜੇ ਬਿਜ਼ਨੈਸਿਸ ਹੁੰਦੇ ਉਹਨਾਂ ਨੂੰ ਸਪੋਰਟ ਵੀ ਕਰੋ ਤੇ ਜਿਹੜੇ ਲਾਈਵ ਔਨ ਲੋਕੇਸ਼ਨ ਨੇ ਆਉਣ ਵਾਲੇ ਦਿਨਾਂ 'ਚ ਕਿਸੇ ਨੇ ਨਵਾਂ ਬਿਜ਼ਨਸ ਓਪਨ ਕਰਨਾ ਕੋਈ ਗ੍ਰੈਂਡ ਓਪਨਿੰਗਸ ਕਰਨੀ ਹੈ ਕੋਈ ਆਪਣੇ ਕਾਰੋਬਾਰ ਨੂੰ ਪ੍ਰਮੋਟ ਕਰਨਾ ਤਾਂ ਅਫਕੋਰਸ ਤੁਸੀਂ ਸੋਢੀ ਨਾਗਰਾ ਹੋਰਾਂ ਨੂੰ ਜਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਕੋਲ ਮਲਟੀਪਲ ਪਲੈਟਫਾਰਮਸ ਨੇ ਵੀਕ ਡੇਜ਼ ਵੀਕਐਂਡ ਅਲੱਗ ਅਲੱਗ ਚੈਨਲਸ ਦੇ ਉੱਪਰ ਅਸੀਂ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਵਿੱਚ ਹੈਲਪ ਕਰ ਸਕਦੇ ਹਾਂ ਸੋ 416-303-4443 ਦੇ ਉੱਤੇ ਤੁਸੀਂ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਤੁਹਾਡੇ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਤਾਂ ਨਿਸ਼ਚਿੰਤ ਹੋ ਕੇ ਸਾਨੂੰ ਕੰਟੈਕਟ ਕਰੋ ਤੇ ਅਸੀਂ ਇਸ ਗੱਲ ਦਾ ਖਿਆਲ ਰੱਖਦੇ ਹੋਏ ਕਿ ਤੁਹਾਡਾ ਬਜਟ ਵੀ ਜਿੰਨੀ ਕੁ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਉਹਦੇ ਵਿੱਚ ਰਹੇ ਤੇ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਵਧੀਆ ਪਲੈਟਫਾਰਮ ਦੇ ਉੱਪਰ ਪ੍ਰਮੋਟ ਵੀ ਕਰੀਏ
ਠੀਕ ਹੈ ਜੀ ਜੀ ਤੇ ਹੁਣ ਆਪਾਂ ਰੀਅਲ ਸਟੇਟ ਨੂੰ ਲੈ ਕੇ ਗੱਲ ਕਰਦੇ ਹਾਂ
ਸਰ ਰੀਅਲ ਸਟੇਟ ਦੀ ਵੀ ਇਹੀ ਗੱਲ ਹੈ ਕਿਉਂਕਿ ਦੇਖੋ ਆਪਾਂ ਹੈਂਡ ਇਨ ਹੈਂਡ ਨੇ ਸਾਡੇ ਜਿਹੜੇ ਸਾਰੇ ਕਾਰੋਬਾਰ ਔਰ ਰੀਅਲ ਸਟੇਟ ਚ ਚਾਹੇ ਸ਼ੋਅ ਬਿਜ਼ਨਸ ਦੀ ਆਪਾਂ ਗੱਲ ਕਰ ਲਈਏ ਚਾਹੇ ਅਸੀਂ ਸਾਡੇ ਮੀਡੀਆ ਇੰਡਸਟਰੀ ਦੇ ਨਾਲ ਜੁੜੇ ਹੋਏ ਸਾਡੇ ਵੈਂਚਰਸ ਦੀ ਗੱਲ ਕਰੀਏ ਤਾਂ ਹਮੇਸ਼ਾ ਸਾਡਾ ਇੱਕ ਇਹ ਮੋਟੋ ਰਿਹਾ ਸਾਡਾ ਇਹੀ ਗੱਲ ਹਮੇਸ਼ਾ ਅਸੀਂ ਮੋਹਰੇ ਰੱਖੀ ਹੈ ਕਿ ਇੱਕ ਵਿਸ਼ਵਾਸ ਇੱਕ ਟਰੱਸਟ ਬਣਿਆ ਰਹੇ
ਜੀ,
ਉਹਦੇ ਚ ਇਹ ਨਾ ਲੱਗੇ ਕਿ ਯਾਰ ਵੀ ਹਰਜਿੰਦਰ ਜਾਂ ਸੋਢੀ ਜਾਂ ਕੋਈ ਸਾਡੇ ਹੋਰ ਟੀਮ ਮੈਂਬਰ ਜਦੋਂ ਆਉਂਦੇ ਵੀ ਯਾਰ ਇਹ ਗੱਪਾਂ ਹੀ ਮਾਰੀ ਜਾਂਦੇ ਆ, ਇਹ ਜੋ ਕਹਿੰਦੇ ਆ ਉਹ ਕਰਦੇ ਨੀ ਆ, ਇਹ ਕਹਿੰਦੇ ਕੁਛ ਹੋਰ ਹੈ ਤੇ ਕਰਦੇ ਕੁਛ ਹੋਰ ਹੈ। ਇੱਦਾਂ ਦੀ ਅਸੀਂ ਬਿਲਕੁਲ ਵੀ ਕਦੀ ਵੀ ਚਾਹਾਂਗੇ ਨੀ ਕਿ ਸਾਡੀ ਕੋਈ ਇਮੇਜ ਇੱਦਾਂ ਦੀ ਬਣੇ। ਇਸੇ ਗੱਲ ਨੂੰ ਖਿਆਲ ਚ ਰੱਖਦੇ ਹੋਏ ਰੀਅਲ ਸਟੇਟ ਨਾਲ ਰਿਲੇਟਡ ਜਿਹੜੇ ਵੀ ਜਿਸ ਤਰ੍ਹਾਂ ਦੇ ਵੀ ਪ੍ਰੋਜੈਕਟ ਅਸੀਂ ਲੈ ਕੇ ਆਉਂਦੇ ਹਾਂ, ਮੈਂ ਇਹ ਵੀ ਗੱਲ ਬਾਰ ਬਾਰ ਕਹਿੰਦਾ ਹੁੰਦਾ ਕਿ ਹਰ ਪ੍ਰੋਜੈਕਟ ਹਰ ਇੱਕ ਪ੍ਰੋਪਰਟੀ ਹਰ ਇੱਕ ਕਿੱਸੇ ਦੇ ਲਈ ਫਿੱਟ ਨਹੀਂ ਬੈਠ ਸਕਦੇ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੇ ਅੱਜ ਕੋਈ ਅਸੀਂ ਬ੍ਰੈਂਪਟਨ ਦੇ ਵਿੱਚ ਪ੍ਰੋਜੈਕਟ ਲੈ ਕੇ ਆਏ ਹਾਂ ਤਾਂ ਉਹ ਸਾਰਿਆਂ ਦੇ ਲਈ ਮਾਫਕ ਹੋਏਗਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਲਈ ਅਸੀਂ ਅੱਜ ਕੈਲਟਨ ਚ ਕੋਈ ਪ੍ਰੋਜੈਕਟ ਲੈ ਕੇ ਆਏ ਤਾਂ ਸਾਰਿਆਂ ਨੂੰ ਫਿੱਟ ਬੈਠੇਗੇ, ਜਾਂ ਅਸੀਂ ਨਾਇਗਰਾ ਫਾਲ ਚ ਜਾਂ ਵੈਲਲੈਂਡ ਚ ਜਾਂ ਅਸੀਂ ਬ੍ਰੈਂਟਫੋਰਡ ਚ ਜਾਂ ਕਿਚਨਰ ਗੋਲਫ ਕੈਂਬ੍ਰਿਜ, ਤੁਸੀਂ ਨਾਮ ਲੋਕ ਜਿਹੜੇ ਮਰਜ਼ੀ ਸਿਟੀ ਚ ਜਿੱਥੇ ਕਹੋਗੇ ਸਾਡੇ ਕੋਲ ਅਰੇਂਜਮੈਂਟਸ ਨੇ, ਅਸੀਂ ਤੁਹਾਡੇ ਲਈ ਪ੍ਰੋਜੈਕਟ ਲੱਭ ਕੇ ਦੇ ਸਕਦੇ ਹਾਂ। ਪਰ ਇਹ ਵੀ ਜ਼ਰੂਰੀ ਨਹੀਂ ਹੈ ਕਿ ਸਾਰਿਆਂ ਦੇ ਲਈ ਸਾਰੀ ਤਰ੍ਹਾਂ ਦੇ ਜਿਹੜੇ ਪ੍ਰੋਜੈਕਟਸ ਨੇ ਉਹ ਮਾਫਕ ਬੈਠਦੇ ਨੇ, ਉਹ ਕਿਹਨੂੰ ਮਾਫਕ ਬੈਠਦੇ ਆ। ਇਹਦੇ ਵਿੱਚ ਤੁਸੀਂ ਸਾਡੀ ਟੀਮ ਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ, ਅਸੀਂ ਪੂਰੀ ਡਿਊ ਡਿਲੀਜੈਂਸ ਦੇ ਨਾਲ ਤੁਹਾਡੇ ਲਈ ਤੁਹਾਡੀਆਂ ਨੀਡਸ ਅਨਾਲਿਸਿਸ ਕਰਨ ਤੋਂ ਬਾਅਦ ਤੁਹਾਡੀ ਕਿਸ ਤਰ੍ਹਾਂ ਦੀ ਉਹਦੇ ਲਈ ਰਿਕੁਆਇਰਮੈਂਟ ਹੈ, ਕਿਉਂ ਤੁਸੀਂ ਕਿਸੇ ਪ੍ਰੋਪਰਟੀ ਨੂੰ ਬਾਏ ਕਰਨਾ, ਕਿੰਨੇ ਕੁ ਤੁਹਾਡੇ ਕੋਲ ਅਰੇਂਜਮੈਂਟਸ ਨੇ ਡਾਊਨ ਪੇਮੈਂਟ ਦੇ ਲਈ, ਕਿਸ ਤਰ੍ਹਾਂ ਤੁਸੀਂ ਆਪਣੀ ਮੋਰਗੇਜ ਦੇ ਲਈ ਆਪਣੇ ਆਪ ਨੂੰ ਮੋਰਗੇਜ ਰੈਡੀ ਕਰਨਾ। ਸੋ ਇਹ ਬਹੁਤ ਸਾਰੇ ਅਲੱਗ ਅਲੱਗ ਫੇਜ਼ ਨੇ ਜਿਨ੍ਹਾਂ ਦੇ ਵਿੱਚੋਂ ਦੀ ਥਰੂ ਹੋਣ ਤੋਂ ਬਾਅਦ ਅਸੀਂ ਤੁਹਾਨੂੰ ਡਿਸੀਜਨ ਲੈਣ ਦੇ ਵਿੱਚ ਹੈਲਪ ਕਰਾਂਗੇ। ਸੋ ਰੀਅਲ ਸਟੇਟ ਨਾਲ ਰਿਲੇਟਡ ਅਗਰ ਤੁਹਾਡਾ ਕੋਈ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ, ਕੋਈ ਇਨਵੈਸਟਰ ਦੇ ਤੌਰ ਤੇ, ਫਸਟ ਟਾਈਮ ਬਾਇਰ ਦੇ ਤੌਰ ਤੇ, ਕੋਈ ਰੈਜੀਡੈਂਸ਼ੀਅਲ ਕਮਰਸ਼ੀਅਲ ਪ੍ਰੋਪਰਟੀ, ਕੋਈ ਯਾਰਡ ਦੇਖ ਰਹੇ ਹੋ, ਕੋਈ ਤੁਸੀਂ ਆਪਣੇ ਲਈ ਫਾਰਮ ਹਾਊਸ ਦੇਖ ਰਹੇ ਹੋ, ਕੋਈ ਯੂਨਿਟਸ ਬਾਏ ਕਰਨੇ ਆਪਣੇ ਬਿਜ਼ਨਸ ਲਈ ਆਪਣੇ ਆਫਿਸ ਦੇ ਲਈ, ਤਾਂ ਤੁਸੀਂ ਸਾਨੂੰ ਨਿਸ਼ਚਿੰਤ ਹੋ ਕੇ ਇੱਕ ਵਾਰ ਕੰਟੈਕਟ ਕਰੋ 6474062 6474 4068 6474 68 ਟੀਮ ਹਰਜਿੰਦਰ ਗਿੱਲ .com ਸਾਡੀ ਵੈਬਸਾਈਟ ਹੈ, ਤੇ ਟੀਮ ਹਰਜਿੰਦਰ ਗਿੱਲ ਰੀਅਲ ਸਟੇਟ ਸਾਡਾ ਫੇਸਬੁੱਕ ਪੇਜ ਜ਼ਰੂਰ ਵਿਜ਼ਿਟ ਵੀ ਕਰਿਓ ਤੇ ਲਾਈਕ ਵੀ ਉਹਨੂੰ ਕਰ ਲਿਓ, ਕਿਉਂਕਿ ਜਿੰਨੇ ਵੀ ਨਾਗਰ ਸਾਹਿਬ ਆਪਣੇ ਪ੍ਰੀ ਕੰਸਟਰਕਸ਼ਨ ਦੇ ਪ੍ਰੋਜੈਕਟ ਦੇ ਵਿੱਚ ਅਸੀਂ ਇਸ ਵੇਲੇ ਡੀਲ ਕਰ ਰਹੇ ਹਾਂ, ਆਲਮੋਸਟ ਉਹਨਾਂ ਸਾਰਿਆਂ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਈਲਾਈਟਸ ਜਾਂ ਫੀਚਰ ਅਸੀਂ ਆਪਣੇ ਉਸ ਪੇਜ ਦੇ ਉੱਪਰ ਸਾਂਝੇ ਕਰ ਦਈਦੇ ਆ। ਉੱਥੇ ਉਹਨਾਂ ਹਾਈਲਾਈਟਸ ਨੂੰ ਦੇਖਣ ਤੋਂ ਬਾਅਦ ਪ੍ਰੋਪਰ ਡਿਟੇਲਡ ਜਾਣਕਾਰੀ ਲਈ 6474 4068 6474 4068 ਇੱਕ ਲਾਸਟ ਨੰਬਰ ਮੈਸੇਜ ਦੇਣਾ ਜੀ ਕਿ ਨਾਇਗਰਾ ਫਾਲ ਦੇ ਵਿੱਚ ਆਪਣੇ ਕੋਲ ਇੱਕ 4 bedroom ਦਾ ਡਿਟੈਚਡ ਘਰ ਅਗਰ ਕੋਈ ਪਰਿਵਾਰ ਰੈਂਟ ਤੇ ਲੈਣਾ ਚਾਹੁੰਦਾ ਹੈ ਤਾਂ ਉਹ ਇਸ ਵੇਲੇ ਅਵੇਲੇਬਲ ਹੈ ਜੀ, ਮਰੀਨ ਲੈਂਡ ਦੇ ਬਿਲਕੁਲ 2 minutes ਦੇ ਡਿਸਟੈਂਸ ਤੇ ਹੈ। ਨਾਇਗਰਾ ਫਾਲ ਮੇਨ ਫਾਲ ਜਿਹੜਾ ਜੀ ਉਹ 5 to 7 minutes ਦੀ ਡਰਾਈਵ ਤੇ ਹੈ। ਸੋ ਇਹ 4 bedroom ਦਾ ਸਿਰਫ 4 years ਹੋਏ ਨੇ ਜੀ ਇਸ ਘਰ ਨੂੰ ਬਣੇ ਹੋਏ ਨੂੰ, ਡਿਟੈਚਡ ਘਰ ਰੈਂਟ ਤੇ ਲੈਣ ਦੇ ਲਈ 6474 4068 ਬਹੁਤ ਮਿਹਰਬਾਨੀ ਸਰ।
ਥੈਂਕ ਯੂ ਬ੍ਰਦਰ, ਹੁੰਦੀ ਦੁਬਾਰਾ ਗੱਲ, ਥੈਂਕ ਯੂ ਜੀ ਜੀ। ਸਰ ਤੋਂ ਇੱਕ ਵਾਰੀ ਫਿਰ ਮੈਂ ਸਵੀਟ ਮਹਿਲ ਦਾ ਮੈਸੇਜ ਤੁਹਾਡੇ ਨਾਲ ਸਾਂਝ ਪਾ ਦਵਾਂ। ਫਾਦਰ ਡੇ ਨੂੰ ਜਿਹੜਾ ਸਪੈਸ਼ਲ ਉਹਨਾਂ ਨੇ ਲਾਇਆ ਪਿਛਲੇ ਕਈ ਦਿਨਾਂ ਤੋਂ ਆਪਾਂ ਤੁਹਾਨੂੰ ਦੱਸਦੇ ਆ ਰਹੇ ਹਾਂ, ਕੱਲ੍ਹ ਨੂੰ ਤੁਸੀਂ ਫੂਡ ਟੇਕ ਆਊਟ ਲੈਂਦੇ ਹੋ, ਲਓ ਤੁਸੀਂ ਅੱਜ ਵੀ, ਔਰ ਕੱਲ੍ਹ ਨੂੰ ਜਿਹੜਾ ਸਪੈਸ਼ਲ ਤੁਹਾਡੇ ਵਾਸਤੇ, ਤੁਹਾਡੇ ਡੈਡ ਵਾਸਤੇ, ਪਾਪਾ ਵਾਸਤੇ, ਜਿਹੜਾ ਜੀ ਕੋਈ ਵੀ ਚਾਹੇ ਮੈਂਗੋ ਸ਼ੇਕ ਹੈ, ਚਾਹੇ ਉਹ ਤੁਸੀਂ ਮਿੱਠੇ ਵਾਲੀ ਲੱਸੀ, ਲੂਣ ਵਾਲੀ, ਜਾਂ ਫਿਰ ਫਰੈਸ਼ ਜੂਸ ਵੀ ਤੁਸੀਂ ਕਹੋਗੇ, ਤੇ ਤਾਂ ਵੀ ਤੁਹਾਨੂੰ ਗਲਾਸ ਇੱਕ ਫ੍ਰੀ ਹੋਵੇਗਾ, ਕੋਈ ਵੀ ਉਹਦਾ ਚਾਰਜ ਨਹੀਂ ਕੀਤਾ ਜਾਵੇਗਾ ਫੂਡ ਦੇ ਨਾਲ। ਔਰ 416-6799-9999 ਸਵੀਟ ਮਹਿਲ ਦਾ ਨੰਬਰ ਆ। ਪਰ ਆਹ ਜਿਹੜੀ ਬਾਬੇ ਨੇ ਲੱਸੀ ਪੀਤੀ ਆ, ਇਹ ਕਿੱਦਾਂ ਪੀ ਗਿਆ ਇਹ ਨਹੀਂ ਪਤਾ ਲੱਗਾ, ਚਲੋ ਕਰਦੇ ਤੁਹਾਡੇ ਰੂਬਰੂ ਜੀ। ਔਰ ਖਾਸ ਤੌਰ ਤੇ ਜਿਹੜੇ ਪੁਰਾਣੇ ਤੋਂ ਪੁਰਾਣੇ ਦੁਕਾਨਾਂ ਦੀ ਵੀ ਫਰਮਾਇਸ਼ਾਂ ਆਉਂਦੀਆਂ ਰਹਿੰਦੀਆਂ, ਤੁਸੀਂ ਪਿਆਰ ਕਰਦੇ ਹੋ ਤੁਹਾਡਾ, ਮੈਂ ਤਹਿ ਦਿਲ ਤੋਂ ਆਪਣੇ ਵੱਲੋਂ ਆਪਣੀ ਟੀਮ ਦੇ ਬਿਹਾਵ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ। ਤੁਸੀਂ ਬਹੁਤ ਭਰਮਾ ਹੁੰਗਾਰਾ ਦਿੰਦੇ ਹਾਂ, ਰੌਣਕ ਪੰਜਾਬ ਰੇਡੀਓ ਟੈਲੀਵਿਜ਼ਨ ਦੀ ਗੱਲ ਕਰੀਏ ਉਡੀਕ ਨੂੰ ਲੈ ਕੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਲੰਧਰ ਜਿਹੜਾ ਆਪਣਾ ਸਟੂਡੀਓ 24 hours ਆਪਾਂ ਉੱਥੋਂ ਜਿਹੜਾ ਜੀ ਸਰਵਿਸ ਜਿਹੜੀਆਂ ਮੇਰੀਆਂ ਟੀਮਾਂ ਉਹ ਦਿਆ ਕਰਨਗੀਆਂ, ਜੁਲਾਈ ਫਸਟ ਵੀਕ ਦੇ ਆਲਮੋਸਟ ਜਿਹੜਾ ਜੀ ਆਪਾਂ ਸਟਾਰਟ ਕਰ ਦੇਣਾ, ਫਿਰ ਤੁਹਾਨੂੰ ਲੱਗੇਗਾ ਕਿ ਰੌਣਕ ਪੰਜਾਬ ਤੇ ਆਹ ਖ਼ਬਰ ਦੇ ਕੀ ਹੋਣਾ, ਆਹ ਆ ਗਈ ਇਸੇ ਹੀ ਤਰ੍ਹਾਂ। ਪਰ ਖਰਚੇ ਬਹੁਤ ਆ, ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਬਿਜ਼ਨਸ ਦਾ ਕਮਰਸ਼ੀਅਲ ਜਿਹੜਾ RPD ਟੈਲੀਵਿਜ਼ਨ ਤੇ ਵੀ ਵੱਖੋ ਵੱਖਰੇ ਪੈਕੇਜ ਆ, ਇੱਕ ਤੇ ਐਡ ਹੁੰਦੀ ਰਿਕਾਰਡਡ ਕਰਕੇ ਉੱਥੇ ਪਲੇ ਕਰਨੀ, ਇੱਕ ਤੁਸੀਂ ਇੰਟਰਵਿਊ ਨਾਲ ਲੈਣੀ, ਤੇ ਇੱਕ ਐਲ ਬੈਂਡ ਸ਼ੇਪ ਜਿਹੜੀ ਐਡ ਆ, ਇਹ 3 ਪੈਕੇਜ ਆ ਵੱਖੋ ਵੱਖਰੇ। ਜੇ ਇੱਕੋ ਹੀ ਬੰਡਲ ਲੈਣਾ ਤੇ ਤਾਂ ਵੀ ਤੁਸੀਂ 416-303-4444 ਦੇ ਸੰਪਰਕ ਕਰ ਲੈਣਾ, 416-303-4444। ਘੱਟ ਤੋਂ ਘੱਟ ਜਿਹੜਾ ਟੈਲੀਵਿਜ਼ਨ ਦਾ ਸਾਡਾ ਜਿਹੜਾ ਸਟਾਰਟਿੰਗ ਪ੍ਰਾਈਸ $500 ਤੋਂ ਸਟਾਰਟਿੰਗ ਹੈ ਬਜਟ, ਅਤੇ ਜੇ ਤੁਸੀਂ ਬੰਡਲ ਤੱਕ ਜਾਂਦੇ ਹੋ ਫਿਰ ਸਾਡਾ ਜਿਹੜਾ ਜੀ $1500 ਤੱਕ ਜਿਹੜਾ ਉਹ ਹੈਗਾ। ਤੁਹਾਨੂੰ ਵੀ ਪਤਾ ਐਡਾਂ ਆਪਾਂ ਘੱਟ ਲਾਉਂਦੇ ਹਾਂ, ਉਹਦਾ ਕਾਰਨ ਹੀ ਇਹੋ ਆ ਕੁਆਲਿਟੀ ਆਪਾਂ ਦੇ ਰਹੇ ਹਾਂ, ਅਤੇ ਨਾਲ ਫਿਰ ਜਿਹੜੀਆਂ ਐਡਾਂ ਭਾਵੇਂ ਆਪਾਂ ਥੋੜ੍ਹੀਆਂ ਚਲਾਵਾਂਗੇ ਤੁਹਾਨੂੰ ਵੀ ਮਾਣ ਹੋਵੇਗਾ ਕਿ ਯਾਰ ਐਡਾਂ ਘੱਟ ਆ ਪਰ ਸਾਡੀਆਂ ਐਡਾਂ ਜਿਹੜੀਆਂ ਵੱਧ ਰਿਪੀਟ ਹੋ ਰਹੀਆਂ ਉੱਥੇ।
ਪੈ ਕੇ ਖੱਟ ਗਿਆ ਨੀਂਦ ਪੈਰਾਂ, ਮੰਜੇ ਉੱਤੇ ਪੈ ਕੇ ਖੱਟ ਗਿਆ ਨੀਂਦ ਪੈਰਾਂ, ਨਾਲ ਗੋਭੀ ਦੇ ਖਾ ਗਿਆ ਰੋਟੀ, ਨਾਲੇ ਬਾਬਾ ਲੱਸੀ ਪੀ ਗਿਆ, ਨਾਲ ਦੇ ਗਿਆ ਦੁਆ ਨੀ ਖੋਟੀ, ਨਾਲੇ ਬਾਬਾ ਲੱਸੀ ਪੀ ਗਿਆ।
ਚੰਦਰਾ ਜਹਾਨ ਸਭ ਰੱਸੀ ਤੋਂ ਬਣਾਵੇ, ਚੰਦਰਾ ਜਹਾਨ ਸਭ ਰੱਸੀ ਤੋਂ ਬਣਾਵੇ, ਜੱਸੀ ਕਿਸੇ ਦਾ ਸਹੇ ਨਾ ਬਾਬਾ ਵੇ ਲਾਰੀ ਪੈਲ ਜਾਉ ਮੁਖਤੀ, ਕਹਿੰਦੇ ਲੱਗੇ ਆ ਡਰਾਵਰ ਬਾਬਾ ਵੇ ਲਾਰੀ ਪੈਲ ਜਾਉ ਮੁਖਤੀ, ਕਹਿੰਦੇ ਲੱਗੇ ਆ ਡਰਾਵਰ ਬਾਬਾ ਵੇ ਲਾਰੀ ਪੈਲ ਜਾਉ ਮੁਖਤੀ।
ਗੱਲਾਂ ਕਰ ਕਰ ਬਿੱਲੋ ਪਿੰਡ ਹੱਸਦਾ, ਜਾਉ ਪੱਤਿਆ ਕਦੇ ਨੀ ਘਰ ਵੱਸਦਾ, ਤੇਰੀ ਬਾਬੇ ਨਾਲ ਕੀ ਹੈ ਪਛਾਣਨੀ ਨੀ, ਤੂੰ ਕੱਲ ਦੀ ਕੁੜੀ ਨਾ ਤੇਰਾ ਹਾਣਨੀ, ਤੇਰੀ ਬਾਬੇ ਨਾਲ ਕੀ ਹੈ ਪਛਾਣਨੀ ਨੀ, ਤੂੰ ਕੱਲ ਦੀ ਕੁੜੀ ਨਾ ਤੇਰਾ ਹਾਣਨੀ। ਨਾਲੇ ਬਾਬਾ ਲੱਸੀ ਪੀ ਗਿਆ, ਨਾਲੇ ਦੇ ਗਿਆ ਦੁਆ।
ਜਸਵੀਰ ਜੀ ਰੌਣਕ ਪੰਜਾਬ ਦੇ ਜੀਆਂ ਵੈਲਕਮ।
ਨਗਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਔਰ ਜਿੰਨੇ ਵੀ ਸਾਡੇ ਸਰੋਤੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
ਔਰ ਗਰਮੀ ਦੇ ਮੌਸਮ ਦੇ ਵਿੱਚ ਚਾਹੇ ਸ਼ਿਕੰਜਵੀ ਦੀ ਗੱਲ ਕਰੀਏ ਜਾਂ ਫਿਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਜੂਸ ਆਉਂਦੇ ਆ, ਪਰ ਜਿਹੜਾ ਲੱਸੀ ਦੀ ਨਾਲ ਦੀ ਗੱਲ ਆ ਉਹ ਨੀ ਰੀਸ, ਚਾਹੇ ਉਹ ਕਿਸੇ ਢਾਬੇ ਤੋਂ ਪੀਨੇ ਆਪਾਂ, ਚਾਹੇ ਉਹ ਆਪਾਂ ਘਰੇ ਪੀਨੇ ਜੀ। ਹੈਲੋ
ਹੈਲੋ
ਹਾਂਜੀ ਜਸਵੀਰ ਜੀ,
ਗੱਲ ਤੁਸੀਂ ਲੱਸੀ ਦੀ ਕੀਤੀ। ਅਸਲ ਚ ਲੱਸੀ ਦਾ ਜਿਹੜਾ ਉਹ ਸਾਡਾ ਕਲਚਰ ਆ ਨਾ, ਉਹ ਬੜਾ ਅਮੀਰ ਰਿਹਾ ਆ। ਉਹ ਗੱਲ ਵੱਖਰੀ ਆ ਕਿ ਅੰਗਰੇਜ਼ ਆਉਂਦੇ ਆ, ਲੱਸੀ ਸਾਡੇ ਤੋਂ ਛੁਡਾ ਦਿੰਦੇ ਆ ਤੇ ਚਾਹ ਸਾਡੇ ਮੱਥੇ ਮੜ ਦਿੰਦੇ ਆ। ਕਾਰਨ ਇਹਦਾ ਇੱਕ ਇਹ ਸੀਗਾ ਨਾਗਰਾ ਸਾਹਿਬ ਕਿ ਲੱਸੀ ਦੇ ਵਿੱਚ ਕਿਤੇ ਨਾ ਕਿਤੇ ਤਾਕਤ ਬਚੀ ਰਹਿੰਦੀ ਆ, ਉਹ ਤਾਕਤ ਸਾਡੇ ਸਰੀਰਾਂ ਦੇ ਵਿੱਚ ਆਉਂਦੀ ਸੀਗੀ ਤੇ ਅੰਗਰੇਜ਼ਾਂ ਦੇ ਸਾਹਮਣੇ ਕਦੀ ਛਿੱਥੇ ਨੀ ਪੈਂਦੇ ਸੀਗੇ ਪੰਜਾਬੀ, ਤੇ ਉਹਨਾਂ ਨੂੰ ਲੱਗਾ ਕਿ ਭਾਈ ਹੋਵੇ ਨਾ ਹੋਵੇ ਕਿਸੇ ਨਾ ਪਾਸੇ ਤਾਂ ਲਾਉਣਾ ਹੀ ਪੈਣਾ ਆ, ਫਿਰ ਉਹਨਾਂ ਨੇ ਚਾਹ ਵਾਲੇ ਪਾਸੇ ਲਾਤਾ ਤੇ ਲੱਸੀ ਤੋਂ ਸਾਨੂੰ ਕਿਨਾਰੇ ਤੇ ਕਰ ਦਿੱਤਾ। ਪਰ ਹੁਣ ਵੀ ਕਿਤੇ ਕਦਾਈ ਜਦੋਂ ਲੱਸੀ ਮਿਲ ਜਾਂਦੀ ਆ ਨਾਗਰਾ ਸਾਹਿਬ ਤੇ ਆਨੰਦ ਬਹੁਤ ਆਉਂਦਾ, ਖਾਸ ਤੌਰ ਤੇ ਜਿਹੜੀ ਚਾਟੀ ਦੀ ਲੱਸੀ ਹੁੰਦੀ ਆ ਨਾ, ਉਹਦਾ ਆਨੰਦ ਆਪਣੇ ਤਰੀਕੇ ਦਾ ਵੱਖਰਾ ਹੈ। ਤੇ ਮੇਰਾ ਖਿਆਲ ਹੈ ਕਿ ਜਿਹਨਾਂ ਨੇ ਉਹ ਪਿੰਡਾਂ ਥਾਂ ਵਾਲਾ ਦੌਰ ਦੇਖਿਆ ਹੋਏਗਾ, ਸਾਡੇ ਸਰੋਤੇ ਜੋ ਬੜੇ ਸਰੋਤੇ ਇਹੋ ਜਿਹੇ ਹੋਣਗੇ ਜਿਹਨਾਂ ਨੇ ਦ੍ਰਿੜਕਾ ਪੀਤਾ ਹੋਊਗਾ, ਦਹੀਂ ਦਾ ਕੱਚਾ ਪੱਕਾ ਜਿਹੜਾ ਉਹ ਲੱਸੀ ਬਣਾ ਕੇ ਪੀਤੀ ਜਾਂਦੀ ਆ, ਖੰਡ ਖੁੰਡ ਪਾ ਲਈ ਜਾਂਦੀ ਹੈ ਵਿੱਚ, ਜਾਂ ਫਿਰ ਜਦੋਂ ਰਿੜਕਿਆ ਜਾਂਦਾ ਹੈ ਦਹੀਂ, ਜਦੋਂ ਉਹਦੇ ਚੋਂ ਮੱਖਣ ਕੱਢਣ ਦੀ ਲੋੜ ਹੁੰਦੀ ਹੈ, ਮੱਖਣ ਕੱਢ ਕੇ ਕਈ ਵਾਰੀ ਸਾਡੀਆਂ ਮਾਵਾਂ ਭੈਣਾਂ ਕੀ ਕਰਦੀਆਂ ਹੁੰਦੀਆਂ ਸੀ ਕਿ ਲੱਸੀ ਦਾ ਕੌਲਾ ਭਰ ਦਿੰਦੀਆਂ ਸੀ ਤੇ ਉਹ ਜਿਹੜਾ ਮੱਖਣ ਉਸ ਵੇਲੇ ਤਾਜ਼ਾ ਕੱਢਿਆ ਜਾਂਦਾ ਸੀਗਾ ਉਹ ਉਹਦੇ ਵਿੱਚ ਡਲੀ ਸੁੱਟ ਦਿੰਦੀਆਂ ਸੀਗੀਆਂ, ਤੇ ਕਈ ਵਾਰੀ ਜਾਣ ਬੁੱਝ ਕੇ ਵਿੱਚ ਮੱਖਣ ਥੋੜਾ ਜਿਹਾ ਛੱਡ ਦਿੱਤਾ ਜਾਂਦਾ ਲੱਸੀ ਦੇ ਵਿੱਚ ਕਿ ਭਾਈ ਇਹ ਪੀਣ ਵਾਲੇ ਨੂੰ ਥੋੜੀ ਬਹੁਤੀ ਤਾਕਤ ਮਿਲ ਜਾਏਗੀ, ਬਹਾਨੇ ਨਾਲ ਮੱਖਣ ਜਿਹੜਾ ਉਹਦੇ ਅੰਦਰ ਚਲਾ ਜਾਏਗਾ। ਤੇ ਲੱਸੀ ਦੀਆਂ ਤਾਂ ਕਿਆ ਬਾਤਾਂ, ਤੇ ਇੱਕ ਅਸੀਂ ਮੁਹਾਵਰਾ ਵੀ ਬਣਾ ਲਿਆ ਨਾਗਰਾ ਸਾਹਿਬ ਕਿ ਲੱਸੀ ਤਾਕਤਵਰ ਹੁੰਦੀ ਹੈ, ਪਰ ਅਸੀਂ ਮੁਹਾਵਰਾ ਬਣਾ ਲਿਆ ਬਹੁਤੀ ਵਾਰੀ ਕੋਈ ਕੰਮ ਖਰਾਬ ਹੋ ਜਾਂਦਾ ਕਹਿੰਦੇ ਉਹ ਕੰਮ ਲੱਸੀ ਕਰਤਾ ਯਾਰ, ਸੋ ਮੁਹਾਵਰਿਆਂ ਦੇ ਵਿੱਚ ਵੀ ਇਹਨੂੰ ਅਸੀਂ ਸ਼ਾਮਿਲ ਕਰ ਲਿਆ।
ਔਰ ਇਸੇ ਤਰ੍ਹਾਂ ਕਿਤੇ ਬੈਠੇ ਸੀ ਕਹਿੰਦਾ ਤੁਹਾਡੀ ਲੱਸੀ ਪੀਣੀ, ਮੈਂ ਕਿਹਾ ਬਈ ਬਾਈ ਤੁਸੀਂ ਲੱਸੀ ਪੀ ਲਓ ਪਰ ਪੀ ਕੇ ਲੱਸੀ ਲੱਸੀ ਨਾ ਕਰਿਓ। ਤੇ ਜਿੱਥੇ ਹਾਸਾ ਖੇਡਾ ਵੀ ਜ਼ਰੂਰੀ ਆ, ਔਰ ਕੱਲ੍ਹ ਦਾ ਮਨ ਬੜਾ ਉਦਾਸ ਆ, ਪਿਛਲੇ ਦਿਨਾਂ ਦੀ ਵੀ ਆਪਾਂ ਗੱਲ ਕਰੀਏ, ਜਿਹੜਾ ਸਰਦਾਰ ਮਿਲਖਾ ਸਿੰਘ ਦੀ ਜਿਹੜਾ ਜੀ ਸਪਤਨੀ, ਉਹ ਧਰਮ ਪਤਨੀ ਜਿਹੜਾ ਜੀ ਅਲਵਿਦਾ ਕਹਿ ਜਾਂਦੀ ਆ, ਅਤੇ ਹੁਣ ਜਿਹੜਾ ਜੀ ਕੁਝ ਕੁ ਘੰਟੇ ਪਹਿਲਾਂ ਕੱਲ੍ਹ ਦੀ ਗੱਲ ਕਰੀਏ, ਮਿਲਖਾ ਸਿੰਘ ਵੀ ਜਿਹੜਾ ਜੀ ਸਾਨੂੰ ਅਲਵਿਦਾ ਕਹਿ ਗਏ। ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਜਿੱਥੇ ਸ਼ਰੀਕ ਹੁੰਦੇ ਹਾਂ, ਔਰ ਬਹੁਤ ਵੱਡਾ ਘਾਟਾ ਪਿਆ ਜੀ।
ਨਗਰ ਸਾਹਿਬ ਕੋਈ ਸ਼ੱਕ ਨਹੀਂ ਹੈ, ਇੱਕ ਤੁਰਦਾ ਫਿਰਦਾ ਇਤਿਹਾਸ ਸੀ, ਔਰ ਮੈਨੂੰ ਲੱਗਦਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ, ਇਸ ਤੁਰਦੇ ਫਿਰਦੇ ਇਤਿਹਾਸ ਨੂੰ ਆਪਣੇ ਆਪ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸਮੇਟੀ ਫਿਰਦੇ ਸੀ ਮਿਲਖਾ ਸਿੰਘ ਹੋਰੀ, ਜਿਹੜੀਆਂ ਕਿਸੇ ਇਤਿਹਾਸਕ ਸ਼ਖਸੀਅਤ ਜਾਂ ਇਤਿਹਾਸਕ ਘਟਨਾਕ੍ਰਮ ਲਈ ਜ਼ਰੂਰੀ ਹੁੰਦੀਆਂ ਨੇ। ਸੋ ਅਸੀਂ ਦੇਖਿਆ, ਸਾਨੂੰ ਮਾਣ ਹੈ, ਪਰ ਕਹਿੰਦੇ ਨੇ ਕਿ ਉਮਰ ਦਾ ਪੜਾਅ ਹੁੰਦਾ, 91 ਸਾਲਾਂ ਦੇ ਹੋ ਗਏ ਸੀਗੇ, ਵੈਸੇ ਤਾਂ ਉਮਰ ਜਿੰਨੀ ਮਰਜ਼ੀ ਹੋਵੇ ਓਨੀ ਛੋਟੀ ਸਾਨੂੰ ਮਹਿਸੂਸ ਹੁੰਦੀ ਆ, ਪਰ ਫਿਰ ਵੀ ਘਾਟਾ ਬਹੁਤ ਵੱਡਾ ਆ, ਖੇਡ ਜਗਤ ਨੂੰ ਵੀ ਘਾਟਾ ਪਿਆ ਆ, ਇੰਸਪੀਰੇਸ਼ਨ ਸੀ ਨੌਜਵਾਨਾਂ ਲਈ ਮਿਲਖਾ ਸਿੰਘ ਹੋਰੀ, ਉਹਨਾਂ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਆ, ਔਰ ਨਾਲ ਦੀ ਨਾਲ ਅਸੀਂ ਇਹ ਕਹਿ ਸਕਦੇ ਕਿ ਸਾਂਝੇ ਪੰਜਾਬ ਦਾ ਇੱਕ ਉਹ ਖਿਡਾਰੀ ਸੀਗਾ, ਜਦੋਂ ਸਾਂਝਾ ਪੰਜਾਬ ਹੋਇਆ ਸੀਗਾ ਉਹ ਖਿਡਾਰੀ ਸੀਗਾ ਜਿਹਨੇ ਉਸ ਸਾਂਝੇ ਪੰਜਾਬ ਦੇ ਵਿੱਚ ਪੈਦਾਇਸ਼ ਕੀਤੀ, ਉਦੋਂ ਬਾਅਦ ਮਿਹਨਤ ਮੁਸ਼ੱਕਤ ਕੀਤੀ, ਤੇ ਉਸੇ ਸਾਂਝੇ ਪੰਜਾਬ ਦੇ ਜਦੋਂ ਦੋ ਟੁਕੜੇ ਹੁੰਦੇ ਆ, ਉਹਨਾਂ ਟੁਕੜਿਆਂ ਤੋਂ ਬਾਅਦ ਮੁਕਾਬਲੇ ਦੇ ਵਿੱਚ ਆਪਣੇ ਹੀ ਛੋਟੇ ਭਰਾ ਪਾਕਿਸਤਾਨ ਨੂੰ ਹਰਾਉਂਦੇ ਵੀ ਨਜ਼ਰ ਆਉਂਦੇ ਆ। ਸੋ ਨਾਗਰਾ ਸਾਹਿਬ ਫਿਲਮ ਵੀ ਬਣੀ ਆ ਮਿਲਖਾ ਸਿੰਘ ਹੋਰਾਂ ਦੇ ਉੱਤੇ, ਬਹੁਤ ਸਾਰੀਆਂ ਗੱਲਾਂ ਵੀ ਹੋਈਆਂ ਨੇ, ਕਿਤਾਬਾਂ ਵੀ ਲਿਖੀਆਂ ਗਈਆਂ ਨੇ, ਪਰ ਮੈਨੂੰ ਲੱਗਦਾ ਕਿ ਇੱਕ ਅਧਿਆਏ ਜਿਹੜਾ ਸੀਗਾ ਸਪੋਰਟਸ ਦਾ, ਖੇਡ ਦਾ ਜਿਹੜਾ ਸੀਗਾ, ਉਹ ਅਧਿਆਏ ਇੱਕ ਖਤਮ ਹੋਇਆ। ਔਰ ਹੈਰਾਨੀ ਦੀ ਗੱਲ ਨਾ ਕਰਾਂ ਸਾਹਿਬ, ਇਹ ਹੈ ਕਿ ਡਾਕਟਰਾਂ ਦਾ ਇਹ ਕਹਿਣਾ ਆ ਕਿ 12 ਘੰਟੇ ਜਿਹੜੇ 11-12 ਘੰਟੇ ਮਿਲਖਾ ਸਿੰਘ ਨੇ ਜਿਹੜੇ ਕੱਟੇ ਆ ਨਾ, ਜਿਸ ਤਰੀਕੇ ਨਾਲ ਲੰਘਾਇਆ ਆ, ਆਪਣੀ ਜ਼ਿੰਦਗੀ ਤੇ ਮੌਤ ਦੇ ਵਿੱਚ ਜੂਝੇ ਆ, ਸ਼ਾਇਦ ਕੋਈ ਜਵਾਨ ਬੰਦਾ ਵੀ ਹੁੰਦਾ ਨਾ, ਤੰਦਰੁਸਤ ਬੰਦਾ ਵੀ ਹੁੰਦਾ, ਇਸ ਤਰੀਕੇ ਨਾਲ ਜੂਝ ਨਾ ਪਾਉਂਦਾ, ਜਿਹਦੇ ਤੋਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਮਿਲਖਾ ਸਿੰਘ ਜਿੰਨੀ ਦੇਰ ਤੱਕ ਜਿਉਆ ਉਹ ਲੜਦਾ ਰਿਹਾ ਆ, ਉਹ ਲੜਿਆ ਆ ਕਮਜ਼ੋਰੀ ਦੇ ਨਾਲ, ਉਹ ਲੜਿਆ ਆ ਮੌਤ ਦੇ ਨਾਲ, ਉਹ ਲੜਿਆ ਆ ਇਸ ਦੁਨੀਆਂ ਦੇ ਵਿੱਚ ਜਿਹੜੀ ਵੀ ਮਨੁੱਖਤਾ ਨੂੰ ਢਾਹ ਲਾਉਣ ਵਾਲੀ ਚੀਜ਼ ਆ ਉਹਦੇ ਨਾਲ, ਤੇ ਮਰਦੇ ਦਮ ਤੱਕ ਉਹ ਲੜਦਾ ਹੀ ਰਿਹਾ। ਮੇਰਾ ਖਿਆਲ ਹੈ ਕਿ ਡਾਕਟਰਾਂ ਦੇ ਬਿਆਨ ਇਸ ਗੱਲ ਦੀ ਗਵਾਹੀ ਭਰਦੇ ਨੇ।
ਤੇ ਅਗਲੀ ਖਬਰ ਜਿਹੜੀ ਆ, ਖਬਰਾਂ ਚੋਂ ਖਬਰ ਜਿਹੜੀ ਆਪਾਂ ਕਰਦੇ ਸਾਂ ਜੀ, ਕੈਪਟਨ ਅਮਰਿੰਦਰ ਤੋਂ ਜਿਹੜਾ ਬਾਗੀ ਮੰਤਰੀ ਜੀ
ਨਾਗਰਾ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਕੱਲ ਕੈਬਨਿਟ ਮੀਟਿੰਗ ਹੋਈ ਸੀਗੀ, ਕੈਬਨਿਟ ਮੀਟਿੰਗ ਦੇ ਵਿੱਚ ਜਦੋਂ 2 ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ, ਕਾਹਦੇ ਆਧਾਰ ਤੇ, ਤਰਸ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜੀ। 1987 ਦੇ ਵਿੱਚ ਅੱਤਵਾਦ ਦਾ ਦੌਰ ਸੀਗਾ, ਉਸ ਅੱਤਵਾਦ ਦੇ ਦੌਰ ਦੇ ਵਿੱਚ ਫਤਿਹ ਜੰਗ ਬਾਜਵਾ ਤੇ ਰਕੇਸ਼ ਪਾਂਡੇ ਹੋਰੀ ਜਿਹੜੇ ਆ, ਉਹਨਾਂ ਦੇ ਪਿਓ ਨੂੰ ਜਿਹੜਾ ਅੱਤਵਾਦੀਆਂ ਨੇ ਮਾਰ ਦਿੱਤਾ ਸੀ, ਇਸ ਕਰਕੇ ਹੁਣ ਤਰਸ ਦੇ ਆਧਾਰ ਤੇ ਅਸੀਂ ਇਹਨਾਂ ਦੇ ਗਾਂਹ ਮੁੰਡਿਆਂ ਨੂੰ ਨੌਕਰੀ ਦਿੰਦੇ ਹਾਂ। ਪਰ ਹੋਇਆ ਕੀ, ਵਿਰੋਧ ਤਗੜਾ ਹੋਇਆ ਕੱਲ ਕੈਬਨਿਟ ਦੀ ਮੀਟਿੰਗ ਦੇ ਵਿੱਚ। ਵਿਰੋਧ ਇਸ ਤਰੀਕੇ ਨਾਲ ਹੋਇਆ ਕਿ ਤ੍ਰਿਪਤ ਰਜਿੰਦਰ ਬਾਜਵਾ ਨੇ ਤਾਂ ਇੱਥੋਂ ਤੱਕ ਕਹਿਤਾ ਤੁਸੀਂ ਤਰਸ ਦੇ ਆਧਾਰ ਤੇ ਨੌਕਰੀ ਦਿੰਦੇ ਆ। ਅਰਜਨ ਬਾਜਵਾ ਜਿਹੜੇ ਫਤਿਹ ਜੰਗ ਬਾਜਵਾ ਦੇ ਮੁੰਡੇ ਨੇ, 3 ਕਰੋੜ ਦੀ ਗੱਡੀ 'ਚ ਘੁੰਮਦੇ ਆ। ਉਹਦੇ ਤੋਂ ਗਾਂਹ ਜਿਹੜਾ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਨੇ, ਉਹਨਾਂ ਨੇ ਕੈਬਨਿਟ ਮੀਟਿੰਗ 'ਚ ਕਹਿਤਾ ਤੁਸੀਂ ਕਹਿੰਦੇ ਅਸੀਂ ਤਰਸ ਦੇ ਆਧਾਰ ਤੇ ਨੌਕਰੀ ਦਿੰਦੇ ਆ, ਤੇ ਅਰਜਨ ਬਾਦਲ ਦੇ ਪਿਓ ਨੇ 33 ਕਰੋੜ ਰੁਪਇਆ ਆਪਣੀ ਆਮਦਨ ਦੱਸੀ ਹੈ ਕਿ ਇਹਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾ ਸਕਦੀ ਆ। ਰਜ਼ੀਆ ਸੁਲਤਾਨਾ ਨੇ ਬੋਲਦਿਆਂ ਕਿਹਾ ਕਿ ਜਿਹੜੀ FIR ਹੋਈ ਸੀ ਨਾ ਉਸ ਸਮੇਂ, ਉਸ FIR ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਖਾਸ ਤੌਰ ਤੇ ਫਤਿਹ ਜੰਗ ਰਕੇਸ਼ ਪਾਂਡੇ ਹੋਰਾਂ ਦੇ ਪਿਓ ਦੀ ਮੌਤ ਹੋਈ ਆ, ਉਹ ਪਿਓ ਦੀ ਮੌਤ ਜਿਹੜਾ ਆ ਉਹ ਕਿਸੇ ਇਸ ਤਰੀਕੇ ਨਾਲ ਹੀ ਹੋਈ, ਬਲਕਿ ਤਸਕਰਾਂ ਦੀ ਜਿਹੜੀ ਆਪਸ ਦੀ ਖਹਿਬਾਜ਼ੀ ਦੇ ਵਿੱਚ ਹੋਈ ਸੀਗੀ, ਤੇ ਨਾਲ ਦੀ ਨਾਲ ਉਹ ਵੀ ਕਹਿੰਦੇ ਕਿ ਇਹਨਾਂ ਦਾ ਤਾਂ ਰੈੱਡ ਕਾਰਡ ਵੀ ਬਣਿਆ ਨਹੀਂ ਆ ਜਿਹਦਾ ਕਰਕੇ ਤੁਸੀਂ ਨੌਕਰੀ ਦਿਓ, ਕਿਉਂਕਿ ਅੱਤਵਾਦ ਦੇ ਦੌਰ ਦੇ ਵਿੱਚ ਜਿਹੜੇ ਪੀੜਤ ਸੀ ਨਾਗਰਾ ਸਾਹਿਬ, ਯਾਦ ਹੋਏਗਾ ਤੁਹਾਨੂੰ, ਉਹਨਾਂ ਦੇ ਪਰਿਵਾਰਾਂ ਦੇ ਰੈੱਡ ਕਾਰਡ ਬਣੇ ਸੀਗੇ ਜਿਹਦੇ ਆਧਾਰ ਤੇ ਉਹਨਾਂ ਨੂੰ ਮੁਆਵਜ਼ੇ ਦਿੱਤੇ ਜਾਂਦੇ ਸੀ ਜਾਂ ਨੌਕਰੀਆਂ ਦਿੱਤੀਆਂ ਜਾਂਦੀਆਂ ਸੀ। ਉਹ ਕਹਿੰਦੇ ਇਹਨਾਂ ਦੇ ਪਰਿਵਾਰਾਂ ਦੇ ਤਾਂ ਰੈੱਡ ਕਾਰਡ ਵੀ ਨਹੀਂ ਬਣੇ, ਤੁਸੀਂ ਨੌਕਰੀ ਕਿਵੇਂ ਦੇ ਰਹੇ ਹੋ? ਸੋ ਇਸ ਕਰਕੇ ਕੱਲ ਚੰਗਾ ਕਹਿ ਸਕਦੇ ਕਿ ਖਹਿਬਾਜ਼ੀ ਹੋਈ ਆ ਕੈਬਨਿਟ ਦੀ ਮੀਟਿੰਗ ਦੇ ਵਿੱਚ, ਔਰ ਉਸ ਖਹਿਬਾਜ਼ੀ ਦਾ ਨਤੀਜਾ ਆ ਕਿ DSP ਲਾਉਣਾ ਸੀਗਾ ਫਤਿਹ ਜੰਗ ਬਾਜਵਾ ਦੇ ਮੁੰਡੇ ਨੂੰ, ਇੰਸਪੈਕਟਰ ਲਾਇਆ ਗਿਆ। ਨੈਬ ਤਹਿਸੀਲਦਾਰ ਲਾਉਣਾ ਸੀਗਾ ਰਕੇਸ਼ ਪਾਂਡੇ ਦੇ ਮੁੰਡੇ ਨੂੰ, ਭਿਸ਼ਮ ਪਾਂਡੇ ਨੂੰ ਲਾਇਆ ਕੀ ਗਿਆ? ਨੈਬ ਤਹਿਸੀਲਦਾਰ ਲਾਇਆ, ਮਤਲਬ ਰੈਂਕ ਘਟਾ ਕੇ ਉਹਨਾਂ ਨੂੰ ਲਾਇਆ ਗਿਆ। ਤੇ ਕੱਲ ਦੀ ਗੱਲ ਤਾਂ ਕੱਲ ਦੀ, ਅੱਜ ਨਵੀਂ ਗੱਲ ਨਿਕਲ ਆਈ ਆ। ਇੱਕ ਤਾਂ ਸੁਨੀਲ ਜਾਖੜ ਨੇ ਵਿਰੋਧ ਕਰਤਾ ਕਿ ਭਾਈ ਆ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀ ਦੇਣੀ ਬਿਲਕੁਲ ਗਲਤ ਆ। ਦੂਜੀ ਕੁਲਜੀਤ ਨਾਗਰਾ ਹੋਰਾਂ ਨੇ ਟਵਿੱਟਰ ਤੇ ਵੀਡੀਓ ਪਾ ਕੇ ਕਹਿਤਾ ਕਿ ਭਾਈ ਜਿਹੜਾ ਤੁਸੀਂ ਇਹ ਕੰਮ ਕੀਤਾ ਬੜਾ ਗਲਤ ਕੀਤਾ, ਕਿਉਂਕਿ ਲੋਕਾਂ 'ਚ ਸੁਨੇਹਾ ਜਾਏਗਾ ਕਿ ਕੈਪਟਨ ਸਾਹਿਬ ਨੇ ਤਾਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀਗਾ, ਸਾਨੂੰ ਹੀ ਸ਼ਾਇਦ ਸੁਣਨ 'ਚ ਭੁਲੇਖਾ ਲੱਗ ਗਿਆ। ਇਹ ਘਰ ਘਰ ਨੌਕਰੀ ਨਹੀਂ, ਸਿਰਫ ਵਿਧਾਇਕਾਂ ਦੇ ਘਰ ਦੇ ਵਿੱਚ ਨੌਕਰੀ ਦੇਣੀ ਸੀ। ਉਹ ਕਹਿੰਦਾ ਲੋਕਾਂ 'ਚ ਸੁਨੇਹਾ ਗਲਤ ਜਾ ਰਿਹਾ। ਬਗਾਵਤ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਖੜੀ ਹੋ ਗਈ ਹੈ ਨਾਗਰਾ ਸਾਹਿਬ
ਜੀ। ਤੁਸੀਂ ਅੰਦਰ ਹੋ?
ਹੈਲੋ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਈ ਜੀ, ਆਇਆਂ ਨੂੰ
ਜੀ, ਤੁਹਾਡੀ ਸਾਹਿਬ ਸੁਰਿੰਦਰ ਸਿੰਘ ਬੋਲ ਰਹੇ ਜੀ।
ਜੀ ਸੁਰਿੰਦਰ ਜੀ, ਜੀ ਆਇਆਂ ਨੂੰ
ਜੀ, ਠੀਕ ਠਾਕ ਜੀ। ਭਾਈ ਸਾਹਿਬ ਜੀ ਨੂੰ ਵੀ ਸਤਿ ਸ੍ਰੀ ਅਕਾਲ, ਤੇ ਮੇਰਾ ਛੋਟਾ ਜਿਹਾ ਸਵਾਲ ਹੈ ਭਾਈ ਸਾਹਿਬ ਨੂੰ, ਜਿੱਦਾਂ ਕਿ ਹੁਣ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਖਾਸ ਕਰਕੇ ਸਿੱਖ ਧਰਮ ਵਿੱਚ 2 ਹੈਪਨ ਹੋਏ ਆ ਗੁਰਦੁਆਰਿਆਂ, ਇਤਿਹਾਸਕ ਗੁਰਦੁਆਰੇ ਆ, ਯਾਨੀ ਇਤਨੇ ਦੇ ਕੁਕਰਮ ਹੋਏ ਆ, ਦੇਖ ਕੇ ਨਾ ਸਿਰ ਨੀਵਾਂ ਹੋ ਜਾਂਦਾ ਕਿ ਲੋਕ ਯਾਨੀ ਇਹ ਵੀ ਨੀ ਸੋਚਦੇ ਵੀ ਅਸੀਂ ਗੁਰਦੁਆਰੇ ਦੇ ਅੰਦਰ ਬੈਠੇ ਹਾਂ, ਪਰ ਹੈ ਵੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਫਿਰ ਕੋਈ ਐਕਸ਼ਨ ਨਹੀਂ ਉਹਨਾਂ ਦਾ ਲਿਆ ਗਿਆ। ਇਹ ਯਾਨੀ ਕਿ ਕਿੱਥੇ ਤੱਕ ਮਨੁੱਖਤਾ ਗਿਰ ਗਈ? ਜੇ ਤੁਸੀਂ ਗਲਤ ਕੰਮ ਕਰਨੇ ਲੋਕਾਂ ਨੇ ਨਹੀਂ ਰਿਹਾ ਹੁੰਦਾ, ਹੋਰ ਜਗ੍ਹਾ ਥੋੜੀਆਂ ਨੇ, ਅਬਲ ਕਰਨੇ ਨੀ ਚਾਹੀਦੇ, ਅਬਲ ਕਰਨੇ ਨੀ ਚਾਹੀਦੇ। ਪਰ ਆਈ ਡੋਂਟ ਨੋ ਸਮਾਜ ਕਿੱਥੇ ਜਾ ਰਿਹਾ, ਅੱਜ ਕੱਲ ਦੇ ਲੋਕਾਂ ਦੇ ਵਿਚਾਰ ਕਿੱਥੇ ਜਾ ਰਿਹਾ, ਇਸ ਬਾਰੇ ਭਾਈ ਸੁਣੀ
ਜੀ। ਜੀ ਆਪਣਾ ਜਸਵੀਰ ਜੀ।
ਨਾਗਰਾ ਸਾਹਿਬ, ਬਹੁਤ ਮਹੱਤਵਪੂਰਨ, ਗੰਭੀਰ ਤੇ ਚਿੰਤਾਜਨਕ ਸਵਾਲ ਹੈ ਕਿ ਅਸੀਂ ਉਸ ਅਸਥਾਨ ਤੇ ਜਿੱਥੋਂ ਅਸੀਂ ਪਵਿੱਤਰਤਾ ਪਾਲਦੇ ਹਾਂ, ਜਿੱਥੋਂ ਅਸੀਂ ਸੁੱਖ ਸ਼ਾਂਤੀ ਪਾਲਦੇ ਹਾਂ, ਜਿੱਥੇ ਸਾਨੂੰ ਲੱਗਦਾ ਕਿ ਸੁੱਖ ਆਸਨ ਹੈ ਗੁਰੂ ਸਾਹਿਬਾਨ ਦਾ, ਤੇ ਇੱਥੇ ਆਸ ਪਾਸ ਦਾ ਮਾਹੌਲ ਵੀ ਜਿਹੜਾ ਆ ਉਹ ਰੂਹਾਨੀਅਤ ਨਾਲ ਭਰਪੂਰ ਹੋਏਗਾ, ਜਦੋਂ ਉੱਥੇ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਵਾਪਰਦੀਆਂ ਦੇਖਦੇ ਹਾਂ, ਤੇ ਚਿੰਤਾ ਹੁੰਦੀ ਹੈ, ਤੇ ਇਹ ਚਿੰਤਾ ਸਾਨੂੰ ਅੱਜ ਨਹੀਂ ਕਰਨੀ ਚਾਹੀਦੀ, ਇਹ ਚਿੰਤਾ ਸਾਨੂੰ ਬਹੁਤ ਪਹਿਲਾਂ ਕਰਨੀ ਚਾਹੀਦੀ ਸੀ। ਨਗਰ ਸਾਹਿਬ ਚਿੰਤਾ ਉਦੋਂ ਵੀ ਹੋਣੀ ਚਾਹੀਦੀ ਸੀ ਜਦੋਂ ਲੰਗਰ ਦੀ ਰਸਦ ਦੇ ਵਿੱਚ ਘੁਟਾਲੇ ਹੁੰਦੇ ਸੀਗੇ, ਚਿੰਤਾ ਉਦੋਂ ਵੀ ਹੋਣੀ ਚਾਹੀਦੀ ਸੀ ਜਦੋਂ ਦਰਬਾਰ ਸਾਹਿਬ ਦੇ ਵਿੱਚੋਂ ਰੈਲੀਆਂ ਦੇ ਲਈ ਲੰਗਰ ਜਾਇਆ ਕਰਦੇ ਸੀ, ਚਿੰਤਾ ਸਾਨੂੰ ਉਸ ਸਮੇਂ ਵੀ ਹੋਇਆ ਕਰਦੇ ਸੀਗੇ ਜਦੋਂ ਗੁਰੂ ਦੀ ਗੋਲਕ ਜਿਹਨੂੰ ਗਰੀਬ ਦਾ ਮੂੰਹ ਕਿਹਾ ਜਾਂਦਾ ਆ ਉਸ ਗੁਰੂ ਦੀ ਗੋਲਕ ਦੇ ਵਿੱਚ ਸਿਆਸੀ ਹਿੱਤ ਪੂਰਨ ਲਈ ਖਰਚੇ ਕੀਤੇ ਜਾਂਦੇ ਸੀਗੇ। ਮੈਨੂੰ ਯਾਦ ਆਉਂਦਾ ਆ ਮਾਸਟਰ ਤਾਰਾ ਸਿੰਘ ਹੋਰਾਂ ਦੇ ਬਾਰੇ, ਮਾਸਟਰ ਤਾਰਾ ਸਿੰਘ ਹੋਰਾਂ ਨੇ ਨਾਗਰਾ ਸਾਹਿਬ, ਬੜੀ ਪੁਰਾਣੀ ਗੱਲ ਹੈ, ਜਦੋਂ ਉਹ ਪ੍ਰਧਾਨ ਹੋਇਆ ਕਰਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਇੱਕ ਵਾਰ ਇੱਕ ਕਾਰ ਖਰੀਦ ਲਈ ਉਹਨਾਂ ਨੇ ਕਿ ਕੰਮ ਆਏਗੀ ਭਾਈ ਸ਼੍ਰੋਮਣੀ ਕਮੇਟੀ ਦੇ ਕੰਮਾਂ ਲਈ। ਉਹਨਾਂ ਨੇ ਕਾਰ ਖਰੀਦੀ, ਦੂਜੇ ਦਿਨ ਹੀ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਉਹਨਾਂ ਦੇ ਕੋਲ ਆ ਜਾਂਦਾ, ਕਹਿੰਦਾ ਜੀ ਕੱਲ ਮੇਰੀ ਬੇਟੀ ਦਾ ਵਿਆਹ ਆ ਪਰਸੋਂ, ਤੇ ਮੈਨੂੰ ਇਹ ਕਾਰ ਚਾਹੀਦੀ, ਆਪਾਂ ਡੋਲੀ ਦੇ ਵਾਸਤੇ ਇਹ ਕਾਰ ਸਜਾਉਣੀ ਆ, ਜੋ ਬਣਦਾ ਸਰਦਾ ਸੇਵਾ ਹੋਏਗੀ ਮੈਂ ਇਹਦੀ ਦੇ ਦਿਆਂਗਾ ਕਮੇਟੀ ਨੂੰ। ਯਕੀਨ ਮੰਨਿਓ ਤਾਰਾ ਸਿੰਘ ਹੋਰਾਂ ਨੇ ਉਹਨਾਂ ਨੂੰ ਤਾਂ ਨਾਂਹ ਨੀ ਕੀਤੀ, ਪਰ ਦੂਜੇ ਦਿਨ ਅੱਧੇ ਮੁੱਲ ਚ ਗੱਡੀ ਵੇਚਤੀ। ਉਹ ਕਹਿੰਦੇ ਅੱਜ ਇੱਕ ਬੰਦਾ ਆਇਆ ਕੱਲ ਦੂਜਾ ਬੰਦਾ ਆਏਗਾ, ਮੈਂ ਮੇਰੇ ਤੋਂ ਨਾ ਕਿਸੇ ਨੂੰ ਕੀਤੀ ਨੀ ਜਾਣੀ, ਪਰ ਮੈਂ ਇਹ ਪਿਰਤ ਨੀ ਪਾਉਣੀ ਕਿ ਆਹ ਕੰਮ ਹੋ ਜਾਵੇ। ਨਾਗਰਾ ਸਾਹਿਬ ਤਾਰਾ ਸਿੰਘ ਹੋਰਾਂ ਦੇ ਪਿੰਨ ਚ ਸਿਆਹੀ ਮੁੱਕ ਜਾਂਦੀ ਸੀ ਨਾ, ਕਦੀ ਗੁਰਦੁਆਰਾ ਸਾਹਿਬ ਦਾ ਪਿੰਨ ਨੀ ਲੈਂਦੇ ਸੀਗੇ, ਉੱਥੇ ਸਿਆਹੀ ਉੱਥੋਂ ਨੀ ਭਰਦੇ ਸੀ, ਆਪਣੀ ਘਰ ਲੈ ਕੇ ਆਉਂਦੇ ਸੀ, ਨਹੀਂ ਤਾਂ ਇਹ ਕਹਿੰਦੇ ਸੀ ਕੋਈ ਗੱਲ ਨੀ ਬਾਕੀ ਕੰਮ ਕੱਲ ਕਰ ਲਾਂਗੇ। ਇਹ ਹਾਲ ਸੀਗਾ ਉਸ ਸਮੇਂ ਦੇ, ਉਹ ਦੌਰ ਸੀਗਾ। ਅੱਜ ਦੇ ਦੌਰ ਦੇ ਵਿੱਚ ਤਾਂ ਨਾਗਰਾ ਸਾਹਿਬ ਹਰ ਪਾਸੇ ਆਪੋ ਧਾਪ ਪਈ ਹੈ। ਇਹ ਅੱਜ ਕੱਲ ਦੇ ਗ੍ਰੰਥੀ ਸਾਹਿਬਾਨ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ, ਸਾਰੇ ਨਹੀਂ ਹੈ, ਜਿਨ੍ਹਾਂ ਨੇ ਇਹ ਕੁਕਰਮ ਕਰਨੇ ਸ਼ੁਰੂ ਕੀਤੇ, ਜਿਹੜੇ ਘੁਟਾਲੇ ਕਰਦੇ ਆ, ਉਹਨਾਂ ਨੇ ਸਿੱਖਿਆ ਇਹਨਾਂ ਚੀਜ਼ਾਂ ਤੋਂ ਲਈ ਹੈ ਕਿ ਭਾਈ ਸ਼੍ਰੋਮਣੀ ਕਮੇਟੀ ਦੇ ਅੰਦਰ ਬੈਠੇ ਲੋਕ ਹੀ ਜੇ ਸਾਰਾ ਕੁਝ ਕਰ ਰਹੇ ਆ। ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਾਲ ਦੋ ਸਾਲ ਦੇ ਵਿੱਚ 5 ਕਰੋੜ ਦਾ ਤੇਲ ਫੂਕ ਜਾਂਦਾ ਗੱਡੀ ਦਾ, ਫਿਰ ਅਸੀਂ ਕਿਉਂ ਨੀ ਕਰ ਸਕਦੇ। ਮੈਨੂੰ ਲੱਗਦਾ ਕਿ ਸਵਾਲ ਹਰ ਜਗ੍ਹਾ ਤੇ ਉੱਠਣੇ ਚਾਹੀਦੇ, ਔਰ ਸਵਾਲ ਉੱਠਣਗੇ ਤਾਂ ਮੈਨੂੰ ਲੱਗਦਾ ਕਿ ਭਵਿੱਖ ਦੇ ਵਿੱਚ ਅਸੀਂ ਸੋਧਾਂ ਵੀ ਦੇਖ ਸਕਦੇ ਹਾਂ ਇਹਨਾਂ ਪ੍ਰਬੰਧਾਂ ਦੇ ਵਿੱਚ, ਪਰ ਸਵਾਲ ਹਰ ਥਾਂ ਤੇ ਸਾਨੂੰ ਉਠਾਉਣੇ ਪੈਣਗੇ। ਆ ਨਿੱਕੀਆਂ ਘਟਨਾਵਾਂ, ਹਾਲਾਂਕਿ ਨਿੱਕੀਆਂ ਨੀ ਬਹੁਤ ਵੱਡੀਆਂ ਨੇ, ਨਿੱਕੀਆਂ ਘਟਨਾਵਾਂ ਤੇ ਕਿੰਤੂ ਕਰਨ ਦੇ ਨਾਲ ਗੱਲ ਬਣਨੀ ਨੀ ਆ। ਹਰ ਪਾਸੇ ਜਿੱਥੇ ਵੱਡੇ ਪੱਧਰ ਤੇ, ਕਿਉਂਕਿ ਜਦੋਂ ਪੌੜੀ ਸਾਫ ਕਰਨੀ ਹੁੰਦੀ ਨਾਗਰਾ ਸਾਹਿਬ, ਅਸੀਂ ਥੱਲਿਓਂ ਉੱਤੇ ਨੂੰ ਨੀ ਜਾਂਦੇ, ਉੱਤੋਂ ਥੱਲੇ ਨੂੰ ਲੈ ਕੇ ਆਉਂਦੇ ਆ ਕੂੜਾ, ਫਿਰ ਸਫਾਈ ਹੁੰਦੀ ਹੈ, ਤੇ ਏਦਾਂ ਹੀ ਕਰਨੀ ਪੈਗੀ। ਸਵਾਲ ਬਹੁਤ ਵਾਜਬ ਆ, ਮੈਨੂੰ ਲੱਗਦਾ ਕਿ ਏਦਾਂ ਦੇ ਸਵਾਲ ਪੁੱਛੇ ਜਾਣੇ ਚਾਹੀਦੇ ਆ, ਕੱਲੇ ਰੇਡੀਓ ਤੇ ਨੀ, ਬਲਕਿ ਕੱਲ ਜੇ ਤੁਸੀਂ ਕਿਤੇ ਸ਼੍ਰੋਮਣੀ ਕਮੇਟੀ ਨੂੰ ਮੁਖਾਤਿਬ ਹੁੰਦੇ ਆ, ਸਿੱਖ ਆਗੂਆਂ ਨੂੰ ਮੁਖਾਤਿਬ ਹੁੰਦੇ ਆ, ਜੇ ਉਹਨਾਂ ਨੂੰ ਪੁੱਛਿਆ ਜਾਵੇ ਤੇ ਜ਼ਿਆਦਾ ਬਿਹਤਰ ਹੋਏਗਾ।
ਜਾਂ ਫਿਰ ਜਦੋਂ ਕਿਤੇ ਇਹੋ ਜਿਹੇ ਲੋਕੀ ਜਿਹੜੇ ਆ ਬਾਹਰਲੇ ਮੁਲਕਾਂ ਦੇ ਵਿੱਚ ਵੀ ਆਉਂਦੇ ਆ, ਕੱਲੇ ਸਰੋਪੇ ਨਹੀਂ ਗਲਾਂ ਦੇ ਵਿੱਚ ਪਾਉਣੇ ਚਾਹੀਦੇ, ਸਾਨੂੰ ਸਵਾਲ ਕਰਨੇ ਚਾਹੀਦੇ ਆ, ਕਿਉਂਕਿ ਕਈ ਵਾਰੀ ਜਸਵੀਰ ਜੀ ਸਮਾਂ ਹੋਰ ਇਜਾਜ਼ਤ ਵੀ ਨਹੀਂ ਦਿੰਦਾ, ਕਈ ਵਾਰੀ ਦੂਸਰੇ ਪਾਸੇ ਹੈ ਨਾ ਇੱਕ ਹੋਰ ਪੱਖ ਆਮ ਸੁਣਨ ਦੇ ਵਿੱਚ ਆਉਂਦਾ, ਤੁਸੀਂ ਵੀ ਦੇਖਦੇ ਹੋਵੋਗੇ, ਨਹੀਂ ਜੀ ਬਦਨਾਮ ਕੀਤਾ ਜਾ ਰਿਹਾ, ਜਾਂ ਫਿਰ ਆ ਜਿਹੜੀ ਆਪਣੀ ਗੱਲ ਆਪ ਨਹੀਂ ਕਰੀਦੀ, ਵੀ ਜੇ ਕਿਤੇ ਕੋਈ ਗਲਤ ਕੰਮ ਹੋ ਰਿਹਾ ਕਿਉਂ ਨਹੀਂ ਗੱਲ ਕਰੀਦੀ, ਗੱਲ ਕਰਨੀ ਚਾਹੀਦੀ ਵੱਧ ਤੋਂ ਵੱਧ, ਵੀ ਇੱਥੇ ਆ ਗਲਤ ਕੰਮ ਹੋ ਰਿਹਾ।
ਬਿਲਕੁਲ ਨਾਗਰਾ ਸਾਹਿਬ, ਜੇ ਸੱਟ ਫੇਟ ਸਾਡੇ ਲੱਗਦੀ ਹੈ ਤੇ ਮਲਮ ਕਿਸੇ ਹੋਰ ਨੇ ਥੋੜੀ ਲਾਣੀ ਹੈ, ਸੇਕਣਾ ਕਿਸੇ ਹੋਰ ਨੇ ਥੋੜੀ ਹੈ ਸੱਟ ਫੇਟ ਨੂੰ, ਸਾਨੂੰ ਆਪ ਹੀ ਉਹਨੂੰ ਸੇਕਣਾ ਪੈਗਾ, ਆਪ ਹੀ ਭਲੂਸਣਾ ਪੈਗਾ, ਆਪ ਹੀ ਉਹਦੇ ਤੇ ਦਵਾਈ ਦਾਰੂ ਕਰਨੀ ਪੈਗੀ, ਤੇ ਸਾਨੂੰ ਦੇਖਣਾ ਪੈਗਾ ਕਿੱਦਾਂ ਕਿੱਦਾਂ ਠੀਕ ਹੋ ਰਿਹਾ। ਜੇ ਜ਼ਖਮ ਗਲਣਾ ਸ਼ੁਰੂ ਹੋ ਜਾਵੇ ਨਾ, ਤੇ ਫੇਰ ਅਸੀਂ ਚੰਗੇ ਡਾਕਟਰ ਕੋਲ ਜਾਣ ਦੀ ਗੱਲ ਕਰਦੇ ਕਿ ਭਾਈ ਜ਼ਖਮ ਗਲਣਾ ਨੀ ਚਾਹੀਦਾ, ਕਿਤੇ ਮੇਰੀ ਲੱਤ ਬਾਂਹ ਨਾ ਵੱਢਣੀ ਪੈ ਜਾਵੇ। ਤੇ ਇਹੀ ਸਾਡੀਆਂ ਸੰਸਥਾਵਾਂ ਦੇ ਵਿੱਚ ਵੀ ਆ, ਜੇ ਕਿਤੇ ਇੱਕ ਮਾੜਾ ਮੋਟਾ ਵੀ ਜ਼ਖਮ ਆਉਂਦਾ ਤੇ ਸਾਨੂੰ ਉੱਤੇ ਮਰਮ ਆਪ ਲਾਉਣੀ ਪੈਣੀ ਆ, ਨਹੀਂ ਤਾਂ ਕੱਲ ਉਹ ਨਾਸੂਰ ਬਣ ਗਿਆ, ਫਿਰ ਸਾਨੂੰ ਡਾਕਟਰਾਂ ਕੋਲ ਜਾਣਾ ਪੈਗਾ, ਤੇ ਡਾਕਟਰ ਕੱਲ ਫਿਰ ਉਹ ਲੱਤ ਬਾਂਹ ਵੰਡਣ ਤੱਕ ਜਾ ਸਕਦੇ ਆ, ਤੇ ਇਹ ਗੱਲ ਇੱਥੋਂ ਤੱਕ ਨਾ ਪਹੁੰਚੀ। ਇਸ ਕਰਕੇ ਜ਼ਰੂਰੀ ਹੈ ਕਿ ਆਪ ਹੀ ਆਪਣੇ ਜ਼ਖਮਾਂ ਨੂੰ ਸੋਧ ਲਈਏ, ਆਪ ਹੀ ਆਪਣੀਆਂ ਗਲਤੀਆਂ ਨੂੰ ਸੁਧਾਰ ਲਈਏ।
ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲੈਣੇ, ਤੇ ਫਿਰ ਬੁੱਧਵਾਰ ਨੂੰ ਹੁੰਦੀ ਦੁਬਾਰਾ ਮੁਲਾਕਾਤ ਜੀ।
ਸ਼ੁਕਰੀਆ ਨਾਗਰਾ ਸਾਹਿਬ,
ਥੈਂਕ ਯੂ ਬ੍ਰਦਰ, ਰੱਖਿਓ ਖਿਆਲ। ਜੀ ਸਰੋਤੋ, ਇਹ ਸੀ ਜਸਵੀਰ ਹਸੈਨ ਹੋਣੀ, ਪੰਜਾਬ ਦੀ ਧਰਤੀ ਤੋਂ, ਜਿਨ੍ਹਾਂ ਨਾਲ ਆਪਾਂ ਜਿਹੜੀ ਗੱਲਬਾਤ ਜਿਹੜੀ ਉਹ ਕਰਵਾਈ ਆ, ਔਰ ਕੁਝ ਕੁ ਹੋਰ ਤੁਹਾਡੇ ਰੂਬਰੂ ਕਰਦੇ ਅਮਰ ਅਰਸ਼ੀ ਦੀ ਆਵਾਜ਼ ਦੇ ਵਿੱਚ, ਸੁਣਿਓ ਜੀ। ਪਰ ਉਸ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਲਖਵੀਰ ਗਿੱਲ ਹੁਣਾਂ ਦਾ ਨੰਬਰ ਦੇ ਦਵਾਂ, ਇਹਨਾਂ ਕੋਲ ਬਹੁਤ ਵਧੀਆ ਜਿਹੜਾ ਪ੍ਰੋਜੈਕਟ ਘਰਾਂ ਨੂੰ ਲੈ ਕੇ ਆਇਆ। ਨੌਰਥ ਸਾਈਡ ਦੀ ਗੱਲ ਕਰਾਂ, ਕੱਲੀ ਨੌਰਥ ਦੀ ਗੱਲ ਨਹੀਂ, ਬ੍ਰੈਂਪਟਨ ਦੇ ਵਿੱਚ ਵੀ ਤੁਸੀਂ ਕੋਈ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਇਹ ਨਹੀਂ ਕਿ ਪ੍ਰਾਈਸ ਬਹੁਤ ਹਾਈ ਕਰਕੇ ਤੁਹਾਡੇ ਘਰ ਦੀ ਪ੍ਰੋਪਰਟੀ ਦੀ ਲਾ ਦੇਣੀ ਆ, ਬਾਅਦ ਦੇ ਵਿੱਚ 6 ਮਹੀਨੇ ਜਾਂ 8 ਮਹੀਨੇ ਤੁਹਾਨੂੰ ਸਟੱਕ ਹੋਣਾ ਪਵੇ। ਇਹ ਵੀ ਗੱਲਾਂ ਜਿਹੜੀਆਂ ਕਰਨੀਆਂ ਚਾਹੀਦੀਆਂ, ਕਦੀ ਕਦੀ ਅਸੀਂ ਤਾਂ ਕਰਦੇ ਹਾਂ ਬਾਕੀ ਘੱਟ ਕਰਦੇ ਆ, ਔਰ ਜਿਹੜਾ ਵੀ ਤੁਸੀਂ ਕਿਸੇ ਕੋਲ ਵੀ ਸਰਵਿਸ ਲੈਂਦੇ ਹੋ, ਲਖਵੀਰ ਹੋਣਾ ਦੀ ਜਿਹੜੀ ਆ ਜ਼ਿੰਮੇਵਾਰੀ, ਜਿੰਨੀਆਂ ਵੀ ਮੇਰੇ ਕਮਰਸ਼ੀਅਲ ਚੱਲਦੀ ਆ, ਉਹਦੀ ਰਿਸਪੋਂਸਿਬਿਲਟੀ ਸੋਢੀ ਨਾਗਰੇ ਦੀ ਆ। ਬੈਸਟ ਸਰਵਿਸ ਤੁਹਾਨੂੰ ਮਿਲੇਗੀ। 416-716-4417 ਇਹਨਾਂ ਦਾ ਨੰਬਰ ਹੈ, 416-716-4417 ਤੇ ਨੌਰਥ ਸਾਈਡ ਜਿਹੜਾ ਜੀ ਤੁਸੀਂ ਇਨਵੈਸਟਮੈਂਟ ਕਰਨੀ ਆ, ਜਾਂ ਬ੍ਰੈਂਪਟਨ ਦੇ ਵਿੱਚ ਕੋਈ ਪ੍ਰੋਪਰਟੀ ਦੀ 716-44-17 ਜਿਹੜਾ ਜੀ ਇਹਨਾਂ ਦਾ ਟੈਲੀਫੋਨ ਨੰਬਰ ਆ ਤੇ ਪੀ ਐਚ ਪੀ ਕੈਂਕਰੀਟ ਅਤੇ ਵੈਲਡਿੰਗ ਸਪਲਾਈ ਦਾ ਨੰਬਰ 905-795-5556 ਤੇ ਕਾਲ ਕਰ ਲੈਣੀ। ਨੈਸ਼ਨਲ ਸਵੀਟ ਰੈਸਟੋਰੈਂਟ ਤੋਂ ਬਾਈ ਦੀਪ ਹੁਣਾਂ ਦਾ ਵੀ ਮੈਸੇਜ ਆਇਆ, ਉਹਨਾਂ ਨੇ ਵੀ ਉਹਨਾਂ ਦੀ ਪੂਰੀ ਟੀਮ ਵੱਲੋਂ ਉਹਨਾਂ ਦੇ ਅਦਾਰੇ ਵੱਲੋਂ ਆਪ ਸਭ ਨੂੰ ਫਾਦਰ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। 905-795-0059 ਤੇ ਗੋਲਡਨ ਸਟਾਰ ਫੋਨ ਐਕਸਚੇਂਜ ਤੋਂ ਜਸਵੀਰ ਸਿੰਘ ਢਿੱਲੋਂ ਹੁਣੀ ਭਾਰਤ ਪੰਜਾਬ ਪੈਸਾ ਭੇਜਣਾ ਜਾਂ ਇੱਥੇ ਡਾਲਰਾਂ ਦੇ ਵਿੱਚ ਮੰਗਵਾਉਣਾ ਕੈਸ਼ ਤਾਂ 416-999-7022 ਤੇ ਸਾਡਾ ਨੰਬਰ 416-303-4444 ਜਿਹੜਾ ਨੰਬਰ ਆ ਤੇ ਸੁਣੋ ਤੇ ਕਰੋ ਇੰਜੋਏ ਜੀ। ਆਪਣੀ ਮੁਲਾਕਾਤ ਮੰਡੇ ਹੋਣੀ ਹੈ ਜੀ। 416-303-4444 ਮੇਰਾ ਨੰਬਰ ਹੈ ਜੀ। 416-303-4444।
ਗੱਭਰੂ ਤੇ ਮਨ ਤਾਈ ਮੋਣੀਏ ਹਾਈ ਤੇਲੇ ਵੱਡੇ ਤੇਲੇ ਦਿੱਤਾ ਸੋਹਣੀਏ ਗੱਭਰੂ ਤੇ ਮਨ ਤਾਈ ਮੋਣੀਏ ਰੰਗ ਲਾਟ ਵਾਂਗੂ ਬੜੇ ਦਿਲੇ ਕਹਿਣ ਤੂੰ ਨਾ ਟਲੇ ਨੀ ਤੁੱਕ ਨੀ ਸੋਹਣੀ ਲੱਗੇ ਦਿਲੇ ਖੋਣੀਏ ਤੇਲੇ ਵੱਡੇ ਤੇਲੇ ਦਿੱਤਾ ਸੋਹਣੀਏ ਗੱਭਰੂ ਤੇ ਮਨ ਤਾਈ ਮੋਣੀਏ
listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਕੋਵਿਡ-19 ਤੋਂ ਅਸੀਂ ਇਹ ਸਿੱਖਿਆ ਹੈ ਕਿ ਇੱਕ ਛੋਟੀ ਜਿਹੀ ਚੀਜ਼ ਵੀ ਵੱਧਦੀ ਵੱਧਦੀ ਲਹਿਰ ਵਾਂਗ ਤੇਜ਼ੀ ਨਾਲ ਫੈਲ ਸਕਦੀ ਹੈ। ਜੇ ਸਾਡੇ ਵਿੱਚੋਂ ਬਹੁਤ ਸਾਰੇ ਵੈਕਸੀਨ ਲਗਵਾ ਲੈਂਦੇ ਹਨ ਤਾਂ ਅਸੀਂ ਇੱਕ ਵੱਡੀ ਲਹਿਰ ਸ਼ੁਰੂ ਕਰ ਸਕਦੇ ਹਾਂ। ਕੈਨੇਡਾ ਦੇ ਲੋਕਾਂ ਦੀ ਲਹਿਰ ਜੋ ਸਾਨੂੰ ਆਪਣੇ ਪਿਆਰੇ ਸਥਾਨਾਂ ਤੇ ਲੋਕਾਂ ਨੂੰ ਦੁਬਾਰਾ ਮਿਲਣ ਵਿੱਚ ਸਹਾਈ ਹੋਵੇਗੀ। ਵੈਕਸੀਨ ਲਗਵਾ ਕੇ ਅਸੀਂ ਸਾਰੇ ਮਦਦ ਕਰ ਸਕਦੇ ਹਾਂ। canada.ca/covidvaccine ਤੇ ਜਾ ਕੇ ਵਧੇਰੇ ਜਾਣੋ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਕੈਨੇਡਾ ਮੇ ਤਿਆਰ ਕਰਦਾ ਗ੍ਰੀਨਿਸ਼ ਨੈਚੁਰਲ ਹੈਲਥ ਕੇ ਵਿਟਾਮਿਨ ਔਰ ਸਪਲੀਮੈਂਟਸ ਨਾ ਸਿਰਫ ਹੈਲਥ ਕੈਨੇਡਾ ਸੇ ਅਪਰੂਵਡ ਹੈ ਬਲਕਿ ਹਲਾਲ ਔਰ ਵੀਗਨ ਸਰਟੀਫਾਈਡ ਵੀ ਹੈ। ਗ੍ਰੀਨਿਸ਼ ਨੈਚੁਰਲ ਹੈਲਥ ਕੇ ਕਿਸੀ ਵੀ ਪ੍ਰੋਡਕਟ ਮੇ ਦੂਸਰੀ ਕੰਪਨੀਓ ਕੀ ਤਰ੍ਹਾਂ ਜਾਨਵਰੋਂ ਸੇ ਹਾਸਿਲ ਕਰਤਾ ਅਜ਼ਾ ਇਸਤੇਮਾਲ ਨਹੀਂ ਕੀਏ ਜਾਤੇ। ਮਜ਼ੀਦ ਮਾਲੂਮਾਤ ਯਾ ਆਰਡਰ ਕੇ ਲੀਏ ਆਜ ਹੀ ਆਪਣੀ ਕਰੀਬੀ ਫਾਰਮੇਸੀ ਯਾ www.greenish.com ਸੇ ਰੁਜੂ ਕੀਜੀਏ।
ROG, fast, affordable, reliable residential and business internet. Unlimited internet only for $39.99. No annual contract, no modem rental fee. Worry-free internet and savings are just click away. Sign up today with gorog.ca, GORogue.ca or call 647-273-3291. 647-273-3291.
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया है।
ब्रह्मजन दे सब तो वड़े फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दी कैनेडी लोकेशन हुन खुल चुकी है। फॉर मोर इन्फॉर्मेशन कॉल 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम